ਰਾਹਾਂ ਵਿੱਚ ਬਦਲਾ ਦੇ ਅਜੇ ਵੀ ਬਹੁਤ ਮੋੜ ਨੇ, ਰਾਹਾਂ ਵਿੱਚ ਬਦਲਾ ਦੇ ਅਜੇ ਵੀ ਬਹੁਤ ਮੋੜ ਨੇ, ਕੁਝ ਨੁੱਕੜ ਨੇ ਉਬੜ ਖਾਬੜ ਕੁਝ ਦੇ ਵਿੱਚ ਖੋੜ ਨੇ, ਫਿਰ ਪੁਰਾਣੀ ਦੂਸ਼ਣਬਾਜ਼ੀ, ਫਿਰ ਪੁਰਾ ਰੰਗ ਤਮਾਸ਼ਾ, ਨਾਜ਼ੁਕ ਨਵੀਆਂ ਕੁੰਬਲਾਂ ਤੇ ਭਾਰੂ ਅਜੇ ਵੀ ਬੋੜ ਨੇ, ਨਾਜ਼ੁਕ ਨਵੀਆਂ ਕੁੰਬਲਾਂ ਤੇ ਭਾਰੂ ਅਜੇ ਵੀ ਬੋੜ ਨੇ। ਦਵਿੰਦਰ ਜੀਤ ਲਾਹੌਰਾਂ ਦੀਆਂ ਇਹਨਾਂ 17 ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਮੇਸ਼ਾ ਵਾਂਗ ਹਾਜ਼ਰ ਹਾਂ ਜੀ। ਅਮਰਦੀਪ ਕੌਰ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਹਮੇਸ਼ਾ ਵਾਂਗ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ। ਅੱਜ ਦਾ ਦਿਨ ਮੰਗਲਵਾਰ ਦਾ, ਸਾਲ 2022 ਦੇ ਜਨਵਰੀ ਮਹੀਨੇ ਦੀ 25 ਤਰੀਕ ਹੋ ਚੁੱਕੀ ਹੈ ਤੇ ਇਧਰ ਨਾਨਕਸ਼ਾਹੀ ਸੰਮਤ 553 ਦੇ ਮਾਘ ਮਹੀਨੇ ਦੀ ਅੱਜ 12 ਤਰੀਕ ਹੈ ਤੇ ਘੜੀਆਂ ਜਿਹੜੀਆਂ ਜੀ ਉਹ ਕਹਿੰਦੀਆਂ ਕਿ ਇਸ ਵੇਲੇ ਸਿਡਨੀ, ਮੈਲਬਨ ਤੇ ਕੈਨਰਾ ਵਿਚ ਸਮਾਂ 8:01 ਦਾ ਹੋ ਚੁੱਕਿਆ, ਜਦਕਿ ਬ੍ਰਿਸਬਨ ਦੇ ਵਿਚ ਅਜੇ 7:01 ਹੋਏ ਹੈ ਤੇ ਉਧਰ ਐਡੀਲੇਡ ਦੇ ਵਿਚ 7:31 ਕੇ ਪਰਥ ਦੇ ਵਿਚ 5:01 ਦਾ ਸਮਾਂ ਅਜੇ, ਔਰ ਆਸਟ੍ਰੇਲੀਆ ਤੋਂ ਅਸੀਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਇਸ ਵੇਲੇ 10:01 ਦਾ ਸਮਾਂ ਹੋ ਚੁੱਕਿਆ ਤੇ ਜਿਹੜੇ ਹੋਰ ਮੁਲਕ ਜਿੱਥੇ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਉਨ੍ਹਾਂ ਦਾ ਜ਼ਿਕਰ ਕਰਾਂ ਤਾਂ ਹਾਂਗਕਾਂਗ ਦੇ ਵਿਚ ਵੀ ਇਸ ਵੇਲੇ 5:01 ਦਾ ਸਮਾਂ ਮੰਗਲਵਾਰ ਦੇ ਦਿਨ ਦਾ ਹੋ ਚੁੱਕਿਆ, 5:01 ਯਾਨੀ ਤੜਕਾ ਹੈ ਜੀ। ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਦੁਬਈ ਚ ਵੀ ਚੜ ਚੁੱਕਿਆ, 1:01 ਯਾਨੀ 1 ਘੰਟਾ ਹੀ ਹੋਇਆ, ਔਰ ਅੱਧੀ ਰਾਤ ਦਾ ਤੜਕਾ ਦੁਬਈ ਦੇ ਵਿਚ ਇਸ ਵੇਲੇ, ਤੇ ਰੋਮ ਦੇ ਵਿਚ ਇਟਲੀ ਦੇ ਵਿਚ ਰਾਤ ਪਈ ਹੋਈ ਹੈ ਜੀ, ਔਰ ਸੋਮਵਾਰ ਦੀ ਰਾਤ ਹੈ। ਸੋ ਸੋਮਵਾਰ ਦਾ ਦਿਨ ਜਿਹੜਾ ਅਜੇ ਚੱਲ ਰਿਹਾ ਬਹੁਤ ਸਾਰੇ ਮੁਲਕਾਂ ਦੇ ਵਿਚ, ਪਰ ਮੰਗਲਵਾਰ ਜਿਹੜਾ ਉਹ ਆਪਣੇ ਮੁਲਕ ਦੇ ਵਿਚ ਯਾਨੀ ਕਿ ਭਾਰਤ ਦੇ ਵਿਚ, ਪੰਜਾਬ ਦੇ ਵਿਚ ਵੀ ਚੜਿਆ ਹੋਇਆ, 2:32 ਦਾ ਸਮਾਂ ਉੱਥੇ ਵੀ ਹੋਇਆ, ਉੱਥੇ ਵੀ ਅੱਧੀ ਰਾਤ ਦਾ ਤੜਕਾ ਚੱਲ ਰਿਹਾ। ਪਰ ਸੋਮਵਾਰ ਦਾ ਦਿਨ ਜਿਹੜਾ ਬਹੁਤ ਸਾਰੇ ਮੁਲਕਾਂ ਦੇ ਵਿਚ ਚੜਿਆ ਹੋਇਆ, ਕਿਤੇ ਸ਼ਾਮ ਪਈ ਹੋਈ ਹੈ, ਕਿਤੇ ਦੁਪਹਿਰ ਪਈ ਹੋਈ ਹੈ। ਕੈਨੇਡਾ ਦਾ ਜ਼ਿਕਰ ਕਰਨਾ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਇਸ ਵੇਲੇ ਸ਼ਾਮ ਪਈ ਹੋਈ ਹੈ, 4:02 ਦਾ ਸਮਾਂ ਉੱਥੇ ਹੋ ਚੁੱਕਿਆ, ਤੇ ਵਿਨੀਪੈਗ ਦੇ ਵਿਚ 3:02 ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ, ਤੇ ਇਧਰ ਵੈਨਕੂਵਰ ਦੇ ਵਿਚ ਦੁਪਹਿਰ ਆਇਆ ਜੀ ਪੂਰਾ, 1:02 ਉੱਥੇ ਹੋਏ ਆ। ਤੇ ਜੇ US ਦੇਖੀਏ ਤਾਂ US ਦੇ ਲਾਸ ਏਂਜਲਸ ਸ਼ਹਿਰ ਦੇ ਵਿਚ ਵੀ 1:02 ਦਾ ਹੀ ਸਮਾਂ ਇਸ ਵੇਲੇ ਹੋਇਆ, ਜਦਕਿ ਨਿਊਯਾਰਕ ਦੇ ਵਿਚ ਸ਼ਾਮ ਪਈ ਹੋਈ ਹੈ, 4:02 ਨਿਊਯਾਰਕ ਦੇ ਵਿਚ ਹੋ ਚੁੱਕੇ ਨੇ। ਤੇ ਮਿਆਮੀ ਦੇ ਵਿਚ ਵੀ 4:02 ਦਾ ਹੀ ਸਮਾਂ, ਸਿਆਟਲ ਦੇ ਵਿਚ ਦੁਪਹਿਰ ਆਇਆ ਜੀ 1:03 ਦਾ ਸਮਾਂ ਸਿਆਟਲ ਦੇ ਵਿਚ ਇਸ ਵੇਲੇ। ਤੇ ਇਧਰ ਲੰਡਨ ਦੇ ਵਿਚ ਰਾਤ ਪਈ ਹੋਈ ਹੈ, ਸੋਮਵਾਰ ਦੀ ਰਾਤ ਦੇ 9:03 ਹੋਏ ਆ। ਤੇ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਇਟਲੀ ਦਾ, ਸੋ ਰੋਮ ਦੇ ਵਿਚ ਇਸ ਵੇਲੇ 10:03 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੇ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਜਿਹੜੇ ਸਿਲਸਿਲੇ ਅਸੀਂ ਹਮੇਸ਼ਾ ਵਾਂਗ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਅੱਜ ਵੀ ਲੈ ਕੇ ਆਵਾਂਗੇ ਜ਼ਰੂਰ, ਔਰ ਅੱਜ ਦਾ ਵਿਚਾਰ ਕਰਾਂਗੇ, ਸਾਂਝਾ ਮੌਸਮ ਦੇ ਉੱਤੇ ਪਾਵਾਂਗੇ ਝਾਤ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਅੱਜ ਸਾਡੇ ਨਾਲ ਭਾਵੇਂ ਕਿ ਸਰਦਾਰ ਕੁਲਜੀਤ ਸਿੰਘ ਦਿਲਵਰ ਹੁਰੀ ਨਹੀਂ ਹੋਣਗੇ, ਪਰ ਅੱਜ ਉਨ੍ਹਾਂ ਦੇ ਹੀ ਪਿਤਾ ਜਿਨ੍ਹਾਂ ਨੇ ਢਾਡੀ ਪਰੰਪਰਾ ਦੇ ਵਿਚ ਕਾਫੀ ਵੱਡਾ ਯੋਗਦਾਨ ਜਿਹੜਾ ਹੈ ਉਹ ਪਾਇਆ ਇਸ ਕਲਾ ਨੂੰ ਜ਼ਿੰਦਾ ਰੱਖਣ ਦੇ ਲਈ, ਗਿਆਨੀ ਦਇਆ ਸਿੰਘ ਦਿਲਵਰ ਹੁਰੀ, ਉਨ੍ਹਾਂ ਦੇ ਜੀਵਨ ਦੇ ਉੱਤੇ ਮਾਰਾਂਗੇ ਝਾਤ, ਕਿਉਂਕਿ ਕੱਲ ਆਉਣ ਵਾਲੇ ਕੱਲ ਉਨ੍ਹਾਂ ਦੀ ਜਿਹੜੀ ਬਰਸੀ ਹੈ ਉਹ ਆ ਰਹੀ ਹੈ, ਸੋ 26ਵੀਂ ਬਰਸੀ। ਸੋ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਅਸੀਂ ਪਾਵਾਂਗੇ ਉਨ੍ਹਾਂ ਦੇ ਜੀਵਨ ਦੇ ਉੱਤੇ ਝਾਤ। ਤੇ ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਹੋਣੀਆਂ ਗੱਲਾਂ ਬਾਤਾਂ, ਤੇ ਗੱਲਾਂ ਬਾਤਾਂ ਤੋਂ ਇਲਾਵਾ ਹੋਣੀਆਂ ਜੀ ਕੁਝ ਖਬਰਾਂ ਦੀ ਛਾਣਬੀਣ, ਖਬਰਾਂ ਦੀ ਛਾਣਬੀਣ ਕਰਦੇ ਰਹਾਂਗੇ ਔਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿਚ ਅਸੀਂ ਪਿਛਲੇ ਦਿਨੀ ਨਿਕਿਤਾ ਚੋਪੜਾ ਜਿਹੜੀ ਕਿ ਯੰਗ ਕਮਿਊਨਿਟੀ ਲੀਡਰ ਹੈ ਔਰ ਖਾਸ ਤੌਰ ਦੇ ਉੱਤੇ ਆਪਣੇ ਭਾਈਚਾਰੇ ਦੇ ਲਈ ਜਿਹੜਾ ਵੀ ਕੰਮ ਉਹ ਕਰ ਰਹੀ ਹੈ, ਖਾਸ ਤੌਰ ਦੇ ਉੱਤੇ ਔਰਤਾਂ ਦੇ ਲਈ ਹਾਈਜੀਨ ਹੈਲਥ ਦੇ ਬਾਰੇ ਚ ਉਹ ਜਾਣੂ ਕਰਵਾ ਰਹੀ ਹੈ, ਸੁਚੇਤ ਕਰ ਰਹੀ ਹੈ, ਜਾਗਰੂਕ ਕਰ ਰਹੀ ਹੈ ਸਾਡੀਆਂ ਔਰਤਾਂ ਨੂੰ, ਔਰ ਇਹਦੇ ਨਾਲ ਹੀ ਜਿਹੜਾ ਘਰੇਲੂ ਹਿੰਸਾ ਦਾ ਜਿਹੜਾ ਮੁੱਦਾ ਆ ਜਾਂ ਸਮੱਸਿਆ ਸਾਡੇ ਦੇਸ਼ ਦੇ ਵਿਚ ਉਸ ਦੇ ਬਾਰੇ ਚ ਵੀ ਜਿਹੜੀ ਜਾਣਕਾਰੀ ਹੈ ਉਹ ਰੱਖਦੀ ਹੈ ਔਰ ਇੱਕ ਜਿਹੜਾ ਨੌਜਵਾਨ ਵਰਗ ਹੈ ਉਸਦੀ ਪ੍ਰਤੀਨਿਧਤਾ ਵੀ ਕਰਦੀ ਹੈ। ਸੋ ਉਸਦੇ ਨਾਲ ਉਹ ਗੱਲਬਾਤ ਜਿਹੜੀ ਉਹ ਤੁਹਾਡੀ ਨਜ਼ਰ ਕਰਾਂਗੇ। ਪਿਛਲੇ ਹਫ਼ਤੇ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਘਰੇਲੂ ਹਿੰਸਾ ਦੇ ਲਈ ਜਿਹੜੇ ਜ਼ਿੰਮੇਵਾਰ ਕਾਰਨ ਕੀ ਨੇ, ਹੈ ਨਾ, ਔਰ ਇਸ ਦੌਰਾਨ ਸਾਨੂੰ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਹਰ ਵਰਗ ਦੇ ਜਿਹੜੇ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਲੋਕ ਆ ਉਹਨਾਂ ਤੋਂ ਜਾਣਨਾ ਚਾਹੀਏ ਸਮੱਸਿਆਵਾਂ ਜਿਹੜੀਆਂ ਕਿੱਥੇ ਹੈ, ਜਿਹੜੀ ਉਸ ਨੂੰ ਹੱਲ ਕਰਨ ਦੇ ਲਈ ਕੀ ਜਿਹੜੀ ਪ੍ਰਕਿਰਿਆ ਆ ਉਹ ਬਣਾਈ ਜਾਣੀ ਚਾਹੀਦੀ ਹੈ। ਸੋ ਇਸ ਨੌਜਵਾਨ ਲੜਕੀ ਜਿਹੜੀ ਕਿ ਸਾਡੇ ਨੌਜਵਾਨ ਵਰਗ ਨੂੰ ਵੀ ਪ੍ਰਤੀਨਿਧਤਾ ਉਹਦੀ ਕਰਦੀ ਹੈ, ਸੋ ਉਹਦੇ ਨਾਲ ਗੱਲਬਾਤ ਅਸੀਂ ਕੀਤੀ ਹੈ। ਪਰ ਉਸ ਤੋਂ ਬਾਅਦ ਤੁਹਾਡੇ ਨਾਲ ਅਸੀਂ ਜ਼ਰੂਰ ਗੱਲ ਕਰਨੀ ਚਾਹਾਂਗੇ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵੀ ਕਾਲ ਕਰਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਾ ਕਰ ਸਕਦੇ ਹੋ ਔਰ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-2811। ਪ੍ਰੋਗਰਾਮ ਦੌਰਾਨ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਦੇ ਰਹਿਣਾ, ਸੋ ਪ੍ਰੋਗਰਾਮ ਦੌਰਾਨ ਤੁਸੀਂ ਕਿਸੇ ਵੀ ਸਮੇਂ ਸਾਡੇ ਨਾਲ ਜੁੜ ਸਕਦੇ ਹੋ ਔਰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਤੁਸੀਂ ਟੈਲੀਗ੍ਰਾਮ ਤੇ ਵੀ ਆਪਣਾ ਮੈਸੇਜ ਜਿਹੜਾ ਸਾਨੂੰ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਿੱਧੀ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਨੰਬਰ ਮੈਂ ਫਿਰ ਦੱਸ ਦਿੰਦੀ ਹਾਂ 02-85-99-2811 02-85-99-2811। ਜੇਕਰ ਤੁਸੀਂ ਕਿਸੇ ਬਾਹਰਲੇ ਮੁਲਕ ਤੋਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਆਸਟ੍ਰੇਲੀਆ ਦਾ ਕੋਡ ਹੈ ਜੀ 61, ਉਹ ਤੁਹਾਨੂੰ ਮੂਹਰੇ ਲਗਾਉਣਾ ਪੈਣਾ ਤੇ ਤੁਸੀਂ ਸਾਡੇ ਨਾਲ ਇਸ ਕਾਲ ਦੇ ਜ਼ਰੀਏ ਪ੍ਰੋਗਰਾਮ ਚ ਹੋ ਸਕਦੇ ਹੋ ਸ਼ਾਮਲ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਵੋ ਔਰ ਤੁਹਾਡੇ ਆਉਣ ਦੇ ਲਈ ਸਾਨੂੰ ਉਡੀਕ ਬਣੀ ਹੋਈ ਹੈ। ਅਸੀਂ ਤੁਹਾਨੂੰ ਮਾਧਿਅਮ ਦੱਸ ਦਿੱਤੇ ਹੈ ਕਿ ਕਿਹੜੇ ਮਾਧਿਅਮ ਤੁਸੀਂ ਅਪਣਾ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹੋ ਸਕਦੇ ਹੋ ਸ਼ਾਮਲ। ਜ਼ਰੂਰ ਤੁਸੀਂ ਪ੍ਰੋਗਰਾਮ ਦੇ ਵਿੱਚ ਆਓ ਤੇ ਅਸੀਂ ਗੀਤ ਸੰਗੀਤ ਵੱਲ ਵਧਦੇ ਹਾਂ। ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਫਿਰ ਜਸ ਬਾਟ ਦੀ ਆਵਾਜ਼ ਦੇ ਵਿੱਚ।
ਮਿਹਨਤ ਦਾ ਨਾਮ ਮਸੀਕੀ ਕਰਨੇ ਦਾ ਚੱਜ ਨਾ ਬੰਦਿਆ ਰਹਿਬਰ ਦਾ ਪਾਣਾ ਮੰਨ ਕੇ ਕਿਰਤੀ ਵਿੱਚ ਹੱਜ ਉਹ ਬੰਦਿਆ ਧੁੱਪਾਂ ਤੇ ਔੜਾਂ ਦੇ ਵਿੱਚ ਕਰਦੇ ਨੇ ਤਖ਼ਤ ਮਿਹਨਤਾਂ ਕਾਮੇ ਦੇ ਪੁੱਤਿਆਂ ਚੰਮ ਵੀ ਕਾਲਕ ਨੇ ਕਰਦੇ ਹੱਡ ਤੋੜ ਕਮਾਈਆਂ ਮੁੱਲ ਤਾਂ ਫਿਰ ਪੈਣਾ ਹੀ ਪੈਣਾ ਆਸਾਂ ਜੋ ਰੱਖੀਆਂ ਬਾਬੇ ਨਾਨਕ ਤੇ ਮੱਧਮ ਜਿਹੀ ਚਾਲ ਤੁਰੀ ਦਾ ਮੜਕਾਂ ਦੇ ਨਾਲ ਤੁਰੀ ਦਾ ਵਾਟਾਂ ਨੇ ਲੰਮੀਆਂ ਲੰਮੇ ਚਾਲਕ ਨੇ ਕਿਦਾ ਹੈ ਉਹ ਜਿਸ ਤੇ ਰੱਖਿਆ ਆ ਭਰੋਸਾ ਮੇਰੇ ਮਿਹਨਤ ਦੇ ਫਲ ਨੂੰ ਦਿੰਦਾ ਉਹ ਕਰਕੇ ਚੋਖਾ ਜਿੱਤਾਂ ਤੇ ਹਾਰਾਂ ਦੇ ਵਿੱਚ ਦੁਸ਼ਮਣ ਤੇ ਯਾਰਾਂ ਦੇ ਵਿੱਚ ਉਹਦਾ ਹੈ ਵਾਸਾ ਸਰਬ ਵਿਆਪਕ ਹੈ ਕਰਦੇ ਹੱਡ ਤੋੜ ਕਮਾਈਆਂ ਮੁੱਲ ਤਾਂ ਫਿਰ ਪੈਣਾ ਚਾਲ ਤੁਰੀ ਦਾ ਮੜਕਾਂ ਦੇ ਨਾਲ ਤੁਰੀ ਦਾ ਵਾਟਾਂ ਨੇ ਲੰਮੀਆਂ ਲੰਮੇ ਚਾਲਕ ਨੇ ਕਿਸਮਤ ਦੀ ਜੰਗ ਛੇੜ ਕੇ ਬੈਠੇ ਆ ਬਾਟਰਾਂ ਉੱਤੇ ਫਰਦਾ ਮੇਰਾ ਜੰਨਤ ਤੋਂ ਚੋਕਾ ਸੋਹਣਾ ਮੈਲ ਪੁਰ ਪਿੰਡਿਆ ਮੇਰਾ ਨਫ਼ਰਤ ਦੇ ਬੀਜ ਜੋ ਬੀਜੇ ਆਖਰ ਨੂੰ ਵੱਢਣੇ ਪੈਂਦੇ ਤਾਂ ਵੀ ਰੱਬ ਕਰਦਾ ਜਦੋਂ ਸਿਆ ਸੁੱਤਿਆ ਕਰਦੇ ਹੱਡ ਤੋੜ ਕਮਾਈਆਂ ਮੁੱਲ ਤਾਂ ਫਿਰ ਪੈਣਾ ਹੀ ਪੈਣਾ ਆਸਾਂ ਜੋ ਰੱਖੀਆਂ ਬਾਬੇ ਨਾਨਕ ਤੇ ਮੱਧਮ ਜਿਹੀ ਚਾਲ ਤੁਰੀ ਦਾ ਮੜਕਾਂ ਦੇ ਨਾਲ ਤੁਰੀ ਦਾ ਵਾਟਾਂ ਨੇ ਲੰਮੀਆਂ ਲੰਮੇ ਚਾਲਕ ਨੇ
ਲਓ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਜਸਟ ਬਾਪ ਦੀ ਆਵਾਜ਼ ਦੇ ਵਿੱਚ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਮਾਰਨਿੰਗ ਸ਼ੋਅ ਦੇ ਵਿੱਚ ਯਾਨੀ ਲਹਿਰਾਂ ਪ੍ਰੋਗਰਾਮ ਜਿਹੜਾ ਹੈ ਉਹ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਮੈਂ ਤੁਹਾਡੇ ਲਈ ਲੈ ਕੇ ਇਸ ਵੇਲੇ ਬਿਲਕੁਲ ਹਾਜ਼ਰ ਹਾਂ ਜੀ ਪ੍ਰੋਗਰਾਮ ਦੇ ਵਿੱਚ ਹੁਣ ਵਕਤ ਹੋ ਚੁੱਕਿਆ ਹੈ ਅੱਜ ਦੇ ਮੌਸਮ ਦੇ ਉੱਤੇ ਝਾਤ ਪਾਉਣ ਦਾ ਮੌਸਮ ਦੇ ਉੱਤੇ ਵੀ ਝਾਤ ਪਾਉਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਅੱਜ ਦਾ ਵਿਚਾਰ ਜਿਹੜਾ ਉਹ ਵੀ ਸਾਂਝਾ ਕਰਨਾ ਜ਼ਰੂਰ ਸੋ ਲਓ ਜੀ ਫਿਰ ਵਧਦੇ ਹਾਂ ਅੱਜ ਦੇ ਮੌਸਮ ਵੱਲ ਮੌਸਮ ਦੀ ਗੱਲ ਕਰੀਏ ਤਾਂ ਦੋਸਤੋ ਮੌਸਮ ਨਾ ਮੈਲਬਨ ਦੇ ਵਿੱਚ ਤਾਂ ਬੜਾ ਗਰਮ ਰਿਹਾ ਪਿਛਲੇ ਦੋ ਤਿੰਨ ਦਿਨ ਤੋਂ ਕਾਫੀ ਜ਼ਿਆਦਾ ਗਰਮੀ ਹੈ ਔਰ ਅੱਜ ਵੀ ਤਾਪਮਾਨ ਜਿਹੜਾ 32 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ 21 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਹੈ ਔਰ ਇਸ ਵੇਲੇ 22 ਡਿਗਰੀ ਜਿਹੜਾ ਆ ਉਹ ਦੱਸਿਆ ਜਾ ਰਿਹਾ 32 ਡਿਗਰੀ ਜੇਕਰ ਦੱਸਿਆ ਜਾ ਰਿਹਾ ਹੁੰਦਾ ਤਾਂ ਘੱਟ ਤੋਂ ਘੱਟ ਵੀ ਜੇ ਦੇਖੀਏ ਤਾਂ 34 ਡਿਗਰੀ ਤੱਕ ਪਹੁੰਚ ਜਾਂਦਾ ਹੁੰਦਾ 2 ਡਿਗਰੀ ਜਿਹੜਾ ਉਹ ਆਪਣੇ ਆਪ ਚਲੇ ਜਾਂਦਾ ਤੇ ਗਰਮੀ ਜਿਹੜੀ ਉਹ ਪੂਰੇ ਜੋਬਨ ਦੇ ਉੱਤੇ ਕਹਿ ਸਕਦੇ ਹਾਂ ਤੇ ਸਿਡਨੀ ਦੇ ਵਿੱਚ 20 ਡਿਗਰੀ ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਦੱਸਿਆ ਗਿਆ ਔਰ ਇੱਥੇ ਵੀ ਗਰਮੀ ਰਹੇਗੀ ਬ੍ਰਿਸਬੇਨ ਦੇ ਵਿੱਚ ਵੀ ਤਾਪਮਾਨ ਕਾਫੀ ਜ਼ਿਆਦਾ 22 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਜਿਹੜਾ ਜੀ ਅੱਜ ਚਲੇ ਜਾਣਾ ਹੈ ਉੱਥੇ ਪਰ ਅੱਜ ਮੀਂਹ ਪੈਣ ਦੇ ਜਿਹੜੇ ਆਸਾਰ ਹੈ ਉਹ ਬ੍ਰਿਸਬੇਨ ਦੇ ਵਿੱਚ ਬਣੇ ਹੋਏ ਪਰਥ ਦੇ ਵਿੱਚ ਵੀ 16 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੋਂ ਬਣੀ ਰਹਿਣੀ ਹੈ ਬੱਦਲ ਬਾਏ ਸਮਾਨ ਚ ਦਿਖਾਈ ਦੇ ਸਕਦੀ ਹੈ ਐਡੀਗੇਟ ਦੇ ਵਿੱਚ 21 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਦੱਸੀ ਗਈ ਹੈ ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਆ ਉਹ ਪੈ ਸਕਦੇ ਆ ਤੇ ਕੈਨਬਰਾ ਦੇ ਵਿੱਚ 15 ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਿਹੜਾ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਇੱਥੇ ਵੀ ਬੱਦਲਬਾਈ ਜਿਹੜੀ ਹੈ ਉਹ ਸਮਾਨ ਦੇ ਵਿੱਚ ਦਿਖਾਈ ਦੇ ਸਕਦੀ ਹੈ ਹੋਬਾਰਟ ਦੇ ਵਿੱਚ 15 ਤੋਂ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਅੱਜ ਧੁੱਪ ਬਣੀ ਰਹਿਣੀ ਹੈ ਤਕਰੀਬਨ ਔਰ ਵਿੱਚ ਵਿਚਾਲੇ ਜਿਹੜੀ ਬੱਦਲਬਾਈ ਕਿਤੇ ਕਿਤੇ ਦਿਖਾਈ ਦੇ ਸਕਦੀ ਹੈ ਡਾਰਵਿਨ ਦੇ ਵਿੱਚ ਅੱਜ 25 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਹੈ ਵੈਸੇ ਡਾਰਵਿਨ ਦੇ ਵਿੱਚ ਮੌਸਮ ਲਗਭਗ ਇਹੋ ਜਿਹਾ ਹੀ ਜ਼ਿਆਦਾਤਰ ਰਹਿੰਦਾ ਗਰਮੀ ਹੁੰਦੀ ਹੈ ਤੇ ਇਹ ਸੀ ਜੀ ਅੱਜ ਦੇ ਦਿਨ ਦਾ ਤਾਪਮਾਨ ਵੱਖ ਵੱਖ ਸ਼ਹਿਰਾਂ ਦਾ ਜਾਂ ਸੂਬਿਆਂ ਦਾ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੋਂ ਔਰ ਤੁਸੀਂ ਅੱਜ ਕਿਸ ਤਰ੍ਹਾਂ ਦਾ ਮੌਸਮ ਜਿਹੜਾ ਹੰਢਾ ਰਹੇ ਹੋ ਕਿੱਥੋਂ ਸਾਨੂੰ ਸੁਣ ਰਹੇ ਹੋ ਔਰ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਜਾਂ ਜਿਸ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ ਜਿਸ ਵੀ ਕੰਮ ਕਾਜ ਨੂੰ ਤੁਸੀਂ ਕਰ ਰਹੇ ਹੋ ਉੱਥੇ ਕਿਸ ਤਰ੍ਹਾਂ ਦਾ ਵਾਤਾਵਰਨ ਹੈ ਕਿਸ ਤਰ੍ਹਾਂ ਦਾ ਮੌਸਮ ਹੈ ਤੁਸੀਂ ਸਾਡੇ ਨਾਲ ਜ਼ਰੂਰ ਪਾਇਓ ਸਾਂਝ ਪ੍ਰੋਗਰਾਮ ਦੌਰਾਨ ਤੇ ਮੌਸਮ ਤੋਂ ਬਾਅਦ ਹੁਣ ਵੱਧਦੇ ਹਾਂ ਅੱਜ ਦੇ ਵਿਚਾਰ ਵੱਲ ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਬਹੁਤ ਜਲਦ ਤੇ ਕੁਝ ਦੋਸਤ ਵੀ ਇਸ ਵੇਲੇ ਸਾਡੇ ਨਾਲ ਜੁੜਨ ਜਾ ਰਹੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਂਦੀ ਹਾਂ ਸਾਡੇ ਨਾਲ ਕੁਝ ਸਰੋਤੇ ਜਿਹੜੇ ਆ ਜੀ ਉਹ ਜੁੜਨ ਜਾ ਰਹੇ ਆ ਜੀ ਆਇਆਂ ਨੂੰ ਕਹਿੰਦੇ ਆ ਔਰ ਪਹਿਲਾਂ ਅੱਜ ਦਾ ਜਿਹੜਾ ਵਿਚਾਰ ਹੈ ਉਹ ਆਪਾਂ ਜ਼ਰੂਰ ਸਾਂਝਾ ਕਰ ਲਈਏ ਸੋ ਅੱਜ ਦਾ ਵਿਚਾਰ ਜਿਹੜਾ ਜੀ ਉਹ ਹੈ ਕਿ ਜੋ ਸਹੀ ਹੁੰਦਾ ਹੈ ਉਹ ਦੁਨੀਆਂ ਵਿੱਚ ਹਮੇਸ਼ਾ ਮਕਬੂਲ ਜਾਂ ਮਸ਼ਹੂਰ ਨਹੀਂ ਹੁੰਦਾ ਜੋ ਸਹੀ ਹੁੰਦਾ ਹੈ ਉਹ ਦੁਨੀਆਂ ਵਿੱਚ ਹਮੇਸ਼ਾ ਮਕਬੂਲ ਜਾਂ ਮਸ਼ਹੂਰ ਨਹੀਂ ਹੁੰਦਾ ਅਤੇ ਜੋ ਮਸ਼ਹੂਰ ਹੁੰਦਾ ਹੈ ਜਾਂ ਮਕਬੂਲ ਹੁੰਦਾ ਹੈ ਉਹ ਹਮੇਸ਼ਾ ਸਹੀ ਨਹੀਂ ਹੁੰਦਾ ਸੋ ਇਹ ਹੈ ਜੀ ਅੱਜ ਦਾ ਵਿਚਾਰ ਜੇ ਇਸ ਨੂੰ ਹੋਰ ਜ਼ਿਆਦਾ ਵਿਸਥਾਰ ਦੇ ਵਿੱਚ ਦੇਖਿਆ ਜਾਵੇ ਤਾਂ ਸਾਰ ਇਹਦਾ ਇਹੀ ਹੈ ਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਅਸੀਂ ਬਹੁਤੇ ਕੰਮ ਜਿਹੜੇ ਉਹ ਸਿਰਫ ਮਕਬੂਲ ਤੇ ਮਸ਼ਹੂਰ ਹੋਣ ਦੇ ਲਈ ਕਰਦੇ ਹਾਂ ਹਨਾ ਔਰ ਹੋ ਸਕਦਾ ਹੈ ਕਿ ਸਿਰਫ ਮਕਬੂਲ ਜਾਂ ਮਸ਼ਹੂਰ ਹੋਣਾ ਜਦੋਂ ਸਾਡਾ ਮਕਸਦ ਬਣ ਜਾਂਦਾ ਤਾਂ ਉਸ ਦੌਰਾਨ ਬਹੁਤ ਕੁਝ ਗਲਤ ਵੀ ਅਸੀਂ ਕਰ ਪਾਉਂਦੇ ਹਾਂ ਕਰ ਸਕਦੇ ਹੁੰਦੇ ਹਾਂ ਹਨਾ ਕਿਉਂਕਿ ਕਈ ਵਾਰ ਇਸ मकसद नूं पूरियां करदिआं तुहानूं पता ही नहीं हुंदा कि इस दौरान असीं की गलत जां की सही कर गए। पर असल दे विच ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਜੋ ਮਸ਼ਹੂਰ ਹੁੰਦਾ ਹੈ ਜਾਂ ਮਕਬੂਲ ਹੁੰਦਾ ਹੈ ਉਹ ਹਮੇਸ਼ਾ ਸਹੀ ਨਹੀਂ ਹੁੰਦਾ। ਸੋ ਇਸ ਕਰਕੇ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਤਰੀਕੇ ਦੇ ਨਾਲ ਹੋਵੇ, ਜ਼ਿੰਦਗੀ ਦੇ ਵਿੱਚ ਜਿਹੜੇ ਰਾਹਾਂ ਨੂੰ ਅਪਣਾਉਂਦੇ ਹਾਂ ਉਹ ਸਹੀ ਹੋਣ, ਜ਼ਿੰਦਗੀ ਦੇ ਵਿੱਚ ਜਿਹੜੀ ਮੰਜ਼ਿਲ ਅਸੀਂ ਸੋਚੀ ਹੋਈ ਹੈ ਉਹ ਮੰਜ਼ਿਲ ਜਿਹੜੀ ਉਹ ਸਹੀ ਹੋਣੀ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦੀ ਹੈ। ਸੋ ਉਸ ਮੰਜ਼ਿਲ ਵੱਲ ਜਾਂਦੇ ਜਿਹੜੇ ਰਾਹ ਆ ਉਹ ਅਸੀਂ ਕਿੰਨੇ ਸਹੀ ਫੜਨੇ ਆ ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸੋ ਅੱਜ ਕੱਲ ਦੋਸਤੋ ਚੋਣਾਂ ਦਾ ਮੌਸਮ ਆ ਪੰਜਾਬ ਦੇ ਵਿੱਚ ਬਹੁਤ ਭਖਿਆ ਹੋਇਆ ਹਨਾ, ਔਰ ਇਸ ਦੌਰਾਨ ਬਹੁਤ ਵਾਰ ਜਿਹੜੇ ਸਾਡੇ ਆਪਣੇ ਲੋਕ ਨੇ ਹਨਾ ਉਹ ਹਮੇਸ਼ਾ ਹੀ ਅਸੀਂ ਜਦੋਂ ਵੀ ਵੋਟਾਂ ਆਉਂਦੀਆਂ ਜਦੋਂ ਵੀ ਇਹੋ ਜਿਹੜਾ ਮਾਹੌਲ ਹੈ ਉੱਥੇ ਬਣਨ ਲੱਗਦਾ ਤਾਂ ਬਹੁਤ ਵਾਰ ਉਹ ਸਿਰਫ ਇੱਕ ਝੂਠੀ ਬੱਲੇ ਬੱਲੇ ਦੇ ਲਈ ਆਪਣੇ ਜਿਹੜੇ ਅਧਿਕਾਰ ਨੇ ਜਾਂ ਫਿਰ ਜਿਹੜੇ ਉਹਨਾਂ ਦੇ ਹੱਕ ਨੇ ਹਨਾ ਉਹਨਾਂ ਨੂੰ ਵੀ ਦਾਅ ਤੇ ਲਗਾ ਦਿੰਦੇ ਆ, ਔਰ ਸਿਰਫ ਥੋੜੇ ਸਮੇਂ ਦੀ ਜਿਹੜੀ ਉਹ ਬੱਲੇ ਬੱਲੇ ਆ ਕਈ ਵਾਰ ਉਹਨਾਂ ਦੀ ਸਾਰੀ ਜ਼ਿੰਦਗੀ ਨੂੰ ਖਰਾਬ ਕਰ ਦਿੰਦੀ ਹੈ। ਸੋ ਇਹਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਥੋੜੇ ਚਿਰ ਦੀ ਜਿਹੜੀ ਵਾਹ ਵਾਹ ਖੱਟਣ ਦੇ ਨਾਲੋਂ ਤੁਸੀਂ ਜਿਹੜਾ ਲੰਮਾ ਸਮਾਂ ਆ ਉਹ ਆਪਣੇ ਸੁੱਖ ਆਪਣੇ ਅਧਿਕਾਰ ਆਪਣੇ ਹੱਕ ਜਿਹੜੇ ਉਹ ਕਿਸ ਤਰ੍ਹਾਂ ਲੈਣੇ ਆ ਉਹਦੇ ਬਾਰੇ ਚ ਸਾਨੂੰ ਵਿਉਂਤਬੰਦੀ ਜਿਹੜੀ ਉਹ ਕਰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸੋ ਅੱਜ ਦਾ ਵਿਚਾਰ ਜਿਹੜਾ ਉਹ ਵੀ ਇਹੀ ਸਾਨੂੰ ਕਹਿ ਰਿਹਾ, ਇਹੀ ਸੰਕੇਤ ਦੇ ਰਿਹਾ ਕਿ ਜੋ ਸਹੀ ਹੁੰਦਾ ਉਹ ਦੁਨੀਆਂ ਚ ਹਮੇਸ਼ਾ ਮਕਬੂਲ ਜਾਂ ਮਸ਼ਹੂਰ ਨਹੀਂ ਹੁੰਦਾ ਤੇ ਜੋ ਮਸ਼ਹੂਰ ਹੁੰਦਾ ਉਹ ਹਮੇਸ਼ਾ ਸਹੀ ਨਹੀਂ ਹੁੰਦਾ। ਸੋ ਇਸ ਕਰਕੇ ਸਾਡਾ ਮਕਸਦ ਸਿਰਫ ਮਸ਼ਹੂਰ ਹੋਣਾ ਨਹੀਂ ਚਾਹੀਦਾ, ਸਾਡਾ ਮਕਸਦ ਜਿਹੜਾ ਇਸ ਤੋਂ ਉੱਪਰ ਹੋਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਸਹੀ ਇਰਾਦਿਆਂ ਦੇ ਨਾਲ ਸਹੀ ਰਸਤੇ ਚੁਣ ਕੇ ਸਹੀ ਮੰਜ਼ਿਲ ਤੱਕ ਅਸੀਂ ਕਿਵੇਂ ਵਧਣਾ, ਔਰ ਉਹ ਮੰਜ਼ਿਲ ਜਿਹੜੀ ਅਸੀਂ ਜੇ ਅਸੀਂ ਸਹੀ ਸੋਚਦੇ ਹਾਂ ਤਾਂ ਉਸ ਸਹੀ ਹੋਣ ਦੇ ਵਿੱਚ ਅਸੀਂ ਆਪਣੇ ਨਾਲ ਨਾਲ ਅਸੀਂ ਆਪਣੇ ਲੋਕਾਂ ਦਾ ਆਪਣੇ ਭਾਈਚਾਰੇ ਦਾ ਆਪਣੇ ਸਮਾਜ ਦਾ ਕੀ ਸੰਵਾਰ ਰਹੇ ਹਾਂ ਹਨਾ। ਸੋ ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਖੈਰ ਇਹ ਸੀ ਜੀ ਅੱਜ ਦਾ ਵਿਚਾਰ ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਣੇ ਦੋਸਤਾਂ ਨੂੰ ਸ਼ਾਮਲ ਕਰਦੇ ਹਾਂ ਜਿਹੜੇ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਵੀ ਚੁੱਕੇ ਆ। ਸੋ ਸਭ ਤੋਂ ਪਹਿਲੀ ਸਾਂਝ ਸਾਡੇ ਨਾਲ ਬਣਾਈ ਹੋਈ ਹੈ ਜੀ ਹਰਜਿੰਦਰ ਸਿੰਘ ਹੋਰਾਂ ਨੇ। ਸੋ ਜੀ ਬਿਲਕੁਲ। ਸੋ ਸਾਡੇ ਨਾਲ ਪਹਿਲੀ ਸਾਂਝ ਜਿਹੜੀ ਹੈ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਬਣਾਈ ਹੈ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਘੁੰਮਣ ਸਾਹਿਬ। ਪਿਛਲੇ ਹਫਤੇ ਮੈਂ ਸ਼ਾਇਦ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਲੈ ਨਹੀਂ ਪਾਈ ਕਿਉਂਕਿ ਪਿਛਲੇ ਹਫਤੇ ਥੋੜੀ ਜਿਹੀ ਜਿਹੜੀ ਸਮੱਸਿਆ ਸੀ ਉਹ ਸਾਡੇ ਨਾਲ ਈਮੇਲ ਜਾਂ ਟੈਲੀਗ੍ਰਾਮ ਐਪ ਦੀ ਆ ਰਹੀ ਸੀ। ਸੋ ਕੁਛ ਮੈਸੇਜਿਸ ਜਿਹੜੇ ਸੀ ਉਹ ਮੇਰੀ ਸਕਰੀਨ ਤੇ ਖੁੱਲ ਨਹੀਂ ਸਕੇ ਸੀ। ਸੋ ਇਸ ਕਰਕੇ ਮਾਫੀ ਵੀ ਚਾਹਾਂਗੀ। ਸੋ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਕਹਿੰਦੇ ਅਮਰਦੀਪ ਜੀ ਹਰਮਨ ਰੇਡੀਓ ਆਸਟ੍ਰੇਲੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਜੀ ਨੂੰ ਵੀ ਔਰ ਆਪ ਜੀ ਦੇ ਪਰਿਵਾਰ ਨੂੰ। ਕਹਿੰਦੇ ਬਜ਼ੁਰਗ ਨੇ ਬੋਹੜਾਂ ਦੀ ਛਾਂ ਹੇਠ ਬੈਠ ਕੇ PhD ਤੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਕਲਾ ਕਲੰਦਰ ਵਸੇ ਘੜਿਓ ਪਾਣੀ ਨਸੇ। ਹੁਣ ਅਸੀਂ ਪੜ੍ਹ ਜ਼ਰੂਰ ਗਏ ਹਾਂ ਪਰ ਪੁਰਾਣੇ ਸਮਿਆਂ ਨੂੰ ਭੁੱਲਦੇ ਜਾ ਰਹੇ ਹਾਂ। ਬਿਲਕੁਲ ਜੀ ਬਿਲਕੁਲ, ਕਿਆ ਹੀ ਬਾਤ ਕੀਤੀ ਤੁਸੀਂ ਅੱਜ ਹਨਾ। ਬਹੁਤ ਹੀ ਸੋਹਣੀ ਗੱਲ ਹੈ ਜੀ। ਕਹਿੰਦੇ ਵੀ ਬਜ਼ੁਰਗਾਂ ਨੇ ਬੋਰਡ ਦੀ ਛਾਂ ਹੇਠ ਬੈਠ ਕੇ PhD ਦੀ ਪੜ੍ਹਾਈ ਕੀਤੀ ਹੈ। ਵਾਕਿਆ ਜਿੰਨਾ ਤਜਰਬਾ ਜਿਹੜਾ ਉਹ ਬੋਰਡ ਦੀ ਛਾਂ ਹੇਠ ਹਮ ਬੈਠ ਕੇ ਜਿਹੜੇ ਤਜਰਬੇ ਹਾਸਲ ਕਰਨ ਵਾਲੇ ਬਜ਼ੁਰਗਾਂ ਦਾ ਹੁੰਦਾ, ਸ਼ਾਇਦ ਉਹਨਾਂ ਤਜਰਬਾ ਇੱਕ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਸਿਰਫ ਕਿਤਾਬਾਂ ਦੇ ਨਾਲ ਮੱਥਾ ਮਾਰਨ ਵਾਲੇ ਦਾ ਨਾਂ ਵੀ ਹੋਵੇ ਹਨਾ। ਔਰ ਇਹ ਮੰਨਣਾ ਵੀ ਜ਼ਰੂਰੀ ਹੈ ਕਿ ਜਦੋਂ ਜਦੋਂ ਤੁਸੀਂ ਉਮਰ ਦੇ ਅਗਲੇ ਪੜਾਵਾਂ ਵੱਲ ਵੱਧਦੇ ਆ ਤਾਂ ਹਰ ਪੜਾਅ ਤੋਂ ਤੁਸੀਂ ਕੁਛ ਨਾ ਕੁਛ ਹਾਸਲ ਜ਼ਰੂਰ ਕਰਦੇ ਆ। ਇਸੇ ਕਰਕੇ ਜਿਹੜੇ ਤੁਹਾਡੇ ਤਜਰਬੇ ਆ ਉਹ ਵੱਧਦੇ ਜਾਂਦੇ ਆ, ਪਰ ਇਹ ਜ਼ਰੂਰ ਮਾਇਨੇ ਰੱਖਦਾ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਤਜਰਬਿਆਂ ਤੋਂ ਸਿੱਖਦੇ ਕੀ ਆ। ਜੇਕਰ ਤੁਸੀਂ ਕੁਛ ਗਲਤ ਕੀਤਾ ਤਾਂ ਉਹ ਗਲਤੀਆਂ ਤੋਂ ਤੁਸੀਂ ਸਬਕ ਕੀ ਲਿਆ ਹਨਾ ਜ਼ਿੰਦਗੀ ਦੇ ਵਿੱਚ, ਫਿਰ ਉਸ ਤੋਂ ਬਾਅਦ ਸੁਧਾਰ ਕੀ ਕੀਤਾ, ਸਿੱਖਿਆ ਕੀ। ਸੋ ਵਾਕਈ ਜੀ ਕਲਾ ਕਲੰਦਰ ਵਸੇ ਕਹਿੰਦੇ ਘੜਿਓ ਪਾਣੀ ਨਸੇ, ਤੇ ਹੁਣ ਕਹਿੰਦੇ ਪੜ੍ਹ ਜ਼ਰੂਰ ਗਏ ਆ। ਬਿਲਕੁਲ ਜੀ ਪੜ੍ਹ ਜ਼ਰੂਰ ਗਏ ਆ, ਪਰ ਕਈ ਵਾਰ ਕੀ ਹੁੰਦਾ ਕਿ ਕਿਤਾਬਾਂ ਅਸੀਂ ਜਿੰਨੀਆਂ ਮਰਜ਼ੀ ਪੜ੍ਹ ਲਈਆਂ ਹੋਣ ਪਰ ਜ਼ਿੰਦਗੀ ਦੇ ਵਿੱਚ ਜਦੋਂ ਉਤਰਾਅ ਚੜਾਅ ਆਉਂਦੇ ਆ ਤਾਂ ਉਹ ਉਤਰਾਅ ਚੜਾਅ ਜਾਂ ਜ਼ਿੰਦਗੀ ਦੇ ਵਿੱਚ ਜਦੋਂ ਮੁਸ਼ਕਲਾਂ ਆਉਂਦੀਆਂ ਆ ਤਾਂ ਉਹ ਮੁਸ਼ਕਲਾਂ ਹੀ ਅਸਲ ਦੇ ਵਿੱਚ ਸਾਨੂੰ ਜ਼ਿੰਦਗੀ ਦਾ ਅਸਲ ਸਬਕ ਸਿਖਾ ਕੇ ਜਾਂਦੀਆਂ ਹਨਾ। ਔਰ ਜਦੋਂ ਉਹ ਸਬਕ ਸਾਨੂੰ ਪੜ੍ਹਨਾ ਆ ਜਾਂਦਾ ਆ, ਜਦੋਂ ਉਸ ਸਬਕ ਨੂੰ ਸਿੱਖ ਕੇ ਅਸੀਂ ਕਾਮਯਾਬ ਹੁੰਦੇ ਆ ਤਾਂ ਫਿਰ ਸਾਡਾ ਜਿਹੜਾ ਤਜਰਬਾ ਉਹ ਹੋਰ ਅਮੀਰ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਲਈ। ਹਰਜਿੰਦਰ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿਚ, ਤੇ ਅੱਗੇ ਸਾਡੇ ਨਾਲ ਅਗਲੀ ਸਾਂਝ ਜਿਹੜੀ ਬਣਾਈ ਹੋਈ ਹੈ ਨਰਿੰਦਰ ਠੌਰ ਹੋਰਾਂ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਠੌਰ ਸਾਹਿਬ ਪ੍ਰੋਗਰਾਮ ਦੇ ਵਿਚ। ਪਹਿਲਾਂ ਤਾਂ ਤੁਸੀਂ ਆਉਣਾ ਕੀਤਾ, ਬਹੁਤ ਬਹੁਤ ਸਵਾਗਤ ਕਰਦੇ ਹਾਂ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਛਲੇ ਹਫ਼ਤੇ ਸ਼ਾਇਦ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਨਹੀਂ ਆਏ ਸੀ, ਪਰ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸ਼ਾਮਲ ਹੁੰਦੇ ਹੋ, ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਬਣੇ ਰਹੋ ਸਾਡੇ ਨਾਲ। ਤੇ ਆਪਾਂ ਫਿਰ ਵਧਦੇ ਹਾਂ ਜੀ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਜ਼ਰੂਰ ਕਰਦੇ ਹਾਂ। ਸੋ ਅਗਲਾ ਗੀਤ ਜਿਹੜਾ ਜੀ ਉਹ ਹੈ ਰਵਨੀਤ ਦੀ ਆਵਾਜ਼ ਦੇ ਵਿਚ। ਸੁਣਦੇ ਹਾਂ ਫਿਰ ਗੀਤ, ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ ਰਹੋ।
ਗੱਲਾਂ ਬਾਤਾਂ ਹੋਈ ਜਾਣਦੇ, ਗੱਲਾਂ ਬਾਤਾਂ ਗੱਲਾਂ ਬਾਤਾਂ ਹੋਈ ਜਾਣਦੇ, ਕਿਸੇ ਨੂੰ ਨੀ ਲੱਭਣਾ ਗਵਾਚ ਜਾਣਾ ਮੈਂ ਅੱਖਾਂ ਤੇਰੀਆਂ ਜਿਵੇਂ।
ਕੀ ਕਹਿ ਰਹੇ ਸੀ ਤੁਸੀਂ?
ਗੱਲਾਂ ਬਾਤਾਂ ਗੱਲਾਂ ਬਾਤਾਂ ਹੋਈ ਜਾਣਦੇ, ਗੱਲਾਂ ਬਾਤਾਂ ਗੱਲਾਂ ਬਾਤਾਂ ਹੋਈ ਜਾਣਦੇ, ਕਿਸੇ ਨੂੰ ਨੀ ਲੱਭਣਾ ਗਵਾਚ ਜਾਣਾ ਮੈਂ ਅੱਖਾਂ ਤੇਰੀਆਂ ਚ ਮੈਨੂੰ ਖੋਈ ਜਾਣਦੇ। ਹੱਥਾਂ ਵਿੱਚ ਹੱਥ ਆ, ਅੱਖਾਂ ਵਿੱਚ ਅੱਖ ਆ, ਲਾਹੌਰ ਤੇ ਪੰਜਾਬ ਦੱਸ ਹੋਏ ਕਦੋਂ ਵਾਖਿਆ,
ਪੰਜਾਬ ਦੱਸ ਹੋਏ ਕਦੋਂ ਵਾਖਿਆ,
ਹੱਥਾਂ ਵਿੱਚ ਹੱਥ ਆ, ਅੱਖਾਂ ਵਿੱਚ ਅੱਖ ਆ, ਲਾਹੌਰ ਤੇ ਪੰਜਾਬ ਦੱਸ ਹੋਏ ਕਦੋਂ ਵਾਖਿਆ। ਤਾਰੇ ਜਾਗ ਪਏ, ਲੋਕ ਸੌ ਗਏ, ਪਾਣੀ ਵਗਦੇ ਵੀ ਖਲੋ ਗਏ,
ਬੋਲ ਤੇਰੇ ਸੁੱਕੇ ਮੋਤੀ ਲੱਗਦੇ,
ਕੱਲਾ ਕੱਲਾ ਮੋਤੀ ਨੀ ਫਰੋਈ ਜਾਣਦੇ। ਗੱਲਾਂ ਬਾਤਾਂ ਗੱਲਾਂ ਬਾਤਾਂ ਹੋਈ ਜਾਣਦੇ, ਗੱਲਾਂ ਬਾਤਾਂ ਗੱਲਾਂ ਬਾਤਾਂ ਹੋਈ ਜਾਣਦੇ, ਕਿਸੇ ਨੂੰ ਨੀ ਲੱਭਣਾ ਗਵਾਚ ਜਾਣਾ ਮੈਂ ਅੱਖਾਂ ਤੇਰੀਆਂ ਚ ਮੈਨੂੰ ਖੋਈ ਜਾਣਦੇ, ਅੱਖਾਂ ਤੇਰੀਆਂ ਚ ਮੈਨੂੰ। ਸਾਡੇ ਰੀਤ ਵੀ ਬਣਾਉਣੀ ਤੇਰੇ ਨਾਲ, ਪਹਾੜਾਂ ਉੱਤੇ ਟੈਂਟ ਜਿਹਾ ਲਾ ਕੇ ਗੋਰੀਏ, ਨੀ ਮੱਠੀ ਮੱਠੀ ਅੱਗ ਵੀ ਲਵਾਂਗੇ ਲਾਗੇ ਵਾਲ, ਰੋਮੈਂਟਿਕ ਹੋਣਾ ਪੂਰਾ ਸੀਨ ਗੋਰੀਏ, ਨੀ ਤੇਰੇ ਉੱਤੇ ਗਾਣਾ ਜਦੋਂ ਗਾਊ ਅਲੀ ਵਾਲ, ਨੀ ਤੇਰੇ ਉੱਤੇ ਗਾਣਾ ਜਦੋਂ ਗਾਊ ਅਲੀ ਵਾਲ।
ਆਕੇ ਮੇਰੇ ਕੋਲ ਬਹਿ ਜਾ, ਅੱਖਾਂ ਨਾਲ ਸਭ ਕਹਿ ਜਾ, ਜਾਵੀ ਨਾ ਮੈਥੋਂ ਹੁਣ ਦੂਰ, ਤੇਰੇ ਬਿਨਾਂ ਮੈਂ ਖੱਲੀ ਹੋ ਜਾਊਂਗੀ ਚੱਲੀ, ਚੜਿਆ ਤੇਰਾ ਹੀ ਫਿਤੂਰ। ਗੱਲਾਂ ਬਾਤਾਂ ਗੱਲਾਂ ਬਾਤਾਂ ਹੋਈ ਜਾਣਦੇ, ਗੱਲਾਂ ਬਾਤਾਂ ਗੱਲਾਂ ਬਾਤਾਂ ਹੋਈ ਜਾਣਦੇ, ਕਿਸੇ ਨੂੰ ਨੀ ਲੱਭਣਾ ਗਵਾਚ ਜਾਣਾ ਮੈਂ ਅੱਖਾਂ ਤੇਰੀਆਂ ਚ ਮੈਨੂੰ ਖੋਈ
ਜਾਣਾ।
ਲਓ ਜੀ, ਰਵਨੀਤ ਦੀ ਆਵਾਜ਼ ਦੇ ਵਿੱਚ ਆਏ ਦੇ ਗੀਤ ਸੀ, ਔਰ ਗੀਤ ਜਿਹੜਾ ਤੁਹਾਡੇ ਲਈ ਵਿਸ਼ੇਸ਼ ਤੌਰ ਦੇ ਉੱਤੇ ਸਰਬਜੀਤ ਸਿੰਘ ਹੋਰਾਂ ਨੇ ਸਾਡੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਸੀਗਾ। ਸੋ ਗੀਤ ਪਸੰਦ ਆਇਆ ਹੋਣਾ, ਉਮੀਦ ਕਰਦੀ ਹਾਂ। ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਲਹਿਰਮ ਪ੍ਰੋਗਰਾਮ ਵਿੱਚ, ਤੁਸੀਂ ਬਣੇ ਹੋਏ ਹੋ ਮੇਰੇ ਨਾਲ। ਤੇ ਆਪਾਂ ਤੁਹਾਡੇ ਨਾਲ ਜਿਹੜੇ ਅਗਲੇ ਸਿਲਸਿਲੇ ਆ ਉਹ ਸਾਂਝੇ ਕਰਨੇ ਆ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਗੁਜ਼ਾਰਿਸ਼ ਜ਼ਰੂਰ ਕਰ ਦਿੰਦੀ ਹਾਂ ਕਿ ਪ੍ਰੋਗਰਾਮ ਦੌਰਾਨ ਵਧਾਈਆਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਅਸੀਂ ਸ਼ਾਮਲ ਕਰ ਸਕਦੇ ਹਾਂ, ਜੇਕਰ ਅੱਜ ਤੁਹਾਡੇ ਦੋਸਤਾਂ ਮਿੱਤਰਾਂ ਕਰੀਬੀਆਂ ਦੇ ਘਰੇ ਕੋਈ ਨਵੀਂ ਖੁਸ਼ੀ ਆਈ ਹੈ, ਉਹਨਾਂ ਦਾ ਕੋਈ ਖਾਸ ਦਿਨ ਹੈ, ਉਹਨਾਂ ਨੂੰ ਕੋਈ ਨਵੀਂ ਪ੍ਰਾਪਤੀ ਜਿਹੜੀ ਉਹ ਹੋਈ ਹੈ, ਸੋ ਉਹਨਾਂ ਦੀ ਖੁਸ਼ੀ ਨੂੰ ਹੋਰ ਦੁੱਗਣਾ ਕਰਨ ਦੇ ਲਈ ਆਪਾਂ ਇੱਕ ਸਰਪ੍ਰਾਈਜ਼ ਕਾਲ ਕਰਦੇ ਹੁੰਦੇ ਹਾਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ। ਜੇਕਰ ਤੁਹਾਡੇ ਆਪਣਿਆਂ ਦੇ ਘਰ ਦੇ ਵਿੱਚ ਕੋਈ ਵੀ ਇਹੋ ਜਿਹਾ ਖੁਸ਼ੀਆਂ ਦਾ ਮੌਕਾ ਤਾਂ ਸਾਡੇ ਨਾਲ ਕਰਿਓ ਸਾਂਝਾ, ਤੇ ਆਪਾਂ ਵਧਾਈਆਂ ਦੇ ਸਿਲਸਿਲੇ ਦੌਰਾਨ ਇੱਕ ਸਰਪ੍ਰਾਈਜ਼ ਕਾਲ ਕਰਕੇ ਉਹਨਾਂ ਦੀਆਂ ਖੁਸ਼ੀਆਂ ਨੂੰ ਹੋਰ ਕਰਾਂਗੇ ਦੁੱਗਣਾ ਚੌਗਣਾ, ਤੇ ਤੁਹਾਡਾ ਮੁਹੱਬਤੀ ਪੈਗਾਮ ਪਹੁੰਚਾਵਾਂਗੇ ਉਹਨਾਂ ਤੱਕ। ਤੇ ਲਓ ਫਿਰ, ਜੇਕਰ ਆਪਣੇ ਦੋਸਤ ਮਿੱਤਰ ਕਰੀਬੀ ਰਿਸ਼ਤੇਦਾਰ ਕੋਈ ਵੀ ਤੁਹਾਡੇ ਆਪਣੇ ਚਾਹੁਣ ਵਾਲੇ ਜਿਨ੍ਹਾਂ ਨੂੰ ਤੁਸੀਂ ਖੁਸ਼ੀ ਇਹੋ ਜਿਹੀ ਦੇਣੀ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਉਹਨਾਂ ਦੀ ਜਿਹੜੀ ਜਾਣਕਾਰੀ ਉਹ ਭੇਜ ਦਿਓ। ਤੇ ਲਓ ਜੀ ਫਿਰ ਹੁਣ ਆਪਾਂ ਅੱਗੇ ਵਧਦੇ ਹਾਂ ਤੇ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਕਹਿਣਾ ਵੀ ਅੱਜ ਇਹ ਪਤਾ ਨਹੀਂ ਕੀ ਹੋ ਰਿਹਾ ਵੀ ਅੱਗੇ ਵਧਣ ਤੋਂ ਪਹਿਲਾਂ ਹਨਾ ਅਗਲੇ ਸਿਲਸਿਲੇ ਤੋਂ ਪਹਿਲਾਂ ਕਿਉਂਕਿ ਹੁੰਦਾ ਬਹੁਤ ਕੁਛ ਹੁੰਦਾ ਪ੍ਰੋਗਰਾਮ ਦੇ ਵਿੱਚ ਹਨਾ ਕਈ ਵਾਰ ਹੁੰਦਾ ਸਾਂਝਾ ਕਰਨ ਤੋਂ ਰਹਿ ਜਾਈਦਾ ਕਿਉਂਕਿ ਸਿਲਸਿਲੇਦਾਰ ਸਿਲਸਿਲਾ ਜਿਹੜਾ ਉਹ ਅੱਗੇ ਚੱਲਦਾ ਰਹਿੰਦਾ ਹੁੰਦਾ ਤੇ ਪਿਛਲੇ ਹਫ਼ਤੇ ਵੀ ਮੈਂ ਗੱਲ ਕੀਤੀ ਸੀ ਕਿ ਥੋੜੀਆਂ ਜਿਹੀਆਂ ਖ਼ਬਰਾਂ ਅਸੀਂ ਜ਼ਰੂਰ ਸ਼ਾਮਲ ਕਰਨੀਆਂ ਚਾਹਾਂਗੇ ਪਰ ਖ਼ਬਰਾਂ ਸ਼ਾਮਲ ਨਹੀਂ ਸੀ ਹੋ ਸਕੀਆਂ ਕਿਉਂਕਿ ਗੱਲਬਾਤ ਜਿਹੜੀ ਉਹ ਵੀ ਕਰਨੀ ਬਹੁਤ ਜ਼ਰੂਰੀ ਸੀ ਪਰ ਅੱਜ ਥੋੜੀ ਜਿਹੀ ਆਪਾਂ ਝਾਤ ਜਿਹੜੀ ਉਹ ਖ਼ਬਰਾਂ ਦੇ ਉੱਤੇ ਜ਼ਰੂਰ ਪਾਉਂਦੇ ਜਾਂਦੇ ਹਾਂ ਤੇ ਖ਼ਬਰਾਂ ਪੰਜਾਬ ਦੀਆਂ ਜੇ ਅਸੀਂ ਲਈਏ ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਜਿਹੜੀਆਂ ਉਹ ਅੱਜ ਤੋਂ ਭਰੀਆਂ ਜਾਣੀਆਂ ਸੋ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਜਿਹੜੇ ਉਹ ਦਾਖਲ ਕਰਨ ਦਾ ਅਮਲ ਅੱਜ ਤੋਂ ਸ਼ੁਰੂ ਹੋਣਾ ਤੇ ਇਨ੍ਹਾਂ ਚੋਣਾਂ ਦੇ ਲਈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਨਵੀਂ ਸਿਆਸੀ ਧਿਰ ਸੰਯੁਕਤ ਕਿਸਾਨ ਮੋਰਚਾ ਤੇ ਖੱਬੀਆਂ ਪਾਰਟੀਆਂ ਵੱਲੋਂ ਵੀ ਉਮੀਦਵਾਰ ਜਿਹੜੇ ਆ ਉਹ ਉਤਾਰੇ ਗਏ ਆ ਕਾਂਗਰਸ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਤੇ ਅੰਤਮ ਸੂਚੀ ਜਿਹੜੀ ਹੈ ਉਹ ਵੀ ਕਿਸੇ ਸਮੇਂ ਕਹਿੰਦੇ ਜਾਰੀ ਕੀਤੀ ਜਾ ਸਕਦੀ ਹੈ ਤੇ ਖੱਬੀਆਂ ਪਾਰਟੀਆਂ ਨੇ ਵੀ ਉਮੀਦਵਾਰ ਜਿਹੜੇ ਖੜੇ ਕਰਨ ਦਾ ਐਲਾਨ ਕੀਤਾ ਆ ਤੇ ਮੁੱਖ ਚੋਣ ਅਧਿਕਾਰੀ ਅਨੁਸਾਰ 25 ਜਨਵਰੀ ਨੂੰ ਨੋਟੀਫਿਕੇਸ਼ਨ ਜਿਹੜੇ ਆ ਉਹ ਜਾਰੀ ਹੋਣ ਦੇ ਨਾਲ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਤੇ ਨਾਮਜ਼ਦਗੀ ਪੱਤਰ ਭਰਨ ਦੀ ਜਿਹੜੀ ਆਖਰੀ ਤਰੀਕ ਹੈ ਜੀ ਉਹ ਹੈ 1 ਫਰਵਰੀ ਨਾਮਜ਼ਦਗੀ ਪੱਤਰਾਂ ਦੀ ਜਿਹੜੀ ਪੜਤਾਲ ਹੈ 2 ਫਰਵਰੀ ਨੂੰ ਹੋਣੀ ਹੈ ਜਦਕਿ ਨਾਮਜ਼ਦਗੀ ਪੱਤਰ 4 ਫਰਵਰੀ ਤੱਕ ਵਾਪਸ ਵੀ ਲਏ ਜਾ ਸਕਦੇ ਆ ਤੇ ਨਾਮਜ਼ਦਗੀ ਪੱਤਰ ਸੰਬੰਧਿਤ ਰਿਟਰਨਿੰਗ ਅਫਸਰ ਦੇ ਦਫ਼ਤਰ ਚ ਸਵੇਰੇ 11 ਵਜੇ ਤੋਂ 3 ਵਜੇ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਆ। ਚਲੋ ਜੀ ਉੱਥੇ ਵੈਸੇ ਹੀ ਮਾਹੌਲ ਜਿਹੜਾ ਬੜਾ ਭਖਿਆ ਹੋਇਆ ਪਰ ਤੁਸੀਂ ਜ਼ਰੂਰ ਕਿਤੇ ਨਾ ਕਿਤੇ ਨੋਟ ਕੀਤਾ ਹੋਣਾ ਕਿ ਮੈਂ ਇਸ ਵਾਰ ਵੋਟਾਂ ਦੀ ਰਾਜਨੀਤੀ ਦੀ ਜਿਹੜੀ ਗੱਲ ਹੈ ਉਹ ਆਪਣੇ ਪ੍ਰੋਗਰਾਮਾਂ ਦੌਰਾਨ ਬਹੁਤ ਘੱਟ ਕੀਤੀ ਹੈ, ਨਾ ਮਾਤਰ ਕੀਤੀ ਹੈ। ਕਾਰਨ ਕੀ ਰਿਹਾ? ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਨਿਰਾਸ਼ਾ ਹੈ ਉਹ ਬਹੁਤ ਜ਼ਿਆਦਾ ਸਾਨੂੰ ਦੇਖਣੀ ਪਈ ਹੈ ਹਨਾ, ਕਿਉਂਕਿ ਜਦੋਂ ਅਸੀਂ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਮੋਰਚਾ ਜਿਹੜਾ ਕਿਸੇ ਸਮੇਂ ਬੁਲੰਦੀਆਂ ਤੱਕ ਪਹੁੰਚਾਇਆ ਸਾਡੇ ਆਮ ਲੋਕਾਂ ਨੇ, ਆਮ ਕਿਸਾਨਾਂ ਨੇ ਹਨਾ, ਔਰ ਉਸ ਮੋਰਚੇ ਦੀ ਨੁਹਾਰ ਨੂੰ ਇਸ ਸਫਲਤਾ ਦਾ ਜਿਹੜਾ ਰੰਗ ਆ ਉਹ ਦੇਣ ਦੇ ਲਈ ਆਮ ਲੋਕ ਜਿਹੜੇ ਆ ਜਿਹੜੇ ਬੜੇ ਸਧਾਰਨ ਸੱਚੀ ਸੁੱਚੀ ਸੋਚ ਵਾਲੇ ਜਿਹੜੇ ਲੋਕ ਹੈ ਉਹਨਾਂ ਨੇ ਆਪਣੇ ਸੱਚੇ ਸੁੱਚੇ ਜਜ਼ਬਾਤਾਂ ਦੇ ਨਾਲ ਉੱਥੇ ਖੜਨਾ ਕੀਤਾ, ਉੱਥੇ ਸਭ ਕੁਝ ਚੱਲਿਆ ਹਨਾ। ਔਰ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਰਾਜਨੀਤੀ ਜਿਹੜੀ ਹੈ ਉਹ ਹੁਣ ਦਲਦਲ ਵਾਲੀ ਹੋ ਗਈ ਹੈ, ਚਿੱਕੜ ਹੀ ਚਿੱਕੜ ਹੈ ਸਾਰੇ ਪਾਸੇ। ਜਦੋਂ ਅਸੀਂ ਦੁਬਾਰਾ ਸੋਚਦੇ ਹਾਂ ਕਿ ਕੌਣ ਉੱਥੇ ਦਾ ਪੰਜਾਬ ਦਾ ਜਿਹੜਾ ਵਾਲੀ ਵਾਰਸ ਹੋਵੇਗਾ, ਕੌਣ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਵੱਲ ਲੈ ਕੇ ਜਾਵੇਗਾ, ਜਦੋਂ ਅਸੀਂ ਸੋਚਦੇ ਹਾਂ ਕਿ ਕੌਣ ਅਸਲ ਦੇ ਵਿੱਚ ਇਮਾਨਦਾਰੀ ਦੇ ਨਾਲ ਪੰਜਾਬ ਦੀ ਤਰੱਕੀ ਦੇ ਲਈ ਕਾਰਜ ਕਰੇਗਾ, ਤਾਂ ਸਾਨੂੰ ਬਹੁਤੇ ਜਿਹੜੇ ਚਿਹਰੇ ਆ ਉਹਨਾਂ ਤੋਂ ਬਹੁਤੀ ਜਿਹੜੀ ਆਸ ਹੈ ਉਹ ਦਿਖਾਈ ਨਹੀਂ ਦਿੰਦੀ। ਬਹੁਤ ਸਾਰੇ ਲੋਕ ਜਿਹੜੇ ਉਹ ਇਮਾਨਦਾਰ ਹੈ, ਜੇਕਰ ਉਹ ਇਮਾਨਦਾਰ ਹੈ ਤਾਂ ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਕਿਤੇ ਨਾ ਕਿਤੇ ਬੇਈਮਾਨ ਹੈ ਹਨਾ। ਔਰ ਕੁਛ ਜਿਹੜੀਆਂ ਪਾਰਟੀਆਂ ਤੋਂ ਜੇ ਉਮੀਦ ਦੀ ਕਿਰਨ ਤੁਸੀਂ ਜਿਤਾਉਂਦੇ ਹੋ ਤਾਂ ਉਹਨਾਂ ਦੇ ਵਿੱਚ ਜਿਹੜੇ ਲੋਕ ਪਹੁੰਚਦੇ ਆ ਉਹ ਉਸ ਤਰ੍ਹਾਂ ਦੇ ਇਮਾਨਦਾਰ ਨਹੀਂ ਆ। ਸੋ ਕਿਤੇ ਨਾ ਕਿਤੇ ਇਹ ਜਿਹੜਾ ਖਾਦਸ਼ਾ ਆ ਉਹ ਰਾਜਨੀਤੀ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਹਮੇਸ਼ਾ ਬਣਿਆ ਰਿਹਾ, ਜਿਹੜਾ ਹੁਣ ਵੀ ਬਣਿਆ ਹੋਇਆ। ਔਰ ਇਸ ਵਾਰ ਦਾ ਹਾਲਾਤ ਇਹ ਬਣੇ ਹੋਏ ਹੈ ਕਿ ਜਿਹੜਾ ਜਿਵੇਂ ਮੈਂ ਪਹਿਲਾਂ ਗੱਲ ਚਿੱਕੜ ਦੀ ਕੀਤੀ, ਦਲਦਲ ਦੀ ਕੀਤੀ ਹੈ, ਔਰ ਇਹ ਜਿਹੜਾ ਖਲਾਰਾ ਆ ਉਹ ਇਸ ਕਦਰ ਆ ਕਿ ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਚੋਣ ਨਿਸ਼ਾਨਾਂ ਨੂੰ ਲੈ ਕੇ ਭਿੜੀਆਂ ਹੋਈਆਂ, ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਆ ਉਹਨਾਂ ਦੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਦੂਸ਼ਣਬਾਜ਼ੀਆਂ ਜਿਹੜੀਆਂ ਉਹ ਹੱਦੋਂ ਵਧੀਆਂ ਹੋਈਆਂ, ਔਰ ਇੱਕ ਪਾਰਟੀ ਦੇ ਅੰਦਰ ਹੀ ਬਹੁਤ ਤਰ੍ਹਾਂ ਦਾ ਯੁੱਧ ਜਿਹੜਾ ਉਹ ਚੱਲ ਰਿਹਾ ਹਨਾ। ਸੋ ਇਸ ਕਰਕੇ ਆਮ ਲੋਕਾਂ ਦੇ ਲਈ ਵੀ ਬਹੁਤ ਮੁਸ਼ਕਲ ਹੁੰਦਾ ਕਿ ਉਹ ਕਿਸ ਪਾਰਟੀ ਦੀ ਜਿਹੜੀ ਹਮਾਇਤ ਆ ਉਹ ਕਰਨ। ਪਰ ਦੂਜੇ ਪਾਸੇ ਦੇਖਣ ਦੀ ਲੋੜ, ਸੋਚਣ ਦੀ ਲੋੜ ਇਹ ਵੀ ਹੁੰਦੀ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੇ ਅਸਲ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਕਿੰਨਾ ਕੁ ਸਪੋਰਟ ਕਰਦੇ ਹਾਂ, ਅਸਲ ਦੇ ਵਿੱਚ ਉਹਨਾਂ ਦੇ ਉਸ ਕੰਮ ਕਾਜ ਨੂੰ ਕਿੰਨਾ ਕੁ ਵਡਿਆਉਂਦੇ ਹਾਂ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਲੋਕ ਅਸਲ ਦੇ ਵਿੱਚ ਇਮਾਨਦਾਰੀ ਦੇ ਨਾਲ ਆਪਣੇ ਇਲਾਕੇ ਦਾ ਵਿਕਾਸ ਕਰਦੇ ਆ, ਜਿਹੜੇ ਲੋਕ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਦੇ ਲਈ ਅੱਗੇ ਹੋ ਕੇ ਕੰਮ ਕਰਦੇ ਆ, ਸਾਨੂੰ ਉਹਨਾਂ ਲੋਕਾਂ ਨੂੰ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਸਾਥ ਹੈ ਉਹ ਦੇਣਾ ਚਾਹੀਦਾ, ਉਹਨਾਂ ਨੂੰ ਸਹਿਯੋਗ ਜਿਹੜਾ ਆ ਉਹ ਦੇਣਾ ਚਾਹੀਦਾ। ਸੋ ਇਹ ਸਾਡੇ ਲਈ ਬਹੁਤ ਸੋਚ ਔਰ ਸਮਝ ਕੇ ਚੱਲਣ ਵਾਲਾ ਜਿਹੜਾ ਸਮਾਂ ਹੈ, ਪਰ ਹਮੇਸ਼ਾ ਹੀ ਜਦੋਂ ਨਿਰਾਸ਼ਾ ਹੱਥ ਆਉਂਦੀ ਹੈ ਤਾਂ ਫਿਰ ਇਸ ਉੱਤੇ ਗੱਲ ਕਰਨ ਦੇ ਲਈ ਵੀ ਦਿਲ ਘੱਟ ਕਰਦਾ ਹੈ ਨਾ। ਤੇ ਅਗਲੀ ਖਬਰ ਵੱਲ ਵਧੀਏ ਤਾਂ ਅਗਲੀ ਖਬਰ ਇਹ ਹੈ ਜੀ, ਪੰਜਾਬ ਵਿੱਚ ਭਾਜਪਾ ਜਿਹੜੀ ਹੈ ਉਹ 65 ਸੀਟਾਂ ਤੇ ਹੁਣ ਚੋਣ ਲੜੇਗੀ, ਤੇ ਇਹਦੇ ਬਾਰੇ ਚ ਇੱਕ ਮੀਟਿੰਗ ਜਿਹੜੀ ਉਹ ਕੱਲ ਹੀ ਹੋਈ ਹੈ। ਪੰਜਾਬ ਚ ਭਾਜਪਾ ਆਪਣੀਆਂ ਭਾਈਵਾਲ ਪਾਰਟੀਆਂ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲ ਕੇ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਲੜੇਗੀ, ਤੇ ਜਿਹਦੇ ਲਈ ਸੀਟਾਂ ਦੀ ਜਿਹੜੀ ਸਹਿਮਤੀ ਆ ਉਹ ਬਣ ਗਈ ਆ। ਭਾਜਪਾ 65 ਤੇ ਪੰਜਾਬ ਲੋਕ ਕਾਂਗਰਸ ਜਿਹੜੀ ਉਹ 37 ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜੀ ਆ ਉਹ 15 ਸੀਟਾਂ ਤੇ ਹੁਣ ਚੋਣ ਲੜੇਗੀ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ 20 ਫਰਵਰੀ ਨੂੰ ਪੰਜਾਬ ਚ ਹੋਣ ਵਾਲੀਆਂ ਚੋਣਾਂ ਦੇ ਲਈ ਭਾਈਵਾਲ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਤੇ ਸਮਝੌਤੇ ਦਾ ਐਲਾਨ ਕੀਤਾ ਹੈ, ਤੇ ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਸੁਪਰੀਮੋ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਜਿਹੜੇ ਉਹ ਵੀ ਹਾਜ਼ਰ ਸੀਗੇ, ਤੇ ਦੇਸ਼ ਦੀ ਰੱਖਿਆ ਤੇ ਖੁਰਾਕ ਸੁਰੱਖਿਆ ਵਿਚ ਪੰਜਾਬ ਨੂੰ ਮੋਹਰੀ ਸੂਬਾ ਦੱਸਦਿਆਂ ਨੱਡਾ ਨੇ ਕਿਹਾ ਕਿ ਸੂਬੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤੇ ਡਬਲ ਇੰਜਣ ਵਾਲੀ ਸਰਕਾਰ ਹੋਣ ਤੇ ਪੰਜਾਬ ਨੂੰ ਲਾਹਾ ਮਿਲੇਗਾ। ਸੋ ਇਹ ਲਾਹਾ ਜਿਹੜਾ ਆ ਉਹ ਅਸਲ ਦੇ ਵਿਚ ਪੰਜਾਬ ਨੂੰ ਮਿਲੇਗਾ ਜਾਂ ਕੁਛ ਗਿਣੇ ਮਿੱਥੇ ਲੋਕਾਂ ਨੂੰ ਮਿਲੇਗਾ ਜਾਂ ਫਿਰ ਜਿਹੜੀਆਂ ਰਾਸ਼ਟਰੀ ਪਾਰਟੀਆਂ ਜਿਹੜੀਆਂ ਉਹ ਉਹਨਾਂ ਨੂੰ ਮਿਲੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੇ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਗਲੀ ਖਬਰ ਹੈ ਕਿ ਹਾਈ ਕੋਰਟ ਵੱਲੋਂ ਮਜੀਠੀਆ ਦੀ ਅਗਾਊ ਜ਼ਮਾਨਤ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ। ਕਿਸੇ ਵੀ ਸਮੇਂ ਹੁਣ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋ ਸਕਦੀ ਹੈ। ਸੋ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਆ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਮੁਸ਼ਕਲਾਂ ਹੁਣ ਲਗਾਤਾਰ ਵਧਦੀਆਂ ਜਾ ਰਹੀਆਂ। ਪੰਜਾਬ ਹਰਿਆਣਾ ਹਾਈ ਕੋਰਟ ਨੇ ਅਕਾਲੀ ਆਗੂ ਨੂੰ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੀ ਅਗਾਊ ਜ਼ਮਾਨਤ ਜਿਹੜੀ ਉਹ ਰੱਦ ਕਰ ਦਿੱਤੀ ਹੈ। ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ਹਾਈ ਕੋਰਟ ਦੇ ਇਸ ਫੈਸਲੇ ਨਾਲ ਅਕਾਲੀ ਦਲ ਨੂੰ ਵੱਡਾ ਧੱਕਾ ਲੱਗਾ ਹੈ। ਕਾਨੂੰਨੀ ਤੌਰ ਤੇ ਹੁਣ ਪੁਲਿਸ ਮਜੀਠੀਆ ਨੂੰ ਕਿਸੇ ਸਮੇਂ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਵੇਲੇ ਕਹਿੰਦੇ ਮਜੀਠੀਆ ਜਿਹੜੇ ਆ ਉਹ ਰੂਪੋਸ਼ ਨੇ। ਤੇ ਉਧਰ ਜੀ ਆਪ ਨਵੇਂ ਨਾਰੇ ਦੇ ਨਾਲ ਹੁਣ ਚੋਣ ਮੈਦਾਨ ਦੇ ਵਿਚ ਉਤਰੀ ਹੈ। ਸੋ ਨਵਾਂ ਨਾਰਾ ਇਹਨਾਂ ਦਾ ਕੀ ਹੈ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਨਵਾਂ ਨਾਰਾ ਹੈ, ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ। ਇੱਕ ਮੌਕਾ ਕੇਜਰੀਵਾਲ ਨੂੰ ਦੇ ਨਾਰੇ ਦੀ ਆਲੋਚਨਾ ਵੀ ਹੋ ਰਹੀ ਹੈ। ਸੋ ਆਮ ਆਦਮੀ ਪਾਰਟੀ ਨੇ ਇੱਕ ਮੌਕਾ ਕੇਜਰੀਵਾਲ ਨੂੰ ਦਿੱਤਾ ਨਾਰਾ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਨਵਾਂ ਨਾਰਾ, ਹੁਣ ਨਹੀਂ ਖਾਵਾਂਗੇ ਧੋਖਾ ਤੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ, ਇਹ ਵਾਲਾ ਨਾਰਾ ਦਿੱਤਾ ਤੇ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਸ਼ੁਰੂ ਕਰਦਿਆਂ ਆਪਣੇ ਪਿੱਛੇ ਲੱਗੇ ਨਾਰੇ ਦੇ ਬੋਰਡ ਵੱਲ ਇਸ਼ਾਰਾ ਕੀਤਾ ਕਿ ਹੁਣ ਨਹੀਂ ਖਾਵਾਂਗੇ ਧੋਖਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਮੌਕਾ ਕੇਜਰੀਵਾਲ ਨੂੰ ਦੇ ਨਾਰੇ ਦੀ ਆਲੋਚਨਾ ਕਰਦੇ ਆ ਰਹੇ ਸਨ। ਭਗਵੰਤ ਮਾਨ ਨੇ ਪਾਰਟੀ ਦੇ ਇਸ ਨਵੇਂ ਨਾਰੇ ਨੂੰ ਰਸਮੀ ਤੌਰ ਤੇ ਜਾਰੀ ਕੀਤਾ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਕੋਲ ਬਦਲ ਨਹੀਂ ਸੀ, ਇਸ ਲਈ ਲੋਕ ਕਾਂਗਰਸ ਤੋਂ ਧੋਖਾ ਖਾ ਕੇ ਅਕਾਲੀਆਂ ਨੂੰ ਵੋਟ ਦਿੰਦੇ ਸਨ ਤੇ ਅਕਾਲੀਆਂ ਤੋਂ ਧੋਖਾ ਖਾ ਕੇ ਕਾਂਗਰਸ ਨੂੰ ਵੋਟਾਂ ਪਾਉਂਦੇ ਸਨ। ਇਸ ਵਾਰ ਪੰਜਾਬ ਦੇ ਲੋਕ ਜਿਹੜੇ ਆ ਉਹ ਧੋਖਾ ਨਹੀਂ ਖਾਣਗੇ ਤੇ ਕਹਿੰਦੇ ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਚ ਇੱਕ ਵਧੀਆ ਬਦਲ ਮਿਲ ਗਿਆ। ਤੇ ਉਧਰ ਭੁੱਲਰ ਦੀ ਰਿਹਾਈ ਸੰਬੰਧੀ ਸਵਾਲਾਂ ਤੋਂ ਅਜੇ ਵੀ ਭਗਵੰਤ ਮਾਨ ਨੇ ਲਗਾਤਾਰ ਟਾਲਾ ਵੱਟਿਆ ਹੋਇਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਪੁੱਛੇ ਸਵਾਲਾਂ ਵਿਚ ਭਗਵੰਤ ਮਾਨ ਨੇ ਟਾਲ ਮਟੋਲ ਵਾਲੀ ਨੀਤੀ ਹੀ ਰੱਖੀ ਹੋਈ ਹੈ, ਉਨ੍ਹਾਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਲ ਜਦੋਂ ਫਾਈਲ ਆਵੇਗੀ ਤਾਂ ਉਸ ਤੇ ਸਹੀ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਦੀ ਰਿਪੋਰਟ ਆਉਣ ਤੇ ਦਿੱਲੀ ਵਿਚ ਆਪ ਦੀ ਸਰਕਾਰ ਉਸ ਤੇ ਦਸਤਖਤ ਕਰ ਦੇਵੇਗੀ। ਇਹ ਰਿਪੋਰਟ ਭਾਵੇਂ 10 ਦਿਨਾਂ ਨੂੰ ਆਵੇ ਤੇ ਭਾਵੇਂ 1 ਮਹੀਨੇ ਨੂੰ। ਜ਼ਿਕਰਯੋਗ ਹੈ ਕਿ ਇਸ ਬੋਰਡ ਦੇ ਮੁਖੀ ਦਿੱਲੀ ਚ ਆਪ ਦੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਹਨ, ਜਿਨ੍ਹਾਂ ਨੇ 2 ਵਾਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਾਲੀ ਫਾਈਲ ਤੇ ਸਹੀ ਨਹੀਂ ਪਾਈ, ਯਾਨੀ ਸਾਈਨ ਨਹੀਂ ਕੀਤੇ। ਸੋ ਇਹੀ ਗੜਬੜੀਆਂ ਜੀ ਸਿਆਸਤ ਦੇ ਵਿਚ, ਰਾਜਨੀਤੀ ਦੇ ਵਿਚ, ਤੇ ਇਸੇ ਕਰਕੇ ਸਿਆਸਤ ਨੂੰ ਇੱਕ ਗੰਦੀ ਖੇਡ ਵੀ ਮੰਨਿਆ ਜਾਂਦਾ ਹੈ। ਪਰ ਇਹ ਬਹੁਤ ਅਹਿਮ ਹੈ ਕਿਉਂਕਿ ਦੇਸ਼ ਨੂੰ ਇਹ ਸਿਆਸੀ ਲੋਕਾਂ ਨੇ ਹੀ ਚਲਾਉਣਾ ਹੁੰਦਾ, ਪਰ ਸਿਆਸਤ ਵਿਚ ਜਿਹੜੇ ਆਉਣ ਵਾਲੇ ਲੋਕ ਹੈ ਉਹ ਇਮਾਨਦਾਰ ਹੋਣ, ਕਾਬਲ ਹੋਣ, ਔਰ ਉਹੀ ਲੋਕ ਅੱਗੇ ਆਉਣ ਜਿਹੜੇ ਸਾਡੇ ਹਿੱਤਾਂ ਦੀ ਗੱਲ ਕਰਨ, ਜਿਹੜੇ ਸਾਡੇ ਅਧਿਕਾਰਾਂ ਦੀ ਗੱਲ ਕਰਨ, ਜਿਹੜੇ ਪੰਜਾਬ ਦੇ ਵਿਕਾਸ ਦੀ ਗੱਲ ਕਰਨ, ਪੰਜਾਬ ਦੀ ਤਰੱਕੀ ਦੀ ਗੱਲ ਕਰਨ, ਪੰਜਾਬ ਦੇ ਉਹਨਾਂ ਮੁੱਦਿਆਂ ਦੀ ਗੱਲ ਕਰਨ ਜਿਹੜੇ ਇੰਨੇ ਸਾਲਾਂ ਤੋਂ ਲਟਕੇ ਹੋਏ ਆ, ਉਹਨਾਂ ਸਮੱਸਿਆਵਾਂ ਦੀ ਗੱਲ ਕਰਨ ਜਿਨ੍ਹਾਂ ਕਾਰਨ ਲੋਕ ਦੂਜੇ ਦੇਸ਼ਾਂ ਦੇ ਵਿਚ ਜਾ ਰਹੇ ਆ। ਸੋ ਇਹ ਜਿਹੜੀ ਰਾਜਨੀਤੀ ਇਸ ਵੇਲੇ ਹੋ ਰਹੀ ਹੈ ਉਹ ਵਾਕਈ ਕਾਫੀ ਖਤਰਨਾਕ ਰਾਜਨੀਤੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਖੈਰ ਅਗਲੀ ਖਬਰ ਵੱਲ ਆਪਾਂ ਵੱਧਦੇ ਹਾਂ। ਅਗਲੀ ਖਬਰ ਹੈ ਜੀ ਕਿ ਭਾਰਤ ਦੇ ਵਿੱਚ ਨਾ ਪਿਛਲੇ ਦਿਨੀ ਬਾਲ ਰਾਸ਼ਟਰੀ ਪੁਰਸਕਾਰ ਜਿਹੜੇ ਹੈ ਉਹ ਦਿੱਤੇ ਗਏ ਆ। ਸੋ ਬਾਲ ਰਾਸ਼ਟਰੀ ਜਿਹੜੇ ਪੁਰਸਕਾਰ ਹੈ ਉਹ ਲਗਭਗ ਪੂਰੇ ਦੇਸ਼ ਦੇ ਵਿੱਚ 29 ਬੱਚਿਆਂ ਨੂੰ ਮਿਲੇ ਹੈ। ਸੋ 29 ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸਿਰਫ ਇੱਕ ਬੱਚੇ ਦੇ ਹਿੱਸੇ ਇਹ ਰਾਸ਼ਟਰੀ ਬਾਲ ਪੁਰਸਕਾਰ ਜਿਹੜਾ ਉਹ ਆਇਆ। ਸੋ ਪੰਜਾਬ ਤੋਂ ਮਿਧਾਂਸ਼ ਨਾਮ ਦਾ ਇੱਕ ਬੱਚਾ ਹੈ ਜਿਸ ਨੂੰ ਇਹ ਰਾਸ਼ਟਰੀ ਬਾਲ ਪੁਰਸਕਾਰ ਜਿਹੜਾ ਆ ਉਹ ਮਿਲਿਆ। ਸੋ ਪ੍ਰਧਾਨ ਮੰਤਰੀ ਮੋਦੀ ਨੇ ਆਨਲਾਈਨ ਉਸ ਬੱਚੇ ਦਾ ਸਨਮਾਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਧਾਂਸ਼ ਕੁਮਾਰ ਗੁਪਤਾ ਨੂੰ ਸੂਚਨਾ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਨਵੀਆਂ ਕਾਢਾਂ ਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਬਦਲੇ ਇਹ ਰਾਸ਼ਟਰੀ ਪੁਰਸਕਾਰ ਜਿਹੜਾ ਆ ਉਹ ਦਿੱਤਾ ਤੇ ਆਨਲਾਈਨ ਇਹ ਜਿਹੜਾ ਰਾਸ਼ਟਰੀ ਬਾਲ ਪੁਰਸਕਾਰ ਵੰਡ ਸਮਾਰੋਹ ਜਿਹੜਾ ਸੀਗਾ ਉਹ ਰੱਖਿਆ ਗਿਆ ਸੀਗਾ ਤੇ 6 ਬੱਚਿਆਂ ਦੇ ਨਾਲ ਇਸ ਅਵਾਰਡ ਦੇਣ ਵੇਲੇ ਪ੍ਰਧਾਨ ਮੰਤਰੀ ਨੇ ਕਹਿੰਦੇ ਗੱਲਬਾਤ ਵੀ ਕੀਤਾ ਜਿਨ੍ਹਾਂ ਦੇ ਵਿੱਚ ਮਿਧਾਂਸ਼ ਵੀ ਸ਼ਾਮਲ ਸੀ ਆਪਣੇ ਮਾਤਾ ਪਿਤਾ ਦੇ ਨਾਲ। ਪੰਜਾਬ ਚੋਂ ਇਸ ਅਵਾਰਡ ਲਈ ਚੁਣੇ ਗਏ ਇਕੱਲੇ ਮਿਧਾਂਸ਼ ਨੂੰ ਬਾਲ ਸ਼ਕਤੀ ਪੁਰਸਕਾਰ ਦੇ 2022 ਦੇ ਨਾਲ ਸਨਮਾਨਿਆ ਗਿਆ ਜਿਸ ਵਿੱਚ ਇੱਕ ਮੈਡਲ ਮਿਲਿਆ, 1,00,000 ਰੁਪਏ ਦਾ ਨਕਦ ਇਨਾਮ ਹੈ ਤੇ ਡਿਜੀਟਲ ਪ੍ਰਸ਼ੰਸਾ ਸਰਟੀਫਿਕੇਟ ਜਿਹੜਾ ਉਹ ਵੀ ਦਿੱਤਾ ਗਿਆ। ਪਰ ਦੇਖਣ ਦੀ ਗੱਲ ਇਹ ਹੈ ਕਿ ਸਾਰੇ ਸੂਬੇ ਦੇ ਵਿੱਚੋਂ ਸਿਰਫ ਇੱਕ ਬੱਚਾ ਹੀ ਇਸ ਰਾਸ਼ਟਰੀ ਬਾਲ ਪੁਰਸਕਾਰ ਲੈਣ ਦੇ ਯੋਗ ਸਮਝਿਆ ਗਿਆ ਜਾਂ ਨਿਕਲਿਆ। ਸੋ ਇਸ ਬੱਚੇ ਦੇ ਪਰਿਵਾਰ ਨੂੰ ਵਧਾਈ ਵੀ ਦੇਣੀ ਬਣਦੀ ਹੈ। ਸੋ ਇਸ ਪ੍ਰਾਪਤੀ ਦੇ ਲਈ ਜਾਂ ਇਸ ਮਿਹਨਤ ਦੇ ਲਈ ਜਾਂ ਇਨ੍ਹਾਂ ਯਤਨਾਂ ਦੇ ਲਈ ਇੱਥੋਂ ਤੱਕ ਇਨ੍ਹਾਂ ਪੁਰਸਕਾਰਾਂ ਦੇ ਯੋਗ ਬਣਨ ਦੇ ਲਈ ਜਿਹੜਾ ਬੱਚਾ ਆ ਉਸ ਦੇ ਯਤਨਾਂ ਨੂੰ ਸਲਾਹਣਾ ਵੀ ਬਣਦਾ। ਸੋ ਬਹੁਤ ਬਹੁਤ ਮੁਬਾਰਕ ਹੈ ਇਸ ਦੇ ਪਰਿਵਾਰ ਨੂੰ। ਤੇ ਲਓ ਜੀ ਫਿਰ ਆਪਾਂ ਜਿਹੜੀਆਂ ਖਬਰਾਂ ਆ ਉਹ ਇੰਨੀਆਂ ਕੁ ਹੀ ਸਾਂਝੀਆਂ ਕਰਦੇ ਹਾਂ ਕਿਉਂਕਿ ਅਜੇ ਆਪਣਾ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਬਾਕੀ ਹੈ। ਕੁਝ ਦੋਸਤ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸੁਰਿੰਦਰ ਗਿਲਹੁਰੀ ਸ਼ਾਮਲ ਹੋਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ, ਹਾਓ ਆਰ ਯੂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸੁਰਿੰਦਰ ਗਿੱਲ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਬਿਲਕੁਲ ਠੀਕ ਹਾਂ ਜੀ, ਔਰ ਉਮੀਦ ਕਰਦੀ ਹਾਂ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ। ਲਿਸਨਿੰਗ ਤੇ ਐਂਡ ਇੰਜੋਇੰਗ ਯੂਰ ਪ੍ਰੋਗਰਾਮ। ਕਹਿੰਦੇ ਵੈਦਰ ਇਨ ਲੀਟਨ ਨਿਊ ਸਾਊਥ ਵੇਲਸ ਇਜ਼ ਪ੍ਲੈਜ਼ੈਂਟ ਕਲਾਉਡੀ ਐਂਡ ਨਾਟ ਟੂ ਹੋਟ ਐਟ ਦ ਮੋਮੈਂਟ। ਗੁੱਡ ਵਿਸ਼ੇਸ ਸੁਰਿੰਦਰ ਕੌਰ ਗਿੱਲ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਲੀਟਨ ਦੇ ਪਿੰਡ ਦੀ ਗੱਲ ਸਾਡੇ ਨਾਲ ਕੀਤੀ ਹੈ ਕਿਉਂਕਿ ਮੈਨੂੰ ਬੜਾ ਸੋਹਣਾ ਲੱਗਦਾ ਉਹ ਜਿਹੜਾ ਇਲਾਕਾ ਹਨਾ, ਜਦੋਂ ਅਸੀਂ ਗ੍ਰਿਫਤ ਨੂੰ ਜਾਂਦੇ ਹਾਂ ਤਾਂ ਆਉਂਦੇ ਹੋਏ ਜ਼ਰੂਰ ਜਦੋਂ ਸ਼ੈਪਟਨ ਨੂੰ ਵੀ ਜਾਓ ਤਾਂ ਬੜਾ ਵਧੀਆ ਲੱਗਦਾ ਉਸ ਇਲਾਕੇ ਦੇ ਵਿੱਚੋਂ ਨਿਕਲਣਾ, ਆਪਣੇ ਪੰਜਾਬ ਦੇ ਪਿੰਡਾਂ ਵਾਲੀ ਜਿਹੜੀ ਉੱਥੇ ਮਹਿਕਿਆ ਜਾਂ ਜਿਹੜੀ ਖੂਬਸੂਰਤੀ ਹੈ ਹਨਾ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਤੁਸੀਂ ਸਾਡੇ ਨਾਲ ਲਿਟਨ ਤੋਂ ਸਾਂਝ ਪਾਈਏ, ਬੜਾ ਚੰਗਾ ਲੱਗ ਰਿਹਾ। ਤੇ ਕਹਿੰਦੇ ਅੱਜ ਗਰਮੀ ਬਹੁਤੀ ਨਹੀਂ ਆ ਔਰ ਸੋਹਣਾ ਹੈ ਮੌਸਮ, ਵੈਸੇ ਬੱਦਲਬਾਈ ਬਣੀ ਹੋਈ ਹੈ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਸਾਂਝ ਬਣਾਉਣ ਦੇ ਲਈ, ਬਾਕੀ ਤੁਹਾਡੇ ਲਈ ਵੀ ਸ਼ੁਭ ਇੱਛਾਵਾਂ, ਤੁਹਾਡਾ ਦਿਨ ਵੀ ਵਧੀਆ ਰਹੇ। ਸੁਰਿੰਦਰ ਕੌਰ ਜੀ ਤੁਸੀਂ ਸਾਡੇ ਨਾਲ ਜੁੜਨਾ ਕੀਤਾ, ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੇ। ਤੇ ਲਓ ਜੀ ਪ੍ਰੋਗਰਾਮ ਨੂੰ ਹੁਣ ਆਪਾਂ ਵਧਾਉਣੇ ਆ ਅੱਗੇ ਫਿਰ, ਤੇ ਅੱਗੇ ਵਧਾਉਣ ਤੋਂ ਪਹਿਲਾਂ ਫਿਰ ਆਪਾਂ ਇੱਕ ਗੀਤ ਨਾ ਸੁਣ ਲਈਏ। ਸੋ ਇਹ ਗੀਤ ਜਿਹੜੇ ਆ ਕਰਮਜੀਤ ਅਨਮੋਲ ਦੀ ਆਵਾਜ਼ ਚ ਅਗਲਾ ਗੀਤ ਜਿਹੜਾ, ਸੋ ਇਹ ਸਾਡੀ ਲਿਸਟ ਦੇ ਵਿੱਚ ਸ਼ਾਮਲ ਕੀਤੇ ਆ ਸਰਬਜੀਤ ਸਿੰਘ ਹੋਰਾਂ ਨੇ, ਜਿਹੜੇ ਕਿ ਮੇਰੇ ਨਾਲ ਵੈਸੇ ਪ੍ਰੋਗਰਾਮ ਦੇ ਵਿੱਚ ਅੱਜ ਕੱਲ ਨਹੀਂ ਹੁੰਦੇ ਪਰ ਮੇਰੇ ਲਈ ਗੀਤਾਂ ਦੀ ਜਿਹੜੀ ਲਿਸਟ ਆ ਉਹ ਜ਼ਰੂਰ ਤਿਆਰ ਕਰਕੇ ਰੱਖਦੇ ਆ। ਸੋ ਲਓ ਫਿਰ ਵੱਧਦੇ ਆ ਅਗਲੇ ਗੀਤ ਵੱਲ, ਸੁਣਦੇ ਆ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।
ਬਿਆਨ ਕਰਾਂ ਤੈਨੂੰ ਕਿੰਨਾ ਚਾਹੁੰਦੀ ਹਾਂ, ਰੱਬ ਤੋਂ ਵੱਜ ਕੇ ਸੱਜਣਾ ਤੇਰਾ ਨਾਮ ਤੇ ਆਉਣੀ ਆ ਮੈਂ ਰੱਬ ਤੋਂ ਵੱਜ ਕੇ ਸੱਜਣਾ ਤੇਰਾ ਨਾਮ ਤੇ ਆਉਣੀ ਆ ਸਾਹ ਦੇ ਡਲ ਮੁੱਕ ਜਾਂਦੇ ਹੈ ਸਾਹ ਦੇ ਡਲ ਮੁੱਕ ਜਾਂਦੇ ਸਭ ਝਗੜੇ ਜਿਹੜੇ ਵੇ ਹੈ ਓ ਰੁਕਣ ਜਾਂਦੀ ਸੱਜਣਾ ਦਰਸ਼ਨ ਕਰਕੇ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਦੋਸਤੋ, ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਇਹ ਕੁਝ ਸੁਨੇਹੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਆ। ਤੁਸੀਂ ਹਮੇਸ਼ਾ ਲਹਿਰਾਂ ਪ੍ਰੋਗਰਾਮ ਤੋਂ ਪਹਿਲਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰਦੇ ਹੁੰਦੇ ਹੋ, ਗਾਵੋ ਸੱਚੀ ਬਾਣੀ। ਸੋ ਗਾਵੋ ਸੱਚੀ ਬਾਣੀ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਢਿੱਲੋਹਰੀ, ਜਿਹੜੇ ਕਿ ਇਸ ਪ੍ਰੋਗਰਾਮ ਦੇ ਸੰਚਾਲਕ ਵੀ ਨੇ ਔਰ ਇਸ ਪ੍ਰੋਗਰਾਮ ਦੇ ਨਾਲ ਹੀ ਉਹ ਜਦੋਂ ਸਹਿਜ ਪਾਠ ਦੀ ਜਿਹੜੀ ਲੜੀ ਹੈ ਉਹ ਵੀ ਹਰਮਨ ਰੇਡੀਓ ਤੇ ਆਰੰਭ ਕੀਤੀ ਗਈ ਤਾਂ ਉਸ ਦਾ ਵੀ ਸਾਰਾ ਜਿਹੜਾ ਕਾਰਜਭਾਰ ਸੀ ਉਹ ਢਿੱਲੋ ਸਾਹਿਬ ਨੇ ਹੀ ਚੁੱਕਿਆ ਹੋਇਆ ਸੀਗਾ। ਸੋ ਬਹੁਤ ਹੀ ਸੋਹਣੇ ਢੰਗ ਦੇ ਨਾਲ, ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਉਹ ਗੁਰਬਾਣੀ ਦਾ ਇਹ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਲਈ ਲੈ ਕੇ ਆਉਂਦੇ ਆ। ਇਸ ਦੇ ਲਈ ਅਸੀਂ ਉਹਨਾਂ ਨੂੰ ਮੁਬਾਰਕ ਵੀ ਦਿੰਦੇ ਹਾਂ ਤੇ ਸਲਾਹੁਣਾ ਵੀ ਕਰਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਇਸ ਵੇਲੇ ਜਿਹੜਾ ਚੱਲ ਰਿਹਾ ਉਹ ਹੈਗਾ ਜੀ ਲਹਿਰਾਂ, ਸਾਡਾ ਮਾਰਨਿੰਗ ਸ਼ੋ। ਤੇ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੇ ਨਾਲ ਇਸ ਵੇਲੇ ਜੁੜੀ ਹੋਈ ਹਾਂ ਮੈਲਬਨ ਤੋਂ, ਯਾਨੀ ਅਮਰਦੀਪ ਕੌਰ। ਤੇ ਕੁਝ ਦੋਸਤ ਜਿਹੜੇ ਇਸ ਵੇਲੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਹੋਏ ਆ, ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗੀ, ਸ਼ੁਕਰੀਆ ਅਦਾ ਕਰਨਾ ਚਾਹਾਂਗੀ, ਕਿਉਂਕਿ ਤੁਹਾਡੇ ਹੋਣ ਦੇ ਨਾਲ ਹੀ ਸਾਡੀ ਹੋਂਦ ਹੁੰਦੀ ਆ। ਔਰ ਮੈਂ ਇਹ ਹਮੇਸ਼ਾ ਤੁਹਾਨੂੰ ਕਹਿੰਦੀ ਹੁੰਦੀ ਆ, ਜੇਕਰ ਤੁਸੀਂ ਸੁਣਦੇ ਹੋ, ਜੇਕਰ ਤੁਸੀਂ ਹੁੰਗਾਰਾ ਭਰਦੇ ਹੋ ਤਾਂ ਅਸੀਂ ਜਦੋਂ ਤੁਹਾਡੇ ਲਈ ਕੋਈ ਵੀ ਜਾਣਕਾਰੀ, ਕੋਈ ਵੀ ਜਿਹੜੀ ਸੋਚਣਾ ਜਾਂ ਫਿਰ ਜਿਹੜਾ ਇਹ ਜਿਹੜੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤਾਂ ਉਹਨਾਂ ਨੂੰ ਸਾਂਝੇ ਕਰਨ ਦੀ ਜਿਹੜੀ ਪ੍ਰੇਰਣਾ ਆ ਉਹ ਹੋਰ ਸਾਡੀ ਗੂੜੀ ਹੁੰਦੀ ਹੈ। ਪਰ ਜੇਕਰ ਤੁਸੀਂ ਨਹੀਂ ਹੁੰਦੇ ਤਾਂ ਫਿਰ ਸਾਨੂੰ ਵੀ ਗੱਲ ਕਰਨ ਦੀ ਜਿਹੜੀ ਪ੍ਰੇਰਣਾ ਆ ਉਹ ਕਿਤਿਓ ਨਹੀਂ ਮਿਲਦੀ। ਸੋ ਇਸੇ ਕਰਕੇ ਮੈਂ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਸਾਡੇ ਸਰੋਤੇ ਹੁੰਦੇ ਆ ਅਸਲ ਦੇ ਵਿੱਚ ਉਹੀ ਸਾਡਾ ਟੌਨਿਕ ਹੁੰਦੇ ਆ, ਕਿਉਂਕਿ ਕੋਈ ਵੀ ਜਿਹੜਾ ਪੇਸ਼ ਕਰਤਾ ਆ ਉਹ ਸਿਰਫ ਤੇ ਸਿਰਫ ਆਪਣੇ ਸਰੋਤਿਆਂ ਦੀ, ਆਪਣੇ ਸੁਣਨ ਵਾਲਿਆਂ ਦੀ, ਆਪਣੇ ਦਰਸ਼ਕਾਂ ਦੀ ਜਿਹੜੀ ਹੀ ਹੋਂਦ ਹੁੰਦਾ ਹੈ ਨਾ। ਸੋ ਇਸ ਕਰਕੇ ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ ਹੀ ਹੋਣਾ ਨਹੀਂ, ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਵੀ ਬਹੁਤ ਅਹਿਮੀਅਤ ਰੱਖਦਾ। ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਅਗਲਾ ਸਿਲਸਿਲਾ ਹੈਗਾ ਜੀ, ਉਹ ਹੈ ਵਿਰਸਾ ਤੇ ਇਤਿਹਾਸ ਦਾ, ਤੇ ਮਾਫੀ ਚਾਹਾਂਗੀ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅੱਜ ਸਰਦਾਰ ਕੁਲਜੀਤ ਸਿੰਘ ਦਿਲਬਰ ਜਿਹੜੇ ਆ ਉਹ ਭਾਵੇਂ ਸਾਡੇ ਨਾਲ ਸਾਂਝ ਨਹੀਂ ਪਾ ਸਕਣਗੇ, ਪਰ ਉਹਨਾਂ ਦੀ ਥਾਂ ਅੱਜ ਮੈਂ ਜ਼ਰੂਰ ਤੁਹਾਡੇ ਨਾਲ ਇਸ ਸਿਲਸਿਲੇ ਦੇ ਵਿੱਚ ਸਾਂਝ ਜਿਹੜੀ ਉਹ ਪਾਉਣ ਜਾ ਰਹੀ ਹਾਂ, ਕਿਉਂਕਿ ਆਉਣ ਵਾਲੇ ਕੱਲ ਯਾਨੀ ਕਿ 26 ਜਨਵਰੀ ਨੂੰ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਹੋਰਾਂ ਦੀ 26ਵੀਂ ਬਰਸੀ ਜਿਹੜੀ ਹੈ ਉਹ ਵੀ ਹੈ, ਔਰ ਅੱਜ ਉਹਨਾਂ ਦੇ ਜੀਵਨ ਦੇ ਉੱਤੇ ਹੀ ਜਿਹੜੀ ਗੱਲਬਾਤ ਆ ਉਹ ਕਰਦੇ ਹਾਂ। ਸੋ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦਾ ਹੀ ਆਪਣੇ ਪਿਤਾ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਹੋਰਾਂ ਦੇ ਬਾਰੇ ਇੱਕ ਲੇਖ ਜਿਹੜਾ ਉਹ ਛਾਪਿਆ ਅਜੀਤ ਅਖਬਾਰ ਦੇ ਵਿੱਚ, ਸੋ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਹੀ ਹਾਂ। ਸਿੱਖ ਪੰਥ ਦੇ ਮਹਾਨ ਵਿਦਵਾਨ, ਬੇਧੜਕ ਬੁਲਾਰੇ, ਕਲਮ ਦੇ ਧਨੀ, ਢਾਡੀ ਹੁਨਰ ਦੇ ਬੇਤਾਜ ਪਾਤਸ਼ਾਹ, ਢਾਡੀ ਸ਼ਾਇਰੀ ਦੇ ਬਾਬਾ ਬੋਲ ਗਿਆਨੀ ਦਇਆ ਸਿੰਘ ਦਿਲਬਰ, ਜਿਸ ਲਹਿਜੇ ਨਾਲ ਸੁਗੜ ਖਿਆਲਾਂ ਤੇ ਧਾਰਮਿਕ ਜਜ਼ਬਿਆਂ ਨੂੰ ਹੱਥਾਂ ਦੀਆਂ ਸਹਿਮਤਾਂ ਨਾਲ ਚੋਣਵੇਂ ਸ਼ਬਦਾਂ ਦੀ ਅਦੁੱਤੀ ਰਵਾਨੀ ਨਾਲ ਆਪਣੇ ਬੁੱਲਾਂ ਚੋਂ ਫੁੱਲ ਝੜੀ ਵਾਂਗ ਪੇਸ਼ ਕਰਦੇ ਤਾਂ ਸੁਣਨ ਵਾਲੇ ਹੈਰਾਨ ਹੋ ਜਾਂਦੇ। ਸੱਚਮੁੱਚ ਉਨ੍ਹਾਂ ਦੇ ਲੈਕਚਰ ਦੀ ਕੀਮਤ ਕੇਵਲ ਉਹ ਹੀ ਪਾ ਸਕਦੇ ਹਨ ਜਿਨ੍ਹਾਂ ਉਨ੍ਹਾਂ ਨੂੰ ਸਾਹਮਣੇ ਬੈਠ ਕੇ ਸੁਣਿਆ। ਢਾਡੀਆਂ ਦਾ ਮੱਕਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਚ ਉਨ੍ਹਾਂ ਆਪਣੀ ਪੱਕੀ ਰਿਹਾਇਸ਼ ਰੱਖੀ। ਪੰਥ ਨਾਲ ਪੂਰਾ ਲਗਾਅ ਹੋਣ ਕਾਰਨ ਪੰਥ ਦੇ ਹਰ ਮੋਰਚੇ ਵਿਚ ਉਨ੍ਹਾਂ ਜੇਲ੍ਹ ਕੱਟੀ। ਪੰਜਾਬੀ ਸੂਬਾ ਮੋਰਚਾ ਐਮਰਜੈਂਸੀ 1984 ਦੀ ਜੁਝਾਰੂ ਲਹਿਰ ਵਿਚ ਪੌਣੇ 3 ਸਾਲ ਭੜਕਾਊ ਵਾਰਾਂ ਗਾਉਣ ਦੇ ਦੋਸ਼ ਹੇਠ ਬੁੜੈਲ ਜੇਲ੍ਹ ਚੰਡੀਗੜ੍ਹ ਵਿਚ ਰਹੇ। ਦਿਲਬਰ ਨੂੰ ਜੇ ਸ਼ਬਦਾਂ ਦਾ ਜਾਦੂਗਰ ਵੀ ਕਹਿ ਲਈਏ ਤਾਂ ਇਸ ਵਿਚ ਕੋਈ ਅਤੀਕਥਨੀ ਨਹੀਂ ਹੋਵੇਗੀ। ਦਿਲਬਰ ਜਦੋਂ ਸਟੇਜ ਤੇ ਬੋਲਦੇ ਇੱਕੋ ਸਾਹਿਬ ਬਿਨਾਂ ਰੁਕਿਆਂ ਬਿਨਾਂ ਉੱਕਿਆਂ, ਨਾਵਾਂ ਥਾਵਾਂ ਜਨਮ ਤਰੀਕਾਂ ਨਛੱਤਰ ਘੜੀਆਂ ਪਲ ਪੋਤਰੇ ਪੜਪੋਤਰੇ, ਤਾਂ ਸਾਹਮਣੇ ਬੈਠਾ ਵੀ ਸੁਣਨ ਵਾਲਾ ਸੋਚਦਾ ਕਿ ਰੱਬ ਨੇ ਇਹਦੇ ਦਿਮਾਗ ਵਿਚ ਕਿਹੜਾ ਕੰਪਿਊਟਰ ਫਿੱਟ ਕੀਤਾ ਹੋਇਆ। ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਸ਼੍ਰੋਮਣੀ ਢਾਡੀ ਦੇ ਖਿਤਾਬ ਦੇ ਨਾਲ ਸਨਮਾਨਿਤ ਕੀਤਾ। ਉਨ੍ਹਾਂ ਇਤਿਹਾਸਕ ਪ੍ਰਸੰਗਾਂ, ਵਾਰਾਂ, ਧਾਰਮਿਕ ਗੀਤਾਂ ਤੇ ਕਵਿਤਾਵਾਂ ਦੀਆਂ 20 ਪੁਸਤਕਾਂ ਲਿਖੀਆਂ। ਵਿਦਵਾਨ ਲੇਖਕਾਂ ਦਾ ਕਹਿਣਾ ਹੈ ਕਿ ਦਇਆ ਸਿੰਘ ਦਿਲਬਰ ਦਾ ਦੁਨੀਆਂ ਵਿਚ ਬਦਲ ਲੱਭਣਾ ਬੜਾ ਮੁਸ਼ਕਲ ਹੈ। ਇਸ ਮਹਾਨ ਢਾਡੀ ਦਾ ਜਨਮ 9 ਨਵੰਬਰ 1930 ਨੂੰ ਪਿੰਡ ਗਗੜ ਸਹਾਰੀ ਪਾਕਿਸਤਾਨ ਵਿਖੇ ਪਿਤਾ ਸਰਦਾਰ ਈਸ਼ਰ ਸਿੰਘ ਤੇ ਮਾਤਾ ਗੁਲਾਬ ਕੌਰ ਦੇ ਘਰ ਹੋਇਆ ਸੀ। ਵਿਆਹ ਸ਼੍ਰੀਮਤੀ ਸੰਤ ਕੌਰ ਨਾਲ ਫੇਰੂ ਸ਼ਹਿਰ ਵਿਚ ਹੋਇਆ ਸੀ, ਜਿਹੜਾ ਕਿ ਪਾਕਿਸਤਾਨ ਦੇ ਵਿਚ ਹੀ ਹੈ। ਉਨ੍ਹਾਂ ਦੇ 2 ਪੁੱਤਰ 2 ਪੁੱਤਰੀਆਂ ਹਨ। ਉਨ੍ਹਾਂ ਦਾ ਛੋਟਾ ਪੁੱਤਰ ਹੈ ਢਾਡੀ ਕੁਲਜੀਤ ਸਿੰਘ ਦਿਲਬਰ। ਆਪਣੇ ਪਿਤਾ ਦਾ ਖੂਨ ਆਪਣੀਆਂ ਰਗਾਂ ਵਿਚ ਲੈ ਕੇ ਢਾਡੀ ਪਰੰਪਰਾ ਨੂੰ ਅੱਗੇ ਤੋਰਨ ਦੇ ਲਈ ਯਤਨਸ਼ੀਲ ਹੈ। 26 ਜਨਵਰੀ 2006 ਨੂੰ ਢਾਡੀ ਕਲਾ ਦਾ ਇਤਰੂ ਉਤਾਰਾ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੀ ਗਈ ਹੈ। ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੀ ਸਲਾਨਾ ਬਰਸੀ ਇਸ ਵਾਰ ਅੰਬਾਲਾ ਜੱਟਾਂ ਹੁਸ਼ਿਆਰਪੁਰ ਰੇੜੇ ਗੜ੍ਹਦੀਵਾਲ ਵਿਖੇ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਾਮਦਾਸ ਵਾਲਿਆਂ ਦੀ ਅਗਵਾਈ ਹੇਠ ਢਾਡੀ ਦਰਬਾਰ ਦੇ ਰੂਪ ਦੇ ਵਿਚ ਸਵੇਰੇ 11 ਵਜੇ ਤੋਂ ਲੈ ਕੇ ਜਿਹੜਾ ਸਮਾਗਮ ਹੈ ਉਹ ਹੋ ਰਿਹਾ। ਸੋ ਢਾਡੀ ਦਇਆ ਸਿੰਘ ਦਿਲਬਰ ਹੁਰੀ ਜਿਹੜੇ ਕਿ ਸ਼੍ਰੋਮਣੀ ਢਾਡੀ ਵਜੋਂ ਜਾਣੇ ਗਏ ਆ, ਬਹੁਤ ਸਾਰੀਆਂ ਪੁਸਤਕਾਂ ਉਨ੍ਹਾਂ ਨੇ ਲਿਖੀਆਂ ਹੋਈਆਂ, ਔਰ ਗੁਰ ਇਤਿਹਾਸ ਦੇ ਨਾਲ ਜਿਹੜੀ ਉਨ੍ਹਾਂ ਦੀ ਪਕੜ ਸੀ ਔਰ ਜਿਹੜਾ ਉਨ੍ਹਾਂ ਦਾ ਤਜਰਬਾ ਸੀ ਢਾਡੀ ਕਲਾ ਦੇ ਵਿਚ, ਉਹ ਆਪਣੇ ਆਪ ਦੇ ਵਿਚ ਇੱਕ ਮਿਸਾਲ ਸੀ। ਸੋ ਇੰਨੀ ਦਿਨੀ ਉਨ੍ਹਾਂ ਦੇ ਇਸ ਪੁੱਤਰ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਆ ਉਹ ਉਨ੍ਹਾਂ ਦੀ ਹੀ ਪਰੰਪਰਾ ਨੂੰ ਅੱਗੇ ਤੋਰ ਰਹੇ ਆ। ਔਰ ਜਦੋਂ ਅਸੀਂ ਢਾਡੀ ਕਲਾ ਦੀ ਗੱਲ ਕਰਦੇ ਹਾਂ ਤਾਂ ਸਿੱਖ ਇਤਿਹਾਸ ਦੇ ਵਿਚ ਢਾਡੀ ਕਲਾ ਜਿਹੜੀ ਹੈ ਉਹ ਜੋਸ਼ ਭਰਨ ਦੇ ਲਈ ਇੱਕ ਬਹੁਤ ਅਹਿਮੀਅਤ ਰੱਖਦੀ ਆ। ਔਰ ਜਦੋਂ ਅਸੀਂ ਜੰਗਾਂ ਯੁੱਧਾਂ ਦੀ ਗੱਲ ਕਰਦੇ ਹਾਂ, ਇਤਿਹਾਸ ਦੇ ਵਿਚ ਜਿਹੜੇ ਜੰਗ ਯੁੱਧ ਹੋਏ ਆ, ਤਾਂ ਜੰਗਾਂ ਯੁੱਧਾਂ ਦੇ ਵਿਚ ਜਿਹੜੇ ਜੁੱਟਣ ਵਾਲੇ ਜਿਹੜੇ ਯੋਧੇ ਹੁੰਦੇ ਸੀਗੇ ਉਨ੍ਹਾਂ ਦੇ ਵਿਚ ਇੱਕ ਬੀਰ ਰਸ ਜਿਹੜਾ ਆ ਉਹ ਭਰਨਾ ਔਰ ਉਨ੍ਹਾਂ ਦੇ ਅੰਦਰ ਉਹ ਜੋਸ਼ ਜਿਹੜਾ ਆ ਉਹ ਭਰਨਾ ਇਨ੍ਹਾਂ ਢਾਡੀਆਂ ਦੇ ਹਿੱਸੇ ਹੀ ਆਉਂਦਾ ਸੀ। ਔਰ ਇਨ੍ਹਾਂ ਵਾਰਾਂ ਨੂੰ ਸੁਣ ਕੇ ਉਨ੍ਹਾਂ ਨੂੰ ਜੰਗ ਦੇ ਵਿੱਚ ਹੋਰ ਜਿਹੜੇ ਕੌਤਕ ਆ ਦਿਖਾਉਣ ਦੇ ਲਈ ਜਿਹੜੀ ਅੰਦਰ ਭਾਵਨਾ ਜਿਹੜੀ ਸੀ ਉਹ ਪੈਦਾ ਹੁੰਦੀ ਸੀ। ਸੋ ਇਹੀ ਕਾਰਨ ਸੀ ਕਿ ਢਾਡੀ ਕਲਾ ਨੂੰ ਜੀਵਿਤ ਰੱਖਣ ਦੇ ਲਈ ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਪੱਖ ਤੋਂ ਵਧੇਰੇ ਧਿਆਨ ਦਿੱਤਾ। ਪਰ ਅਜੋਕੇ ਸਮੇਂ ਦੇ ਵਿੱਚ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੀਰਤਨ ਜਿਹੜਾ ਆ ਉਹ ਸਾਨੂੰ ਵਾਕਈ ਰੂਹਾਨੀਅਤ ਦੇ ਨਾਲ ਜੋੜਦਾ, ਪਰ ਢਾਡੀ ਕਲਾ ਨੂੰ ਬਹੁਤ ਵਾਰ ਅਸੀਂ ਅਣਗੌਲਿਆਂ ਕਰਦੇ ਹਾਂ। ਪਰ ਇਹ ਵੀ ਸਾਡੇ ਸਿੱਖ ਇਤਿਹਾਸ ਦਾ ਇੱਕ ਖਾਸ ਹਿੱਸਾ ਹੈ। ਸੋ ਇਸ ਦੇ ਨਾਲ ਜੁੜਨਾ ਵੀ ਜ਼ਰੂਰੀ ਹੈ ਔਰ ਜੋੜਨਾ ਵੀ ਜ਼ਰੂਰੀ ਹੈ। ਸੋ ਅਸੀਂ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਕੁਲਜੀਤ ਸਿੰਘ ਦਿਲਵਰ ਹੋਰਾਂ ਦੇ, ਜਿਹੜੇ ਕਿ ਸਾਨੂੰ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਇਤਿਹਾਸ ਦੇ ਨਾਲ ਜੋੜਦੇ ਆ। ਚਾਹੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਕੁਛ ਖਾਸ ਯੋਧੇ ਹੋਏ ਆ, ਸੂਰਮੇ ਹੋਏ ਆ, ਸਾਡੇ ਗੁਰੂ ਸਾਹਿਬਾਨ ਹੋਏ ਆ, ਭਗਤ ਹੋਏ ਆ, ਜਾਂ ਫਿਰ ਕੁਝ ਖਾਸ ਸ਼ਖਸੀਅਤਾਂ, ਜਾਂ ਫਿਰ ਉਹ ਘਟਨਾਵਾਂ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਵਾਪਰੀਆਂ ਔਰ ਜਿਨ੍ਹਾਂ ਘਟਨਾਵਾਂ ਦੇ ਬਾਰੇ ਸਾਡਾ ਜਾਣੂ ਹੋਣਾ ਬਹੁਤ ਹੀ ਜ਼ਰੂਰੀ ਹੈ। ਸੋ ਇੱਕ ਵਾਰ ਫਿਰ ਸ਼ੁਕਰਗੁਜ਼ਾਰ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ। ਤੇ ਨਾਲ ਹੀ ਨਾਲ ਅੱਜ ਅਸੀਂ ਸ਼੍ਰੋਮਣੀ ਢਾਡੀ ਸਰਦਾਰ ਦਇਆ ਸਿੰਘ ਦਿਲਬਰ ਹੋਰਾਂ ਨੂੰ ਵੀ ਨਤਮਸਤਕ ਹੁੰਦੇ ਹਾਂ, ਉਹਨਾਂ ਨੂੰ ਸ਼ਰਧਾ ਤੇ ਫੁੱਲ ਅਰਪਿਤ ਕਰਦੇ ਹਾਂ ਉਹਨਾਂ ਦੀ 26ਵੀਂ ਬਰਸੀ ਦੇ ਮੌਕੇ ਦੇ ਉੱਤੇ ਹਰਮਨ ਰੇਡੀਓ ਪਰਿਵਾਰ ਵੱਲੋਂ। ਤੇ ਲਓ ਦੋਸਤੋ, ਇਹ ਸੀ ਅੱਜ ਦਾ ਵਿਰਸਾ ਤੇ ਇਤਿਹਾਸ ਪ੍ਰੋਗਰਾਮ ਔਰ ਇਸ ਸਿਲਸਿਲੇ ਦੇ ਵਿੱਚ ਅੱਜ ਚਾਹੇ ਕਿ ਸਾਡੇ ਨਾਲ ਕੁਲਜੀਤ ਸਿੰਘ ਦਿਲਬਰ ਹੋਰੀ ਪਹੁੰਚ ਨਹੀਂ ਸਕੇ, ਉਹਨਾਂ ਦੇ ਕੁਛ ਜ਼ਰੂਰੀ ਰੁਝੇਵੇਂ ਸਨ, ਪਰ ਅੱਜ ਉਹਨਾਂ ਦੇ ਬਾਰੇ ਔਰ ਉਹਨਾਂ ਦੇ ਪਿਤਾ ਸਾਹਿਬਾਨ ਦੀ ਢਾਡੀ ਕਲਾ ਨੂੰ ਅਣਮੁੱਲੀ ਦੇਣ ਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਅਸੀਂ ਕੀਤੀ ਹੈ। ਇਸ ਦੌਰਾਨ ਸਾਡੇ ਨਾਲ ਕੁਛ ਹੋਰ ਦੋਸਤ ਜੁੜੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਂਦੀ ਹਾਂ। ਸਾਡੇ ਨਾਲ ਹਰਜਿੰਦਰ ਸਿੰਘ ਹੋਰਾਂ ਨੇ ਵੀ ਇੱਕ ਵਾਰ ਦੁਬਾਰਾ ਸਾਂਝ ਬਣਾਈ ਹੈ ਔਰ ਕਹਿੰਦੇ ਆ ਜੀ ਅਕਾਲੀ ਫੂਲਾ ਸਿੰਘ ਜੀ ਹੋਏ ਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਮਲੀ ਦੇ ਦਰਖਤ ਨਾਲ ਬੰਨ ਕੇ ਕੋੜੇ ਬੰਨ ਕੇ ਕੋੜੇ ਮਾਰਨ ਦੀ ਹਦਾਇਤ ਕੀਤੀ ਸੀ ਤੇ ਮਰਾਸੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੂੰਹ ਤੇ ਕਾਣਾ ਆਖਿਆ ਸੀ। ਸੋ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਤਿਹਾਸ ਦੇ ਵਿੱਚ ਸਾਡੇ ਆਗੂ ਕਿਹੋ ਜਿਹੇ ਸੀ ਹਨਾ, ਔਰ ਆਮ ਲੋਕ ਜਿਹੜੇ ਸੀ ਉਹ ਕਿਵੇਂ ਸਾਡੀਆਂ ਜਿਹੜੀਆਂ ਊਣਤਾਈਆਂ ਸੀ, ਸਾਡੀਆਂ ਜਿਹੜੀਆਂ ਕਮੀਆਂ ਸੀ ਉਹਦੇ ਉੱਤੇ ਸਵਾਲ ਕਰ ਸਕਦੇ ਸੀ। ਪਰ ਅਜੋਕੇ ਸਮੇਂ ਦੇ ਵਿੱਚ ਜਿਹੜੀ ਰਾਜਨੀਤੀ ਕਰਨ ਵਾਲੇ ਲੋਕ ਹੈ ਜਾਂ ਜਿਹੜੇ ਆਗੂ ਲੋਕ ਹੈ ਉਹ ਬਹੁਤ ਸਾਰੀਆਂ ਕਮੀਆਂ ਦੇ ਨਾਲ ਭਰਪੂਰ ਨੇ, ਪਰ ਦੂਜੇ ਪਾਸੇ ਜਿਹੜੀ ਤਰਾਸਦੀ ਇਹ ਹੈ ਕਿ ਆਮ ਲੋਕਾਂ ਦੀ ਜਿਹੜੀ ਸੁਣਵਾਈ ਹੈ ਉਹ ਨਹੀਂ ਹੈ ਹਨਾ। ਤੇ ਬਾਕੀ ਕਹਿੰਦੇ ਆ ਜੀ ਪੜ੍ਹਾਈ ਤੇ ਪਾਣੀ ਨੇ, ਪੜ੍ਹਾਈ ਨੇ ਆਪਣੇ ਰਸਤੇ ਆਪ ਲੱਭਦੇ ਨੇ, ਪੜ੍ਹਾਈ ਤੇ ਪਾਣੀ ਆਪਣੇ ਰਸਤੇ ਕਹਿੰਦੇ ਆਪ ਲੱਭਦੇ ਨੇ, ਚੰਗੀਆਂ ਕਿਤਾਬਾਂ ਤੇ ਆਪਣੀਆਂ ਗਲਤੀਆਂ ਹੀ ਤੁਹਾਡੀ ਜ਼ਿੰਦਗੀ ਦੇ ਗੁਰੂ ਨੇ, ਜਿਸ ਜਨਾਨੀ ਨੇ ਪੇਕਿਆਂ ਵੱਲ ਧਿਆਨ ਰੱਖਿਆ ਉਹ ਘਰ ਨਹੀਂ ਵੱਸਦਾ, ਜਿਸ ਡਰਾਈਵਰ ਨੇ ਸਟੇਅਰਿੰਗ ਤੇ ਬੈਠ ਕੇ ਤੇਲ ਵੇਚਿਆ ਉਹ ਟਰਾਂਸਪੋਰਟ ਨਹੀਂ ਚੱਲੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣੀਆਂ ਗੱਲਾਂ ਘੁੰਮਣ ਸਾਹਿਬ ਤੁਸੀਂ ਦੱਸਦੇ ਹੋ ਔਰ ਜ਼ਿੰਦਗੀ ਦੇ ਆਪਣੇ ਤਜਰਬਿਆਂ ਦੇ ਵਿੱਚੋਂ ਹੀ ਇਹ ਗੱਲਾਂ ਜਿਹੜੀਆਂ ਉਹ ਸਾਨੂੰ ਆਉਂਦੀਆਂ ਹਨਾ। ਤੇ ਕਹਿੰਦੇ ਜੀ ਜਿਸ ਜ਼ਿਮੀਦਾਰ ਨੇ ਬਾਹਰ ਚੋਰੀ ਖਾਦ ਵਿੱਚ ਹੀ ਹੈ ਉਹ ਘਰ ਨਹੀਂ ਵਸਿਆ। ਸੋ ਬਹੁਤ ਕੁਛ ਹੈ ਜੀ ਆਮ ਜ਼ਿੰਦਗੀ ਦੇ ਵਿੱਚ ਜਿੱਥੇ ਜਿੱਥੇ ਵੀ ਅਸੀਂ ਗਲਤ ਹੁੰਦੇ ਹਾਂ। ਅੱਜ ਦਾ ਅਸੀਂ ਵਿਚਾਰ ਵੀ ਤਾਂ ਹੀ ਇਹ ਸਾਂਝਾ ਕੀਤਾ ਸੀਗਾ ਕਿ ਬਹੁਤ ਵਾਰ ਬਹੁਤ ਕੁਛ ਜਿਹੜਾ ਸਿਰਫ ਅਸੀਂ ਮਸ਼ਹੂਰ ਤੇ ਮਕਬੂਲ ਹੋਣ ਲਈ ਕਰਦੇ ਰਹਿੰਦੇ ਹਾਂ, ਤੇ ਜ਼ਰੂਰੀ ਨਹੀਂ ਹੁੰਦਾ ਵੀ ਜੋ ਮਸ਼ਹੂਰ ਹੋਵੇ ਜਾਂ ਮਕਬੂਲ ਹੋਵੇ ਉਹ ਸਹੀ ਵੀ ਹੋਵੇ ਹਨਾ। ਸੋ ਇਹੀ ਕਾਰਨ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਮਾਜਿਕ ਤਬਦੀਲੀਆਂ ਦੀ ਗੱਲ ਕਰਦੇ ਹਾਂ, ਗੱਲਾਂ ਗੱਲਾਂ ਕਰਨ ਤੱਕ ਹੀ ਨਹੀਂ ਰਹਿਣੀਆਂ ਚਾਹੀਦੀਆਂ, ਜਦੋਂ ਅਸੀਂ ਇਹਨਾਂ ਗੱਲਾਂ ਕਰਨ ਦੇ ਨਾਲ ਨਾਲ ਜਿਹੜੇ ਕਾਰਜ ਵੀ ਕਰਾਂਗੇ, ਯਾਨੀ ਕਿ ਸਾਨੂੰ ਸਿਰਫ ਗੱਲਾਂ ਦੇ ਨਾਲ ਜਿਹੜਾ ਘਰ ਆ ਉਹ ਭਰਨਾ ਨਹੀਂ ਚਾਹੀਦਾ, ਸਗੋਂ ਜਦੋਂ ਅਸੀਂ ਸੂਬੇ ਦੀ ਤਰੱਕੀ ਦੀ ਗੱਲ ਕਰਦੇ ਹਾਂ, ਸੂਬੇ ਦੇ ਵਿਕਾਸ ਦੀ ਗੱਲ ਕਰਦੇ ਹਾਂ, ਤਾਂ ਸਾਡੇ ਲਈ ਇੱਕ ਰੋਲ ਮਾਡਲ ਬਣਨਾ ਵੀ ਬਹੁਤ ਜ਼ਰੂਰੀ ਹੈ। ਸੋ ਸਾਡੇ ਰਾਜਨੀਤਿਕ ਆਗੂਆਂ ਦੇ ਲਈ ਅੱਜ ਬਹੁਤ ਅਹਿਮ ਹੈ ਕਿ ਪੰਜਾਬ ਦੀਆਂ ਜਿਹੜੀਆਂ ਇੰਨੇ ਸਾਲਾਂ ਤੋਂ ਲਗਾਤਾਰ ਖੜੀਆਂ ਸਮੱਸਿਆਵਾਂ ਆ ਉਹਨਾਂ ਦਾ ਸਮਾਧਾਨ ਉਹ ਕਰਕੇ ਦਿਖਾਉਣ, ਜਿਹੜੀ ਪੰਜਾਬ ਦੇ ਵਿੱਚ ਜਿਹੜੇ ਮੁੱਦੇ, ਪੰਜਾਬੀ ਭਾਸ਼ਾ ਦਾ ਮੁੱਦਾ ਆ, ਪੰਜਾਬ ਦੀ ਰਾਜਧਾਨੀ ਦਾ ਮੁੱਦਾ ਆ, ਪੰਜਾਬ ਦੇ ਪਾਣੀਆਂ ਦੇ ਮਸਲੇ ਆ, ਇਹ ਸਾਰੇ ਮਸਲੇ ਜਿਹੜੇ ਆ ਇਹ ਵੀ ਹੱਲ ਹੋਣੇ ਬਹੁਤ ਜ਼ਰੂਰੀ ਹੈ। ਅੱਜ ਜਦੋਂ ਅਸੀਂ ਖਬਰਾਂ ਦੀ ਗੱਲ ਕਰ ਰਹੇ ਸੀ ਤਾਂ ਅਸੀਂ ਬਾਰ ਬਾਰ ਪਿਛਲੇ ਕਾਫੀ ਦਿਨਾਂ ਤੋਂ ਇਹ ਵੇਖਦੇ ਆ ਰਹੇ ਹਾਂ ਕਿ ਭਗਵੰਤ ਮਾਨ ਹੋਰਾਂ ਨੂੰ ਸਵਾਲ ਕੀਤਾ ਜਾ ਰਿਹਾ ਦਵਿੰਦਰਪਾਲ ਭੁੱਲਰ ਹੋਰਾਂ ਦੀ ਰਿਹਾਈ ਦੇ ਲਈ, ਤੇ ਪਾਸਾ ਵੱਟ ਰਹੇ ਆ ਅਜੇ ਵੀ। ਸੋ ਇਹੋ ਜਿਹੀ ਜਦੋਂ ਰਾਜਨੀਤੀ ਅਸੀਂ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਆਪਣੀ ਜਿਹੜੀ ਇਮੇਜ ਆ ਉਹ ਵੀ ਖਰਾਬ ਕਰ ਰਹੇ ਹਾਂ ਹਨਾ। ਸੋ ਇਸ ਕਰਕੇ ਸਾਨੂੰ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਅੰਦਰ ਜਿਹੜਾ ਇੱਕ ਲੁਕਿਆ ਹੋਇਆ ਸ਼ੈਤਾਨ ਬੈਠਾ ਆ, ਉਹ ਸ਼ੈਤਾਨ ਬਾਹਰ ਆਉਣਾ ਵੀ ਬਹੁਤ ਜ਼ਰੂਰੀ ਹੈ। ਸੋ ਅੱਗੇ ਸਾਡੇ ਨਾਲ ਜੁੜੇ ਹੋਏ ਜੀ ਹਰਕੇਸ਼ ਸਹਾਰਨਹੁਰੀ। ਕਹਿੰਦੇ ਅਮਰਦੀਪ ਭੈਣ ਜੀ ਸਤਿ ਸ਼੍ਰੀ ਅਕਾਲ, ਮੇਰੀ ਬੇਟੀ ਰਜਨੀ ਸਹਾਰਨ ਦਾ ਜਨਮ ਦਿਨ ਹੈ 26 ਜਨਵਰੀ ਨੂੰ, ਜੋ ਕਿ ਲੁਧਿਆਣਾ ਵਿਖੇ ਰਹਿੰਦੇ ਨੇ। ਉਹਨਾਂ ਦਾ ਮੋਬਾਈਲ ਨੰਬਰ ਉਹਨਾਂ ਨੇ ਭੇਜਿਆ ਜੀ, ਕਹਿੰਦੇ ਮੇਰੇ ਵੱਲੋਂ ਵਧਾਈਆਂ ਦੇਣਾ ਹਰਕੇਸ਼ ਸਹਾਰਨ ਬਲਗੁਲਗਾ। ਬਹੁਤ ਬਹੁਤ ਧੰਨਵਾਦ ਜੀ ਹਰਕੇਸ਼ ਜੀ, ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਔਰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ। ਬਹੁਤ ਬਹੁਤ ਮੁਬਾਰਕਾਂ ਤੁਹਾਡੀ ਬੇਟੀ ਦੇ ਜਨਮ ਦਿਨ ਦੀਆਂ ਤੁਹਾਨੂੰ। ਪਰ ਇਸ ਵੇਲੇ ਇੰਡੀਆ ਦੇ ਵਿੱਚ ਜਿਹੜਾ ਸਮਾਂ ਉਹ ਕਾਫੀ ਵੱਡੇ ਤੜਕੇ ਦਾ, ਜੇ ਤੁਸੀਂ ਕਹੋ ਤਾਂ ਅਸੀਂ ਜ਼ਰੂਰ ਵਧਾਈਆਂ ਦੇ ਸਿਲਸਿਲੇ ਦੇ ਰਾਹੀਂ, ਕਿਉਂਕਿ 3:30 ਦਾ ਸਮਾਂ ਇਸ ਵੇਲੇ ਉੱਥੇ ਹੋਇਆ। ਜੇਕਰ ਉਹ ਉੱਠ ਜਾਣਗੇ ਤਾਂ ਆਪਾਂ ਜ਼ਰੂਰ ਉਹਨਾਂ ਨੂੰ ਇੱਕ ਸਪੈਸ਼ਲ ਸਰਪ੍ਰਾਈਜ਼ ਕਾਲ ਕਰਕੇ ਜਿਹੜੀਆਂ ਵਧਾਈਆਂ ਉਹ ਜ਼ਰੂਰ ਪਹੁੰਚਦੀਆਂ ਕਰ ਦਿੰਦੇ ਹਾਂ। ਪਰ ਤੁਸੀਂ ਜ਼ਰੂਰ ਸਾਨੂੰ ਕਨਫਰਮ ਕਰਿਓ ਕਿ ਕੀ ਉਹ ਇਸ ਵੇਲੇ ਉੱਠ ਜਾਂਦੇ ਆ, ਤਾਂ ਕਿ ਅਸੀਂ ਵਧਾਈਆਂ ਦੇ ਸਿਲਸਿਲੇ ਦੇ ਰਾਹੀਂ ਉਹਨਾਂ ਨੂੰ ਇਹ ਜਿਹੜਾ ਪਿਆਰ ਆ ਤੁਹਾਡਾ, ਉਹਨਾਂ ਤੱਕ ਤੁਹਾਡਾ ਮੋਹ ਜਿਹੜਾ ਆ ਉਹ ਪਹੁੰਚਾ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ ਇਸ ਸਾਂਝ ਦੇ ਲਈ, ਤੇ ਆਪਾਂ ਟਰਾਈ ਕਰਦੇ ਹਾਂ ਜੇਕਰ ਤੁਸੀਂ ਸਾਨੂੰ ਮਾੜਾ ਜਿਹਾ ਕਨਫਰਮ ਕਰੋ ਕਿ ਉੱਠ ਗਏ ਹੋਣਗੇ, ਹਨਾ। ਅੱਗੇ ਸਾਡੇ ਨਾਲ ਸੁਰਿੰਦਰਪਾਲ ਸਿੰਘ ਹੋਰੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸੁਰਿੰਦਰਪਾਲ ਸਿੰਘ ਜੀ ਪ੍ਰੋਗਰਾਮ ਦੇ ਵਿੱਚ, ਅੱਜ ਪਹਿਲੀ ਵਾਰ ਤੁਸੀਂ ਆਉਣਾ ਕੀਤਾ ਜਾਂ ਪਹਿਲਾਂ ਵੀ ਆਏ ਹੋ, ਪਰ ਮੈਨੂੰ ਬਹੁਤ ਚੰਗਾ ਲੱਗਿਆ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ। ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋ ਜ਼ਰੂਰ ਦੱਸਿਆ ਕਰੋ, ਔਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਲਓ ਜੀ ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਕੁਝ ਬਾਕੀ ਹੈ, ਕਿਉਂਕਿ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਅਸੀਂ ਸ਼ੁਰੂ ਕਰਨਾ ਹੈ। ਔਰ ਅੱਜ ਦੇ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ, ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਜਾਂ ਫਿਰ ਆਸਟ੍ਰੇਲੀਅਨ ਭਾਈਚਾਰੇ ਦੀ ਵੀ ਜੇ ਗੱਲ ਕਰੀਏ, ਓਵਰਆਲ ਜਿਹੜੀਆਂ ਘਰੇਲੂ ਹਿੰਸਾ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਬਹੁਤ ਜ਼ਿਆਦਾ ਵੱਧ ਰਹੀਆਂ, ਹਨਾ। ਸੋ ਇਹ ਘਟਨਾਵਾਂ ਦੇ ਵਧਣ ਦੇ ਕੀ ਕਾਰਨ ਨੇ, ਔਰ ਇਨ੍ਹਾਂ ਕਾਰਨਾਂ ਦੀ ਪੜਚੋਲ ਹੋਣੀ ਜਿਹੜੀ ਉਹ ਕਿਉਂ ਜ਼ਰੂਰੀ ਹੈ। ਪਿਛਲੇ ਹਫ਼ਤੇ ਅਸੀਂ ਗੱਲਬਾਤ ਕੀਤੀ ਸੀ ਸਾਡੇ ਆਪਣੇ ਭਾਈਚਾਰੇ ਦੇ ਕੁਝ ਅਗਾਂਹ ਵਧੂ ਲੀਡਰਾਂ ਦੇ ਨਾਲ, ਜਿਹੜੇ ਕਿ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਕੰਮ ਵੀ ਕਰ ਰਹੇ ਆ ਇਸ ਖੇਤਰ ਦੇ ਵਿੱਚ। ਪਰ ਜਦੋਂ ਅਸੀਂ ਇੱਥੇ ਆਉਣ ਵਾਲੇ ਇੱਕ ਵਰਗ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਜਿਹੜੇ ਆ ਜਾਂ ਜਿਹੜੇ ਵਿਦਿਆਰਥੀ ਵਰਗ ਆ ਉਹ ਇੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦਾ। ਸੋ ਵਿਦਿਆਰਥੀ ਵਰਗ ਜਿਹੜਾ ਆ ਉਹ ਸਾਰਾ ਤਕਰੀਬਨ ਨੌਜਵਾਨ ਵਰਗ ਹੈ। ਸੋ ਉਹ ਵਰਗ ਜਦੋਂ ਇੱਥੇ ਪਹੁੰਚਦਾ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਬਹੁਤ ਵੱਖਰੀਆਂ ਹੁੰਦੀਆਂ, ਔਰ ਉਹ ਸਮੱਸਿਆਵਾਂ ਜਿਹੜੀਆਂ ਉਹ ਕੀ ਹੁੰਦੀਆਂ, ਕਿਸ ਤਰ੍ਹਾਂ ਇੱਥੇ ਉਹਨਾਂ ਦੀਆਂ ਸਮੱਸਿਆਵਾਂ ਦੇ ਵਿੱਚ ਵਾਧਾ ਹੁੰਦਾ, ਔਰ ਉਹੀ ਸਮੱਸਿਆਵਾਂ ਹੌਲੀ ਹੌਲੀ ਜਦੋਂ ਉਹਨਾਂ ਦੇ ਘਰ ਪਰਿਵਾਰ ਜਿਹੜੇ ਬਣਦੇ ਆ ਤਾਂ ਉਹਦੇ ਵਿੱਚ ਘਰੇਲੂ ਹਿੰਸਾ ਦਾ ਕਾਰਨ ਕਿਵੇਂ ਬਣ ਜਾਂਦੀਆਂ, ਔਰ ਇਹਨਾਂ ਸਮੱਸਿਆਵਾਂ ਦੇ ਨਾਲ ਅਸੀਂ ਕਿਸ ਤਰ੍ਹਾਂ ਨਜਿੱਠ ਸਕਦੇ ਹਾਂ, ਆਪਣੇ ਭਾਈਚਾਰੇ ਵੱਲੋਂ ਕੀ ਸਹਿਯੋਗ ਕੀ ਜਿਹੜਾ ਸਾਥ ਆ ਉਹ ਮਿਲਣਾ ਜ਼ਰੂਰੀ ਹੈ, ਕਿੱਥੇ ਸਾਥ ਮਿਲਣਾ ਜ਼ਰੂਰੀ ਹੈ ਤਾਂ ਕਿ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਹੋਰ ਨਾ ਵਧਣ। ਇਸ ਬਾਰੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ। ਸਾਡੇ ਨਾਲ ਸਾਡੀ ਇੱਕ ਨੌਜਵਾਨ ਐਕਟਿਵਿਸਟ ਹੈ ਨਿਕਿਤਾ ਚੋਪੜਾ, ਜਿਹੜੀ ਕਿ ਖਾਸ ਤੌਰ ਦੇ ਉੱਤੇ ਕਮਿਊਨਿਟੀ ਵਰਕ ਪਹਿਲਾਂ ਤੋਂ ਵੀ ਕਰਦੀ ਆ ਰਹੀ ਹੈ, ਔਰ ਇਸ ਵਿਸ਼ੇ ਨੂੰ ਲੈ ਕੇ ਨੌਜਵਾਨ ਵਰਗ ਦੀ ਜਿਹੜੀ ਪ੍ਰਤੀਨਿਧਤਾ ਕਰਦਿਆਂ ਹੋਇਆਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪਾਉਣ ਜਾ ਰਹੀ ਹੈ, ਤੇ ਬਹੁਤ ਜਲਦ ਤੁਹਾਡੇ ਨਾਲ ਸਾਂਝ ਬਣਾਉਂਦੇ ਹਾਂ। ਔਰ ਇਹ ਸਿਲਸਿਲਾ ਜਿਹੜਾ ਹੈ ਇਹ ਫੇਸਬੁੱਕ ਦੇ ਉੱਤੇ ਵੀ ਸਾਡਾ ਲਾਈਵ ਪਹਿਲਾਂ ਮੇਰਾ ਖਿਆਲ ਸਾਂਝਾ ਕਰ ਦਿੱਤਾ ਗਿਆ, ਕਿਉਂਕਿ ਪ੍ਰੋਗਰਾਮ ਦੌਰਾਨ ਹੀ ਅਸੀਂ ਸਾਂਝਾ ਕਰਦੇ ਹੁੰਦੇ ਹਾਂ, ਪਰ ਕਿਸੇ ਕਾਰਨ ਸ਼ਾਇਦ ਜਿਹੜਾ ਇਹ ਸਿਲਸਿਲਾ ਉਹ ਫੇਸਬੁੱਕ ਦੇ ਉੱਤੇ ਲਾਈਵ ਕਰ ਦਿੱਤਾ ਗਿਆ। ਮੈਂ ਵੀ ਜ਼ਰੂਰ ਸਾਂਝਾ ਕਰਦੀ ਹਾਂ ਉਹ ਸਿਲਸਿਲਾ, ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ, ਕਮਰਸ਼ੀਅਲ ਬ੍ਰੇਕ ਜਿਹੜੀ ਉਹ ਆਪਾਂ ਨੂੰ ਲੈਣੀ ਪੈਣੀ ਆ। ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਕਰਦੇ ਨੇ, ਸਾਡੀ ਮਦਦ ਲੈਂਦੇ ਆ, ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦ ਵਾਪਸ ਆਉਂਦੇ ਹਾਂ ਤੇ ਫਿਰ ਅਗਲਾ ਸਿਲਸਿਲਾ ਗੱਲਾਂ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ, ਟੈਕਸ ਫਾਈਲਿੰਗ ਦੀਆਂ ਡੇਟਸ ਲੱਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 941 1080।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬ੍ਰੇਕ ਦੌਰਾਨ ਸਾਡੇ ਆਪਣੇ ਜਿਹੜੇ ਸਹਿਯੋਗੀ ਨੇ, ਸਪੌਂਸਰਸ ਨੇ, ਉਹਨਾਂ ਦੇ ਕੁਝ ਇਸ਼ਤਿਹਾਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸੋ ਇਹ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ। ਇੱਕ ਵਾਰ ਫਿਰ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਇਸ ਵੇਲੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਸਾਡਾ ਮਾਰਨਿੰਗ ਸ਼ੋ, ਤੇ ਸਮਾਂ ਜਿਹੜਾ ਇਸ ਵੇਲੇ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਮੁਤਾਬਕ 9:03 ਦਾ ਸਵੇਰ ਦਾ ਹੋ ਚੁੱਕਿਆ। ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਉਹ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਅਗਲੀ ਚਿੰਤਾ ਜਾਂ ਜਿਹੜਾ ਚਿੰਤਨ ਅਸੀਂ ਕਰਨ ਜਾ ਰਹੇ ਹਾਂ ਉਹ ਇੱਕ ਵਾਰ ਫਿਰ ਤੋਂ ਘਰੇਲੂ ਹਿੰਸਾ ਦੇ ਬਾਰੇ ਚ ਹੀ ਹੈ, ਪਰ ਉਸ ਦਾ ਅਗਲਾ ਜਿਹੜਾ ਪਾਰਟ, ਅਗਲਾ ਪੱਖ ਜਿਹੜਾ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਕਿਉਂਕਿ ਘਰੇਲੂ ਹਿੰਸਾ ਜਿਹੜੀ ਆ ਉਹ ਸਿਰਫ ਤੇ ਸਿਰਫ ਸਾਡੇ ਕੁਛ ਲੋਕਾਂ ਦੇ ਵਿੱਚ ਹੀ ਨਹੀਂ, ਸਗੋਂ ਉਸ ਹਿੰਸਾ ਦਾ ਸ਼ਿਕਾਰ ਜਿਹੜਾ ਆ ਹਰ ਵਰਗ ਆ। ਜਦੋਂ ਅਸੀਂ ਗੱਲ ਕਰਦੇ ਹਾਂ ਨੌਜਵਾਨ ਵਰਗ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਭਾਈਚਾਰੇ ਦੀ, ਤਾਂ ਭਾਈਚਾਰੇ ਦੇ ਨਾਲ ਜੁੜਿਆ ਹੋਇਆ ਹਰ ਵਰਗ ਜਿਹੜਾ ਉਹ ਇਸ ਹਿੰਸਾ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੀੜਤ ਹੈ, ਪਰ ਇਸ ਦਾ ਪਤਾ ਸਾਨੂੰ ਨਹੀਂ ਚੱਲਦਾ। ਜਦੋਂ ਅਸੀਂ ਇੱਥੇ ਰਹਿਣ ਵਾਲੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਲੋਕਾਂ ਦੇ ਵਿੱਚੋਂ ਜਾਂ ਇੱਥੇ ਆਉਣ ਵਾਲੇ ਮਾਈਗ੍ਰੈਂਟਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਮਾਈਗ੍ਰੈਂਟਸ ਦੇ ਵਿੱਚੋਂ ਵੱਡੀ ਗਿਣਤੀ ਜਿਹੜੀ ਆ ਉਹ ਵਿਦਿਆਰਥੀਆਂ ਦੀ ਆ, ਵਿਦਿਆਰਥੀ ਵਰਗ ਦੀ, ਨੌਜਵਾਨ ਵਰਗ ਦੀ। ਪਰ ਨੌਜਵਾਨ ਵਰਗ ਜਿਹੜਾ ਆ ਉਹ ਖੁਦ ਕੀ ਮਹਿਸੂਸ ਕਰਦਾ ਆ, ਉਹਨਾਂ ਨੂੰ ਇੱਥੇ ਆ ਕੇ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਆ, ਔਰ ਉਹਨਾਂ ਸਮੱਸਿਆਵਾਂ ਦੇ ਨਾਲ ਘਰੇਲੂ ਹਿੰਸਾ ਕਿਵੇਂ ਜੁੜ ਜਾਂਦੀ ਹੈ, ਇਹਦੇ ਬਾਰੇ ਚ ਗੱਲ ਹੋਣੀ ਵੀ ਬਹੁਤ ਜ਼ਰੂਰੀ ਹੈ। ਸੋ ਅੱਜ ਜਿਹੜੀ ਅਸੀਂ ਕੋਸ਼ਿਸ਼ ਕੀਤੀ ਆ ਉਹ ਇਹ ਕੀਤੀ ਆ ਕਿ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰਦੀ ਸਾਡੀ ਇੱਕ ਨੌਜਵਾਨ ਐਕਟੀਵਿਸਟ ਨਿਤਿਕਾ ਚੋਪੜਾ ਸਾਡੇ ਨਾਲ ਜੁੜਨ ਜਾ ਰਹੀ ਹੈ, ਔਰ ਉਹਦੇ ਨਾਲ ਅਸੀਂ ਇਸੇ ਹੀ ਚਿੰਤਾ ਨੂੰ ਲੈ ਕੇ ਜਿਹੜੀ ਗੱਲਬਾਤ ਅੱਗੇ ਵਧਾਉਣੀ ਆ। ਪ੍ਰੋਗਰਾਮ ਦੌਰਾਨ ਤੁਸੀਂ ਵੀ ਸਾਨੂੰ ਕਾਲ ਕਰਕੇ ਆਪਣੀ ਜਿਹੜੀ ਰਾਏ ਆ, ਆਪਣੇ ਜਿਹੜੇ ਵਿਚਾਰ ਆ, ਉਹ ਸਾਂਝੇ ਕਰ ਸਕਦੇ ਹੋ। ਤੇ ਇਹ ਗੱਲਬਾਤ ਜਿਹੜੀ ਹੈ ਇਹ ਇਸ ਵੇਲੇ ਫੇਸਬੁੱਕ ਲਾਈਵ ਦੇ ਉੱਤੇ ਵੀ ਪਾਈ ਗਈ ਹੈ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ, ਔਰ ਅਸੀਂ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਵਧਾਉਂਦੇ ਹਾਂ ਅੱਗੇ। ਤੇ ਕਰਦੇ ਹਾਂ ਫਿਰ ਅਗਲੇ ਸਿਲਸਿਲੇ ਵੱਲ।
ਸਤਿ ਸ੍ਰੀ ਅਕਾਲ ਦੋਸਤੋ, ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਅਗਲਾ ਸਿਲਸਿਲਾ ਗੱਲਾਂ ਬਾਤਾਂ ਦਾ ਅਸੀਂ ਲੈ ਕੇ ਬਿਲਕੁਲ ਹਾਜ਼ਰ ਆ ਇਸ ਵੇਲੇ ਤੁਹਾਡੀ ਖਿਦਮਤ ਦੇ ਵਿੱਚ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫੇਰ ਤੋਂ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ। ਇਸ ਵੇਲੇ ਫੇਸਬੁੱਕ ਪੇਜ ਤੇ ਵੀ ਅਸੀਂ ਲਾਈਵ ਇਹ ਗੱਲਬਾਤ ਦਾ ਸਿਲਸਿਲਾ ਜਿਹੜਾ ਲੈ ਕੇ ਹਾਜ਼ਰ ਹੋਏ ਆ। ਔਰ ਪਿਛਲੇ ਹਫ਼ਤੇ ਜਿਹੜੀ ਕੜੀ ਅਸੀਂ ਤੋਰੀ ਸੀ, ਇੱਕ ਗੱਲ ਜਿਹੜੀ ਹੋਣੀ ਜ਼ਰੂਰੀ ਹੈ, ਯਾਨੀ ਕਿ ਘਰੇਲੂ ਹਿੰਸਾ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਅਸੀਂ ਉਸ ਬਾਰੇ ਚਿੰਤਾ ਕੀਤੀ ਸੀ। ਆਪਣੇ ਭਾਈਚਾਰੇ ਦੇ ਹੀ ਕੁਝ ਅਗਾਂਹ ਵਧੂ ਲੀਡਰਾਂ ਦੇ ਨਾਲ ਗੱਲਬਾਤ ਕਰਕੇ, ਸੋ ਅੱਜ ਉਸੇ ਕੜੀ ਤਹਿਤ ਇੱਕ ਵਾਰ ਫੇਰ ਉਸੇ ਗੱਲ ਨੂੰ ਅੱਗੇ ਵਧਾਉਣ ਜਾ ਰਹੇ ਹਾਂ। ਤੇ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਨਾਲ ਨੇ ਸਾਡੀ ਬਹੁਤ ਹੀ ਪਿਆਰੀ ਜਿਹੀ ਜਿਹੜੀ ਇੱਕ ਕਮਿਊਨਿਟੀ ਐਕਟਿਵਿਸਟ ਲੜਕੀ ਨਿਕਿਤਾ ਚੋਪੜਾ। ਸੋ ਨਿਕਿਤਾ ਚੋਪੜਾ ਇਸ ਵੇਲੇ ਸਾਡੇ ਨਾਲ ਨੇ ਔਰ ਸਕਰੀਨ ਤੇ ਤੁਸੀਂ ਉਹਨਾਂ ਨੂੰ ਵੇਖ ਵੀ ਪਾ ਰਹੇ ਹੋਵੋਗੇ। ਨਿਕਿਤਾ ਨੂੰ ਪਹਿਲਾਂ ਤਾਂ ਜੀਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਨਿਕਿਤਾ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਜੀ। ਸੋ ਦੋਸਤੋ, ਨਿਕਿਤਾ ਹੋਰਾਂ ਦੇ ਬਾਰੇ ਜੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਵਾਂ ਤਾਂ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਬਹੁਤ ਸੋਹਣੀਆਂ ਪ੍ਰਾਪਤੀਆਂ ਜਿਹੜੀਆਂ ਆਪਣੇ ਨਾਮ ਨਿਕਿਤਾ ਨੇ ਦਰਜ ਕਰਵਾਈਆਂ। ਤੇ ਜੇ ਅਸੀਂ ਉਹਨਾਂ ਦੀ ਅਕਾਦਮਿਕ ਜਿਹੜੀ ਯੋਗਤਾ ਦੇਖੀਏ ਤਾਂ ਮਾਸਟਰਸ ਆਫ ਲੈਬੋਰੇਟਰੀ ਮੈਡੀਸਨ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ ਹੈ। ਇਸ ਵੇਲੇ ਮੋਨੈਸ਼ ਹਾਸਪਿਟਲ ਦੇ ਵਿੱਚ ਉਹ ਕੰਮ ਕਰ ਰਹੇ ਆ। ਤੇ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਕਮਿਊਨਿਟੀ ਵਰਕ ਦੀ ਗੱਲ ਕਰਦੇ ਹਾਂ ਤਾਂ ਆਪਣੇ ਲੋਕਾਂ ਦੇ ਲਈ, ਆਪਣੇ ਭਾਈਚਾਰੇ ਦੇ ਲਈ ਖਾਸ ਤੌਰ ਦੇ ਉੱਤੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਹਾਜ਼ਰ ਰੱਖਣੀਆਂ, ਉਹਦੇ ਵਿੱਚ ਉਹ ਖੁਸ਼ੀ ਮਹਿਸੂਸ ਕਰਦੇ ਆ। ਤੇ ਵੁਮੈਨ ਹਾਈਜੀਨ ਦੇ ਲਈ ਉਹ ਵਿਸ਼ੇਸ਼ ਤੌਰ ਤੇ ਕੰਮ ਵੀ ਕਰ ਰਹੇ ਆ। ਔਰ ਉਹਨਾਂ ਦੀਆਂ ਇਹਨਾਂ ਸੇਵਾਵਾਂ ਦੇ ਲਈ ਭਾਰਤ ਵਿੱਚ GISR ਇੱਕ ਸੰਸਥਾ ਹੈ, ਉਸ ਸੰਸਥਾ ਵੱਲੋਂ ਯੰਗ ਵੁਮੈਨ ਚੇਂਜ ਮੇਕਰ ਆਫ ਦਾ ਈਅਰ 2021 ਦਾ ਅਵਾਰਡ ਨਿਕਿਤਾ ਦੇ ਹਿੱਸੇ ਆ ਚੁੱਕਿਆ। ਸੋ ਉਹਦੇ ਲਈ ਨਿਕਿਤਾ ਨੂੰ ਵਧਾਈ ਵੀ ਦੇਣੀ ਬਣਦੀ ਹੈ। ਨਿਕਿਤਾ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਅਵਾਰਡ ਦੇ ਲਈ ਵੀ ਜੀ। ਜੀ ਨਿਕਿਤਾ, ਅਸੀਂ ਪਿਛਲੇ ਹਫ਼ਤੇ ਇੱਕ ਗੱਲ ਜਿਹੜੀ ਸੀ ਉਹ ਤੋਰੀ ਸੀ, ਇੱਕ ਸਵਾਲ ਜਿਹੜਾ ਸੀ ਉਹ ਰੱਖਿਆ ਸੀ, ਇੱਕ ਚਿੰਤਾ ਜਿਹੜੀ ਸੀ ਉਹ ਜਤਾਈ ਸੀ ਕਿ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਵਰਗੇ ਅਗਾਂਹ ਵਧੂ ਮੁਲਕ ਦੇ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਜਿਹੜਾ ਆ ਉਹ ਇੱਕ ਖਤਰਾ ਸਾਡੇ ਆਪਣੇ ਭਾਈਚਾਰੇ ਦੇ ਲਈ ਵੀ ਜਾਪਦਾ, ਕਿਉਂਕਿ ਆਪਣੇ ਦੇਸ਼ ਦੇ ਵਿੱਚ ਰਹਿੰਦਿਆਂ ਜਾਂ ਭਾਰਤ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਇਹੋ ਜਿਹੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹੋਣਗੀਆਂ ਲੁਕਵੇਂ ਰੂਪ ਦੇ ਵਿੱਚ, ਜਿਹੜੀਆਂ ਕਿ ਜ਼ਾਹਰ ਨਹੀਂ ਹੁੰਦੀਆਂ। ਪਰ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਅਗਾਂਹ ਵਧੂ ਮੁਲਕ ਖਿਆਲ ਕਰਦੇ ਹਾਂ, ਜਿੱਥੇ ਆਮ ਲੋਕਾਂ ਦੀ ਜਿਹੜੀ ਸੁਰੱਖਿਆ ਉਹ ਅਹਿਮ ਮੰਨੀ ਜਾਂਦੀ ਆ, ਉੱਥੇ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਸਾਡਾ ਚਿੰਤਨ ਕਰਨਾ ਬਣਦਾ। ਸੋ ਤੁਸੀਂ ਆਸਟ੍ਰੇਲੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਰਹਿਣਾ ਕੀਤਾ, ਇੱਕ ਵਿਦਿਆਰਥੀ ਦੇ ਤੌਰ ਦੇ ਉੱਤੇ ਇੱਥੇ ਤੁਸੀਂ ਸ਼ੁਰੂਆਤ ਕੀਤੀ ਹੈ, ਤੁਸੀਂ ਘਰੇਲੂ ਹਿੰਸਾ ਤੋਂ ਕੀ ਭਾਵ ਲੈਂਦੇ ਹੋ, ਥੋੜਾ ਜਿਹਾ ਆਪਣੇ ਬਾਰੇ ਦੱਸਦੇ ਜਾਓ ਔਰ ਉਸ ਤੋਂ ਬਾਅਦ ਇਸੀ ਗੱਲ ਨੂੰ ਅੱਗੇ ਤੋਰਾਂਗੇ।
ਹਾਂਜੀ, ਸੋ ਆਸਟ੍ਰੇਲੀਆ ਵਿੱਚ ਜਦੋਂ ਵੀ ਐਜ਼ ਅ ਸਟੂਡੈਂਟ ਕੋਈ ਵੀ ਫੀਮੇਲ ਜਦੋਂ ਵੀ ਆਉਂਦੀ ਆ, ਨੋ ਮੈਟਰ ਕੀ ਜੇ ਉਹ ਮੈਰਿਡ ਆ, ਅਨਮੈਰਿਡ ਆ, 12th ਤੋਂ ਬਾਅਦ ਜਾਂ ਹਨਾ ਯੂਨੀਵਰਸਿਟੀ ਤੋਂ ਬਾਅਦ ਉੱਤੇ ਇੰਡੀਆ ਤੋਂ ਆਉਂਦੇ ਆ, ਸੋ ਇੱਕ ਬੜਾ ਡਿਫਰੈਂਟ ਮੈਂਟੈਲਿਟੀ, ਇੱਕ ਡਿਫਰੈਂਟ ਐਕਸਪੈਕਟੇਸ਼ਨ, ਇੱਕ ਸਾਈਕਲ ਆਫ ਲਾਈਫ ਜਿਹੜੀ ਆਪਾਂ ਮੂਵੀਜ਼ ਵਿੱਚ ਦੇਖਦੇ ਹਾਂ, ਸੋ ਸਾਰੇ ਉਹਦੇ ਨਾਲ ਰਿਲੇਟ ਕਰਕੇ ਇੱਥੇ ਸ਼ੁਰੂਆਤ ਕਰਦੇ ਆ। ਪਰ ਹੌਲੀ ਹੌਲੀ ਜਦੋਂ ਤੁਹਾਨੂੰ ਆਪਣੀ ਰਿਸਪੋਂਸੀਬਿਲਿਟੀਜ਼ ਦਾ ਇੱਕ ਸਰਕਲ ਬਣਦਾ ਜਾਂਦਾ ਹੈ, ਤੁਹਾਨੂੰ ਕੰਮ ਕਰਨਾ ਪੈਂਦਾ ਹੈ, ਤੁਹਾਡੀ ਬਹੁਤ ਲੰਬੀ ਸ਼ਿਫਟਸ ਹੁੰਦੀਆਂ, ਤੁਹਾਨੂੰ ਘਰ ਆ ਕੇ ਕੰਮ ਕਰਨਾ ਪੈਂਦਾ, ਤੁਸੀਂ ਬਿਕੋਜ਼ ਇੱਥੇ ਪੇਰੈਂਟਸ ਵੀ ਨਹੀਂ ਨੇ, ਸੋ ਤੁਸੀਂ ਇੰਨੇ ਬਿਜ਼ੀ ਹੋ ਜਾਂਦੇ ਹੋ ਆਪਦੀ ਰੂਟੀਨ ਲਾਈਫ ਵਿੱਚ ਕਿ ਜਦੋਂ ਤੁਹਾਨੂੰ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਇੰਨੀ ਰਿਸਪੋਂਸੀਬਿਲਿਟੀਜ਼ ਤੁਸੀਂ ਇਮੈਜਿਨ ਨਹੀਂ ਕੀਤੀਆਂ ਹੁੰਦੀਆਂ, ਜਿਹੜਾ ਇੱਕ ਸਟ੍ਰੈਸ ਤੇ ਪ੍ਰੈਸ਼ਰ ਲੈ ਕੇ ਆਉਂਦੀ ਆ। ਜਦੋਂ ਵੀ ਇੱਕ ਐਜ਼ ਅ ਵਿਦਿਆਰਥੀ ਜਦੋਂ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਲਈ ਇੱਕ ਕੰਮ ਤੇ ਫੋਕਸ ਕਰਨਾ ਇੰਨਾ ਚੈਲੰਜਿੰਗ ਹੁੰਦਾ, ਕਿਉਂਕਿ ਕਦੇ ਸਾਨੂੰ ਨੀਂਦ ਆਉਂਦੀ ਆ, ਕਦੇ ਭੁੱਖ ਲੱਗ ਜਾਂਦੀ ਆ ਪੜ੍ਹਦੇ ਪੜ੍ਹਦੇ. ਸੋ ਇੱਕ ਪਾਰਟ ਤੇ ਕੰਸੈਂਟ੍ਰੇਸ਼ਨ ਕਰਨਾ ਸਾਡੇ ਲਈ ਇੰਨਾ ਚੈਲੰਜਿੰਗ ਹੋ ਜਾਂਦਾ ਹੈ. ਬਟ ਜਦੋਂ ਆਪਾਂ ਇੱਥੇ ਆ ਕੇ ਲਾਈਫ ਸ਼ੁਰੂ ਕਰਦੇ ਹਾਂ, ਉੱਥੇ ਤੁਸੀਂ 10 ਟਾਸਕ ਦਿਨ ਚ ਕਰਨੇ ਆ, ਤੇ ਇੰਨਾ ਤੁਸੀਂ ਕੰਸੈਂਟ੍ਰੇਸ਼ਨ ਹਰ ਟਾਸਕ ਨੂੰ ਦੇਣਾ ਕਿ ਤੁਸੀਂ ਇੰਨੇ ਸਟ੍ਰੈਸਫੁਲ ਤੇ ਇੰਨੇ ਪ੍ਰੈਸ਼ਰਾਈਜ਼ ਮਾਹੌਲ ਚ ਹੋ ਜਾਂਦੇ ਹੋ ਕਿ ਇੱਥੇ ਜਾ ਕੇ ਕੁਛ ਏਦਾਂ ਦੇ ਚੈਲੰਜਸ ਸੱਚ ਐਸ ਡੋਮੈਸਟਿਕ ਵਾਇਲੈਂਸ ਉਭਰ ਕੇ ਆ ਸਕਦਾ ਹੈ. ਅਗਰ ਮੈਂ ਆਪਦੀ ਗੱਲ ਕਰਾਂ, ਸੋ ਮੈਂ ਆਪਣੇ ਹੀ ਸਰਕਲ ਵਿੱਚ ਬੜੀ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਕੁੜੀਆਂ ਨੂੰ ਮੁੰਡਿਆਂ ਨੂੰ ਪੁੱਛਾਂ ਕਿ ਤੁਸੀਂ ਏਦਾਂ ਦਾ ਕੁਛ ਮਹਿਸੂਸ ਕਰ ਰਹੇ ਹੋ, ਤੁਸੀਂ ਕੁਛ ਏਦਾਂ ਦੀ ਚੀਜ਼ਾਂ ਆਪਦੀ ਰੂਟੀਨ ਲਾਈਫ ਚ ਫੇਸ ਕਰ ਰਹੇ ਹੋ ਕਿ ਨਹੀਂ. ਬਟ ਐਸ ਅਗਰ ਮੈਂ ਸਮਝਾਉਣਾ ਹੋਵੇ ਕਿ ਫੈਮਿਲੀ ਵਾਇਲੈਂਸ ਜਾਂ ਡੋਮੈਸਟਿਕ ਵਾਇਲੈਂਸ ਕੀ ਮਾਨੇ ਰੱਖਦਾ, ਸੋ ਉਹ ਬਹੁਤ ਹੀ ਡੇਂਜਰਸ ਪਾਰਟ ਬਣ ਜਾਂਦਾ ਹੈ ਇੱਥੇ ਐਜ਼ ਅ ਕਪਲ ਜਾਂ ਐਜ਼ ਅ ਸਿੰਗਲ ਪਰਸਨ. ਬਿਕਾਜ਼ ਜਦੋਂ ਤੁਸੀਂ ਵਾਇਲੈਂਸ ਦੀ ਗੱਲ ਕਰਦੇ ਹੋ, ਪਹਿਲਾਂ ਸਾਡੇ ਲੋਕਾਂ ਨੂੰ ਇਹ ਲੱਗਦਾ ਸੀਗਾ ਜਾਂ ਸਾਨੂੰ ਵੀ ਇਹ ਲੱਗਦਾ ਸੀਗਾ, ਵਾਇਲੈਂਸ ਮੀਨਸ ਓਨਲੀ ਹਿਟਿੰਗ ਕਰਨਾ ਜਾਂ ਵੈਪਨ ਯੂਜ ਕਰਨਾ, ਇਹ ਡੋਮੈਸਟਿਕ ਵਾਇਲੈਂਸ ਮੰਨਿਆ ਜਾਂਦਾ ਸੀ. ਹੁਣ ਐਸ ਪਰ ਆਸਟ੍ਰੇਲੀਆ ਔਰ ਇੰਡੀਆ, ਐਨੀ ਟਾਈਪ ਆਫ ਅਬਿਊਸ, ਬੀ ਇਟ ਰਿਲੀਜੀਅਸ ਅਬਿਊਸ, ਬੀ ਇਟ ਰਿਲੇਸ਼ਨਸ਼ਿਪ ਅਬਿਊਸ, ਜਾਂ ਹਨਾ ਕੋਈ ਏਦਾਂ ਦਾ ਸਟ੍ਰੈਸ, ਫਾਈਨੈਂਸ਼ੀਅਲ ਅਬਿਊਸ, ਇਹ ਸਾਰੇ ਹੀ ਅੱਜ ਕੱਲ ਡੋਮੈਸਟਿਕ ਵਾਇਲੈਂਸ ਜਾਂ ਫੈਮਿਲੀ ਵਾਇਲੈਂਸ ਦੇ ਭਾਗ ਬਣ ਚੁੱਕੇ ਨੇ. ਸੋ ਜਦੋਂ ਇੱਕ ਮੈਰਿਡ ਵਿਮੈਨ ਇੱਥੇ ਆਸਟ੍ਰੇਲੀਆ ਚ ਆਉਂਦੀ ਆ, ਸੋ ਇਹ ਜ਼ਰੂਰੀ ਬਣ ਜਾਂਦਾ ਕਿ ਤੁਸੀਂ ਆਪਦੀ ਡਿਊਟੀਜ਼ ਆਪਣੇ ਹਸਬੈਂਡ ਨਾਲ ਵੰਡੋ. ਜਦੋਂ ਵੀ ਉਹ ਪਾਰਟ ਵਿੱਚ ਕਨਫਿਊਜ਼ਨ, ਸਟ੍ਰੈਸ ਜਾਂ ਪ੍ਰੈਸ਼ਰ ਹੁੰਦਾ, ਉਹ ਪਾਰਟ ਕੁਐਸਚਨ ਮਾਰਕ ਬਣ ਜਾਂਦਾ ਇੱਕ ਰਿਲੇਸ਼ਨਸ਼ਿਪ ਵਿੱਚ, ਤੇ ਉਹ ਐਜ਼ ਅ ਰਿਜ਼ਲਟ ਡੋਮੈਸਟਿਕ ਵਾਇਲੈਂਸ ਜਾਂ ਫੈਮਿਲੀ ਵਾਇਲੈਂਸ ਵਿੱਚ ਕਨਵਰਟ ਹੋ ਜਾਂਦਾ. ਸੋ ਇਹ ਬੜੀ ਹੀ ਲੋੜ ਹੈ ਕਿ ਯੰਗ ਜਿਹੜੇ ਵੀ ਲੋਕੀ ਆਉਂਦੇ ਆ, ਉਹਨਾਂ ਨੂੰ ਇੱਕ ਕਾਉਂਸਲਿੰਗ ਦਿੱਤੀ ਜਾਵੇ ਜਾਂ ਇੰਡੀਆ ਵੱਲੋਂ ਜਾਂ ਇੱਥੇ ਆਸਟ੍ਰੇਲੀਆ ਚ ਆਉਣ ਤੋਂ ਬਾਅਦ ਇਹ ਪ੍ਰੋਗਰਾਮ ਬਣੇ, ਜਾਂ ਫਿਰ ਮੈਂ ਜਿਹੜਾ ਸਮਝਦੀ ਹਾਂ ਕਿ ਇੱਕ ਰਿਲੇਟਿਵ ਜਾਂ ਐਜ਼ ਅ ਇੰਡੀਵਿਜੁਅਲ ਲੈਵਲ ਜਿਹੜੇ ਇੱਥੇ ਆਪਣੇ ਲੋਕੀ ਨੇ, ਫਾਰ ਐਗਜ਼ਾਮਪਲ ਅਗਰ ਮੈਂ 2018 ਚ ਆਈ ਹਾਂ, ਸੋ ਜਿਹੜੇ ਮੇਰੇ ਇੱਥੇ ਰਿਲੇਟਿਵ ਸੀਗੇ, ਉਹਨਾਂ ਨੂੰ ਮੈਨੂੰ ਦੱਸਣਾ ਚਾਹੀਦਾ ਸੀ ਕਿ ਇੱਦਾਂ ਇੱਕ ਜਰਨੀ ਹੁੰਦੀ ਆ, ਪ੍ਰੈਸ਼ਰ ਜਰਨੀ, ਜਿਹੜੀ ਤੁਹਾਨੂੰ ਬਹੁਤ ਚੈਲੰਜਿੰਗ ਹੁੰਦੀ ਆ, ਤੇ ਤੁਸੀਂ ਕਿੱਦਾਂ ਉਹ ਚੀਜ਼ ਨੂੰ ਮੈਨੇਜ ਕਰ ਸਕਦੇ ਹੋ, ਬਿਕਾਜ਼ ਸਾਰੇ ਜਿੰਨੇ ਇੱਥੇ ਰਹਿੰਦੇ ਨੇ ਉਹ ਐਕਸਪੀਰੀਅੰਸ ਕਰ ਚੁੱਕੇ ਹੁੰਦੇ ਆ, ਸੋ ਉਹਦੇ ਨਾਲ ਅਵੇਅਰਨੈਸ ਜਨਰੇਟ ਹੋਊਗੀ, ਇਹ ਮੇਰਾ ਮੰਨਣਾ. ਹਾਂਜੀ
ਠੀਕ. ਸੋ ਐਜ਼ ਅ ਫੀਮੇਲ ਯੰਗ ਐਕਟਿਵਿਸਟ, ਤੁਸੀਂ ਨਿੱਜੀ ਤੌਰ ਦੇ ਉੱਤੇ ਇਹ ਸਭ ਕੁਛ ਹੰਢਾਇਆ ਵੀ ਹੋਣਾ ਹੈ ਕਿ ਜਿਹੜਾ ਪ੍ਰੈਸ਼ਰ, ਜਿਹੜਾ ਸਟ੍ਰੈਸ ਇੱਥੇ ਰਹਿੰਦੇ ਆ ਤੁਸੀਂ ਮਹਿਸੂਸ ਵੀ ਕਰਦੇ ਹੋ, ਉਹਦੇ ਵਿੱਚੋਂ ਲੰਘਦੇ ਵੀ ਹੋ, ਉਹਦੇ ਨਾਲ ਇੱਕਮਿਕ ਵੀ ਹੁੰਦੇ ਹੋ, ਔਰ ਫਿਰ ਉਹਦੇ ਵਿੱਚੋਂ ਉਭਾਰ ਕੇ ਤੁਸੀਂ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਵਧਣਾ ਹੁੰਦਾ ਹੈ ਨਾ. ਪਰ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਇਸ ਸਟ੍ਰੈਸ ਦਾ, ਇਸ ਪ੍ਰੈਸ਼ਰ ਦਾ ਸ਼ਿਕਾਰ ਹੋ ਕੇ ਤੁਸੀਂ ਆਪਣੇ ਅਗਲੇ ਪੜਾਅ ਵੱਲ ਵਧਣ ਦੀ ਬਜਾਏ ਆਪਣੇ ਆਪ ਨੂੰ ਹੋਰ ਪਿੱਛੇ ਧੱਕ ਲੈਂਦੇ ਹੋ, ਸੁੱਟ ਲੈਂਦੇ ਹੋ, ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਤੁਹਾਨੂੰ ਜਿਹੜਾ ਰਾਹ ਆ ਉਹ ਦਿਖਾਈ ਨਹੀਂ ਦਿੰਦਾ. ਔਰ ਜਦੋਂ ਰਾਹ ਦਿਖਾਈ ਨਹੀਂ ਦਿੰਦਾ ਤਾਂ ਫਿਰ ਤੁਸੀਂ ਹੋਰ ਗਲਤ ਜਿਹੜੇ ਰਸਤੇ ਆ ਉਹ ਅਖਤਿਆਰ ਕਰਦੇ ਹੋ ਹਨਾ. ਹਾਲ ਦੇ ਵਿੱਚ ਹੀ ਜਿਹੜੀ ਘਟਨਾ ਆਪਣੇ ਮੈਲਬਨ ਦੇ ਵਿੱਚ ਵਾਪਰੀ ਹੈ, ਉਸ ਘਟਨਾ ਤੋਂ ਇੱਕ ਚੀਜ਼ ਹੋਰ ਜਿਹੜੀ ਸਾਹਮਣੇ ਉਹ ਇਹ ਆਈ ਹੈ ਕਿ ਆਪਣੇ ਬਹੁਤ ਸਾਰੇ ਲੋਕ ਜਿਹੜੇ ਆ ਕਈ ਵਾਰ ਜ਼ਿੰਦਗੀ ਦੇ ਵਿੱਚ ਜਾਂ ਤਾਂ ਬਹੁਤ ਜ਼ਿਆਦਾ ਸਫਲ ਹੋ ਕੇ ਨਸ਼ੇ ਦੇ ਵੱਲ ਵਧਦੇ ਆ, ਜਾਂ ਫਿਰ ਬਹੁਤ ਜ਼ਿਆਦਾ ਜਦੋਂ ਉਹ ਹਰਾਸ ਹੋ ਜਾਂਦੇ ਆ, ਜਦੋਂ ਨਿਰਾਸ਼ ਹੋ ਜਾਂਦੇ ਆ ਤਾਂ ਫਿਰ ਉਹ ਨਸ਼ੇ ਦਾ ਸਹਾਰਾ ਲੈਂਦੇ ਆ. ਸੋ ਕੀ ਤੁਸੀਂ ਮੰਨਦੇ ਹੋ ਕਿ ਜਿਹੜੇ ਵੀ ਨੌਜਵਾਨ ਇੱਥੇ ਆਉਂਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਨਸ਼ਾ ਆ ਉਹ ਵੀ ਕਿਤੇ ਨਾ ਕਿਤੇ ਇਸ ਫੈਮਿਲੀ ਵਾਇਲੈਂਸ ਜਾਂ ਡੋਮੈਸਟਿਕ ਵਾਇਲੈਂਸ ਦਾ ਕਾਰਨ ਬਣਦਾ?
ਹਾਂਜੀ, ਮੈਂ ਜ਼ਰੂਰ ਮੰਨਦੀ ਹਾਂ ਕਿ ਕੁਛ ਏਦਾਂ ਦੇ ਫੈਕਟਰਸ ਹੁੰਦੇ ਆ. ਇਹ ਕੱਲਾ ਆਪਾਂ ਕਹਿ ਲਈਏ ਕਿ ਨਸ਼ਾ, ਯਾਨੀ ਆਪਾਂ ਡਰੱਗਸ ਦੀ ਗੱਲ ਕਰੀਏ, ਸੋ ਇਹ ਜ਼ਰੂਰ ਇੱਕ ਬਹੁਤ ਹੀ ਵੱਡਾ ਫੈਕਟਰ ਹੋ ਸਕਦਾ, ਕਿਉਂਕਿ ਮੈਂ ਇੱਕ ਸਾਇੰਸ ਬੈਕਗ੍ਰਾਉਂਡ ਤੇ ਆ, ਸੋ ਮੈਂ ਇਹ ਚੀਜ਼ ਨੂੰ ਬਿਲਕੁਲ ਸਮਝਦੀ ਵੀ ਆ, ਤੇ ਮੈਂ ਐਕਸਪਲੇਨ ਵੀ ਕਰਨਾ ਚਾਹੁੰਦੀ ਹਾਂ ਕਿ ਕੱਲੀ ਡਰੱਗਸ ਦੀ ਨਾ ਗੱਲ ਕਰੀਏ, ਇੱਥੇ ਐਲਕੋਹਲ ਵੀ ਬਹੁਤ ਵੱਡਾ ਫੈਕਟਰ ਮੰਨਿਆ ਜਾਂਦਾ, ਕਿਉਂਕਿ ਜਦੋਂ ਵੀ ਕੋਈ ਵੀ ਪਰਸਨ ਐਕਸੈਸਿਵ ਚੀਜ਼ ਇੱਦਾਂ ਦਾ ਪ੍ਰਯੋਗ ਕਰਦਾ ਉਹ ਪਰਸਨ ਆਪਦੇ ਸੈਂਸਿਸ ਵਿੱਚ ਨਹੀਂ ਕੰਟਰੋਲ ਰੱਖ ਪੈਂਦਾ। ਸੋ ਇਹਦੇ ਵਿੱਚ ਜਦੋਂ ਵੀ ਇੱਕ ਐਕਸ ਵਾਈ ਜ਼ੈਡ ਗੱਲ ਤੇ ਉਹ ਪਰਸਨ ਨੂੰ ਨਾਰਮਲ ਟੈਂਪਰਾਮੈਂਟ ਦਾ ਇਸ਼ੂ ਆਊਗਾ, ਉਹ ਹਾਈਪ ਹੋਣ ਕਰਕੇ ਜ਼ਿਆਦਾ ਐਜ਼ ਅ ਰਿਐਕਸ਼ਨ ਰੂਪ ਚ ਆਉਂਦਾ। ਜਿਹੜਾ ਕਿ ਆਪਾਂ ਇੱਕ ਕੇਸ ਜਿਹੜਾ ਰੀਸੈਂਟਲੀ ਮੈਲਬਰਨ ਚ ਹੋਇਆ ਉਹ ਦੇਖਿਆ ਵੀ ਗਿਆ, ਜਦੋਂ ਇੱਕ ਪਰਸਨ ਨੂੰ ਆਪਦੇ ਬ੍ਰੇਨ ਦਾ ਉਹਦੇ ਬਾਡੀ ਤੇ ਕੰਟਰੋਲ ਹੀ ਨਹੀਂ ਰਿਹਾ, ਸੋ ਉਹ ਪਰਸਨ ਟਰੱਸਟਫੁਲ ਨਹੀਂ ਰਿਹਾ ਕਿ ਉਹ ਕਿੱਦਾਂ ਰਿਐਕਟ ਕਰੂਗਾ। ਮੈਂ ਮੰਨਦੀ ਹਾਂ ਕਿ ਇੱਥੇ ਬਹੁਤ ਪ੍ਰੈਸ਼ਰ ਆ, ਬਟ ਮੈਂ ਇਹ ਵੀ ਮੰਨਦੀ ਹਾਂ ਕਿ ਜਿਹੜੇ ਅਸੀਂ ਕਲਚਰ ਤੋਂ ਆਉਂਦੇ ਹਾਂ, ਸਿੱਖ ਜਿਹੜੇ ਆਪਣਾ ਕਲਚਰ ਸਿੱਖਿਜ਼ਮ ਹੈਗਾ, ਉਹਦੇ ਵਿੱਚ ਅਸੀਂ ਬਚਪਨ ਤੋਂ ਗੁਰਦੁਆਰੇ ਜਾਂਦੇ ਹਾਂ, ਆਪਾਂ ਬਚਪਨ ਤੋਂ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ। ਸੋ ਜਦੋਂ ਸਾਡੇ ਸੰਸਕਾਰ ਇੱਦਾਂ ਦੇ ਹੁੰਦੇ ਆ ਕਿ ਅਸੀਂ ਇੰਨਾ ਆਪਣੀ ਫੈਮਿਲੀ ਵੈਲਿਊਜ਼ ਨੂੰ ਬਿਲੋਂਗ ਕਰਦੇ ਹਾਂ, ਸੋ ਮੈਂ ਇਹ ਮੰਨਦੀ ਹਾਂ ਕਿ ਮੇਰੇ ਲਈ ਵੀ ਆਪ ਲਈ ਇਹ ਚੀਜ਼ ਪ੍ਰੂਵ ਹੋਈ ਆ ਕਿ ਅਗਰ ਮੈਂ ਇੰਨੀ ਔਖੀ ਪੜ੍ਹਾਈ ਕੀਤੀ, ਮੈਂ ਉਹਦੇ ਵਿੱਚ ਬਹੁਤ ਵਧੀਆ ਨੰਬਰ ਲੈ ਕੇ ਆਉਣੇ ਸੀਗੇ, ਸੋ ਇੱਕ ਪ੍ਰੈਸ਼ਰ ਬਣ ਜਾਂਦਾ, ਫਿਰ ਤੁਸੀਂ ਜੋਬ ਫਾਇੰਡ ਕਰਨੀ ਆ, ਸੋ ਤੁਹਾਨੂੰ PR ਦਾ ਸਟ੍ਰੈਸ ਹੁੰਦਾ। ਸੋ ਇੰਨੇ ਸਾਈਕਲਸ ਨੇ, ਉੱਤੋਂ ਦੀ ਤੁਸੀਂ ਆਪਦੀ ਫੈਮਿਲੀ ਨੂੰ ਟਾਈਮ ਵੀ ਦੇਣਾ, ਫੈਮਿਲੀ ਨੂੰ ਵਧੀਆ ਵੀ ਰੱਖਣਾ, ਸੋ ਡੈਫੀਨੇਟਲੀ ਪ੍ਰੈਸ਼ਰ ਲਾਈਫ ਹੁੰਦੀ ਆ। ਬਟ ਜਦੋਂ ਮੈਂ ਕਹਿੰਦੀ ਹਾਂ ਕਿ ਮੈਂ ਇਹ ਚੀਜ਼ ਤੋਂ ਕਿੱਦਾਂ ਬਾਹਰ ਆਈ, ਸੋ ਮੈਂ ਬਿਲਕੁਲ ਇੱਕ ਵਰਡ ਮੇਰੇ ਅੱਗੇ ਆਉਂਦਾ ਕਿ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ, ਇੱਕ ਰੂਟੀਨ ਆਪਦੀ ਲਾਈਫ ਚ ਤੁਸੀਂ ਇੱਕ ਪਾਰਟ ਬਣਾ ਲੈਂਦੇ ਹੋ ਕਿ ਹਾਂਜੀ ਮੈਂ ਇਹ ਫੋਲੋ ਕਰਨਾ। ਮੈਨੂੰ ਪਤਾ ਕਿ ਮੇਰੇ ਆਸ ਪਾਸ ਬਹੁਤ ਚੀਜ਼ਾਂ, ਲੋਕੀ ਨਸ਼ੇ ਚ ਜਾ ਰਹੇ ਨੇ, ਲੋਕੀ ਆਪਦੀ ਸਟੈਪ ਬੈਕ ਹੋ ਰਹੇ ਆ ਲਾਈਫ ਵਿੱਚ, ਸੋ ਉਹਦੇ ਵਿੱਚ ਜਦੋਂ ਤੁਸੀਂ ਅੱਗੇ ਵਧਣਾ, ਤੁਹਾਨੂੰ ਆਪਣੀ ਕਲਚਰਲ ਵੈਲਿਊਜ਼ ਵਿੱਚ ਤੁਹਾਨੂੰ ਆਪਦੇ ਆਪ ਨੂੰ ਇਨਸਰਟ ਕਰਨਾ ਪੈਣਾ। ਐਂਡ ਇਹ ਚੀਜ਼ ਤੋਂ ਬਾਹਰ ਨਿਕਲਣ ਦਾ ਸੋਲੂਸ਼ਨ ਆ ਕਿ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ, ਤੁਸੀਂ ਐਕਸਪੈਕਟ ਕਰਦੇ ਹੋ ਕਿ ਤੁਸੀਂ ਇੱਕ ਨੋਨ ਸਟ੍ਰੈਸਫੁਲ ਟਾਈਮ ਦੇ ਸਕਦੇ ਹੋ ਤੇ ਉਹਦੇ ਵਿੱਚ ਆਪਣੀ ਲਾਈਫ ਨੂੰ ਫੋਕਸ ਵੀ ਰੱਖ ਸਕਦੇ ਹੋ। ਸੋ ਆਈ ਥਿੰਕ ਕਿ ਐਜ਼ ਅ ਯੰਗ ਵਿਮੈਨ, ਜਾਂ ਅਗਰ ਮੈਂ ਕਿਸੇ ਵੀ ਹੋਰ ਕੁੜੀਆਂ ਜਾਂ ਮੁੰਡੇ ਅਗਰ ਸਾਨੂੰ ਸੁਣ ਰਹੇ ਨੇ, ਸੋ ਮੈਂ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰਾਂਗੀ ਕਿ ਮੈਂ ਮੰਨਦੀ ਹਾਂ ਕਿ ਸਾਡੇ ਕੋਲ ਗੁਰਦੁਆਰੇ ਜਾਣ ਦਾ ਟਾਈਮ ਨਹੀਂ ਹੁੰਦਾ। ਹਰ ਵਾਰ ਸਾਨੂੰ ਲੱਗਦਾ ਕਿ ਅੱਛਾ ਸੰਡੇ ਨੂੰ ਤਾਂ ਕੰਮ ਆ, ਸੰਡੇ ਨੂੰ ਕਿੱਦਾਂ ਅਸੀਂ ਜਾਈਏ, ਪਰ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਕਿ ਮਹੀਨੇ ਚ ਇੱਕ ਵਾਰ ਤੁਸੀਂ ਆਪਦੇ ਆਪ ਨੂੰ ਡਿਜ਼ਾਈਨ ਕਰ ਲਓ ਇਸ ਤਰ੍ਹਾਂ ਕਿ ਤੁਸੀਂ ਕੋਈ ਵੀ ਇੱਦਾਂ ਕਲਚਰਲ ਐਕਟੀਵਿਟੀ ਵਿੱਚ ਪਾਰਟੀਸੀਪੇਟ ਕਰੋ, ਤਾਂ ਕਿ ਤੁਹਾਨੂੰ ਇਹ ਲੱਗੇ ਕਿ ਤੁਸੀਂ ਹਜੇ ਵੀ ਆਪਦੇ ਹੀ ਕਲਚਰ ਏਰੀਆ ਚ ਹੋ। ਜਦੋਂ ਆਪਾਂ ਵੈਸਟਰਨਾਈਜੇਸ਼ਨ, ਬਿਕਾਜ਼ ਮੈਂ ਯੰਗ ਆ, ਸੋ ਆਫਕੋਰਸ ਕਿ ਅਸੀਂ ਇੰਨੇ ਵੈਸਟਰਨਾਈਜ਼ਡ ਹੋ ਗਏ ਹਾਂ ਕਿ ਅਸੀਂ ਬਹੁਤ ਚੀਜ਼ਾਂ ਨਾਲ ਲੜਦੇ ਹਾਂ ਕਿ ਸਾਨੂੰ ਇਹ ਕਿਉਂ ਕਰਨਾ ਹੈ, ਅਸੀਂ ਇੱਦਾਂ ਕਿਉਂ ਨਹੀਂ ਕਰ ਸਕਦੇ ਜਿੱਦਾਂ ਗੋਰੇ ਕਰਦੇ ਆ। ਆਈ ਅੰਡਰਸਟੈਂਡ, ਮੈਂ ਉੱਥੇ ਕੰਮ ਵੀ ਕਰਦੀ ਹਾਂ, ਪਰ ਇੱਕ ਬਹੁਤ ਵੱਡਾ ਫਰਕ ਰਹੂਗਾ ਕਿ ਅਸੀਂ ਬਹੁਤ ਹੀ ਫੈਮਿਲੀ ਨਾਲ ਜੁੜੇ ਹੋਏ ਲੋਕੀ ਨੇ
ਜੀ।
ਜਦੋਂ ਵੀ ਅਸੀਂ ਆਪਦੀ ਫੈਮਿਲੀਜ਼ ਨੂੰ, ਜਾਂ ਸਾਨੂੰ ਇੱਕ ਡਰ ਰਹਿੰਦਾ ਕਿ ਮੇਰੇ ਡੈਡ ਕੀ ਕਹਿਣਗੇ, ਮੇਰੇ ਮੰਮਾ ਕੀ ਕਹਿਣਗੇ, ਉਹ ਜਦੋਂ ਇਹ ਡਰ ਰਹਿੰਦਾ ਹੈ, ਸੋ ਆਪਾਂ ਇੱਕ ਫੈਮਿਲੀ ਬਾਉਂਡਰੀ ਵਿੱਚ ਰਹਿੰਦੇ ਹਾਂ
ਜੀ।
ਜਦੋਂ ਉਹ ਡਰ ਨਹੀਂ ਰਹੂਗਾ, ਤੁਸੀਂ ਆਪਦੇ ਹਸਬੈਂਡ ਨੂੰ ਵੀ ਤੁਸੀਂ ਅਲਾਓ ਕਰ ਰਹੇ ਹੋ ਕਿ ਹਾਂਜੀ ਅਸੀਂ ਵੈਸਟਰਨਾਈਜ਼ ਹੋ ਚੁੱਕੇ ਹਾਂ, ਸੋ ਡਾਇਰੈਕਟਲੀ ਤੁਹਾਡਾ ਡੋਮੈਸਟਿਕ ਵਾਇਲੈਂਸ ਜਾਂ ਫੈਮਿਲੀ ਵਾਇਲੈਂਸ ਵਿੱਚ ਕੋਈ ਕੰਟਰੋਲ ਨਹੀਂ ਰਹਿ ਪਾਉਂਦਾ
ਜੀ।
ਆਈ ਬਿਲੀਵ ਕਿ ਇਹ ਸਾਰੀ ਚੀਜ਼ਾਂ ਕਨੈਕਟਿਡ ਨੇ, ਕਿ ਇੰਡੀਆ ਵੀ ਇਹ ਚੀਜ਼ ਤੇ ਮੈਂ ਜ਼ਰੂਰ ਉਹਨਾਂ ਦਾ ਪ੍ਰੋਗਰਾਮ ਦੇਖਦੀ ਹੁੰਦੀ ਹਾਂ, ਮਨੀਸ਼ਾ ਗੁਲਾਟੀ ਜੀ ਨੇ ਜਿਹੜੇ ਵਿਮੈਨ ਕਮਿਸ਼ਨਰ ਦੇ ਹਾਂਜੀ ਚੇਅਰਮੈਨ ਨੇ, ਸੋ ਉਹ ਵੀ ਇਹੀ ਸਟ੍ਰੈਸ ਕਰ ਰਹੇ ਨੇ ਕਿ ਕੋਈ ਵੀ ਮੈਰਿਜ ਤੋਂ ਪਹਿਲਾਂ ਜਾਂ ਮੈਰਿਜ ਤੋਂ ਬਾਅਦ ਕਾਉਂਸਲਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ, ਜਿਹਦੇ ਨਾਲ ਉਹਨਾਂ ਨੂੰ ਫਰਕ ਪਤਾ ਲੱਗੇ ਕਿ ਇੱਕ ਕੁੜੀ ਨੂੰ ਜਾਂ ਇੱਕ ਮੁੰਡੇ ਨੂੰ ਵੀ ਆਪਦੇ ਉੱਤੇ ਐਜ਼ ਅ ਨਿਊ ਰਿਲੇਸ਼ਨਸ਼ਿਪ ਚ ਆਉਣ ਲਈ ਕਿੱਦਾਂ ਤੁਸੀਂ ਲੈਸਨ ਸਿੱਖਣੇ ਆ ਤੇ ਕਿੱਦਾਂ ਦੇ ਚੈਲੰਜਸ ਆਉਣ ਤੇ ਤੁਸੀਂ ਕਿੱਦਾਂ ਉਹਨੂੰ ਰਿਐਕਟ ਕਰਨਾ, ਤਾਂ ਕਿ ਕੋਈ ਵੀ ਉਸ ਚੀਜ਼ ਤੇ ਓਵਰ ਰਿਐਕਟ ਨਾ ਕਰ ਸਕੇ ਤੇ ਕੋਈ ਵੀ ਡਰੱਗ ਜਾਂ ਐਲਕੋਹੋਲ ਐਕਸੈਸਿਵ ਆਪਸ਼ਨ ਨਾ ਲੈ ਸਕੇ
ਜੀ। ਸੋ ਤੁਹਾਡਾ ਇਹ ਮੰਨਣਾ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਦੇ ਨਾਲ ਅੱਗੇ ਵਧਦੇ ਹਾਂ ਤਾਂ ਬਹੁਤ ਸਾਰੇ ਉਤਰਾਅ ਚੜਾਅ ਜਿਹੜੇ ਉਹਨਾਂ ਦਾ ਸਾਹਮਣਾ ਸਾਨੂੰ ਕਰਨਾ ਹੀ ਪੈਂਦਾ, ਪਰ ਬਜਾਏ ਕਿ ਅਸੀਂ ਨਸ਼ੇ ਨੂੰ ਸਹਾਰਾ ਬਣਾਈਏ ਜ਼ਿੰਦਗੀ ਦੇ ਵਿੱਚ, ਉਹਦੇ ਉਲਟ ਸਾਨੂੰ ਆਪਣੀਆਂ ਜਿਹੜੀਆਂ ਧਾਰਮਿਕ ਥਾਵਾਂ ਨੇ, ਜਿਹੜੀਆਂ ਸੱਭਿਆਚਾਰਕ ਥਾਵਾਂ ਨੇ, ਉੱਥੇ ਜ਼ਰੂਰ ਜਿਹੜੀ ਜਗ੍ਹਾ ਉਹ ਲੱਭਣੀ ਪੈਣੀ ਹੈ, ਜਾਂ ਫਿਰ ਸਕੂਨ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਚਾਹੁੰਦੇ ਹਾਂ ਤਾਂ ਜ਼ਰੂਰ ਆਪਣੇ ਉਸ ਸਕੈਜੂਲ ਦੇ ਵਿਚ ਜ਼ਰੂਰ ਗੁਰਦੁਆਰਾ ਸਾਹਿਬ ਮੰਦਰ ਜਿਹੜੀ ਵੀ ਧਾਰਮਿਕ ਜਗ੍ਹਾ ਤੇ ਤੁਸੀਂ ਆਪਣੇ ਆਪ ਨੂੰ ਸਕੂਨ ਜਿਹੜਾ ਮਹਿਸੂਸ ਕਰ ਸਕਦੇ ਹੋ ਆਪਣੇ ਆਪ ਦੇ ਵਿਚ ਜਿੱਥੇ ਤੁਹਾਨੂੰ ਲੱਗਦਾ ਕਿ ਉੱਥੇ ਤੁਹਾਨੂੰ ਸ਼ਾਂਤੀ ਮਿਲਦੀ ਹੈ ਉੱਥੇ ਜਾਣਾ ਚਾਹੀਦਾ ਹਨਾ। ਸੋ ਇਹ ਬਹੁਤ ਹੀ ਸੋਹਣਾ ਜਿਹੜਾ ਪੁਆਇੰਟ ਹੈ ਤੁਸੀਂ ਮੈਨੂੰ ਲੱਗਦਾ ਕਿ ਅੱਜ ਦੀ ਗੱਲਬਾਤ ਦੇ ਵਿਚ ਐਡ ਕੀਤਾ ਕਿਉਂਕਿ ਬਹੁਤ ਹੀ ਵਾਰ ਇਹ ਹੁੰਦਾ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਗਲਤ ਆਦਤਾਂ ਆ ਉਹ ਜ਼ਿੰਦਗੀ ਦੇ ਵਿੱਚ ਸ਼ਾਮਲ ਕਰਦੇ ਜਾਂਦੇ ਆ ਔਰ ਉਹਦਾ ਜਿਹੜਾ ਇਲਜ਼ਾਮ ਆ ਜਾਂ ਬਹਾਨਾ ਉਹਦਾ ਸਿਰਫ ਇਹੀ ਹੁੰਦਾ ਕਿ ਮੇਰੇ ਕੋਲ ਇਹ ਸਾਰਾ ਕੁਛ ਜਿਹੜਾ ਆ ਬਰਦਾਸ਼ਤ ਨਹੀਂ ਹੋ ਰਿਹਾ ਜਾਂ ਮੈਂ ਇਹ ਸਾਰਾ ਕੁਛ ਜਿਹੜਾ ਸਟ੍ਰੈਸ ਆ ਹਨਾ ਮੈਂ ਉਹਨੂੰ ਮੈਨੇਜ ਨਹੀਂ ਕਰ ਪਾ ਰਿਹਾ ਉਹਨੂੰ ਹੈਂਡਲ ਨਹੀਂ ਕਰ ਪਾ ਰਿਹਾ ਸੋ ਇਸ ਕਾਰਨ ਮੈਂ ਇਹ ਸਹਾਰਾ ਜਿਹੜਾ ਲਿਆ। ਦੂਜੇ ਪਾਸੇ ਇਹ ਵੀ ਦੇਖਣ ਦੇ ਵਿੱਚ ਨਿਕਿਤਾ ਕਿਤੇ ਨਾ ਕਿਤੇ ਜ਼ਰੂਰ ਆਉਂਦਾ ਕਿ ਜਦੋਂ ਅਸੀਂ ਪੈਸਾ ਕਮਾ ਲਿਆ ਹਨਾ ਸ਼ੋਹਰਤ ਤੁਹਾਡੇ ਕੋਲ ਹੁੰਦੀ ਹੈ ਔਰ ਉਦੋਂ ਸਿਰਫ ਦਿਖਾਵੇ ਦੇ ਲਈ ਜਾਂ ਫਿਰ ਇੱਕ ਬਾਹਰੀ ਫੋਕਾਪਨ ਜਿਹੜਾ ਅੱਜ ਕੱਲ ਅਸੀਂ ਕਹਿੰਦੇ ਹਾਂ ਕਿ ਫੁਖਰਾ ਪੰਥੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਕਿਤੇ ਨਾ ਕਿਤੇ ਅਸੀਂ ਦੂਜਿਆਂ ਦੇ ਵਰਗੜਾਵੇ ਦੇ ਵਿੱਚ ਆ ਕੇ ਵੀ ਕਈ ਵਾਰ ਇਹੋ ਜਿਹੜੇ ਕਦਮ ਆ ਉਹ ਚੁੱਕਦੇ ਹਾਂ ਜਿਹੜੇ ਕਿ ਬਿਲਕੁਲ ਸਹੀ ਨਹੀਂ ਆ। ਅੱਛਾ ਤੁਸੀਂ ਐਜ਼ ਅ ਯੰਗ ਵੁਮੈਨ ਬਹੁਤ ਸਾਰੇ ਸੋਹਣੇ ਨੁਕਤੇ ਜਿਹੜੇ ਆ ਉਹ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਨਾਲ ਸਾਂਝੇ ਕੀਤੇ ਆ ਕਿ ਡੋਮੈਸਟਿਕ ਵਾਇਲੈਂਸ ਜਿਹੜੇ ਇਸ ਉਮਰ ਦੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ। ਜੇ ਇਸ ਨੂੰ ਗੱਲਬਾਤ ਨੂੰ ਅੱਗੇ ਵਧਾਉਂਦਿਆਂ ਹੋਇਆਂ ਦੇਖਿਆ ਜਾਵੇ ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜੀ ਹੋਰ ਗੱਲ ਤੁਸੀਂ ਕੌਂਸਲਿੰਗ ਦੀ ਕੀਤੀ ਹੈ ਹਨਾ ਉਹ ਜਿਹੜੀ ਕੌਂਸਲਿੰਗ ਆ ਉਹ ਕਿਸ ਰੂਪ ਦੇ ਵਿੱਚ ਤੁਸੀਂ ਸੋਚਦੇ ਹੋ ਕਿ ਦਿੱਤੀ ਜਾਣੀ ਚਾਹੀਦੀ ਹੈ। ਇੱਕ ਤਾਂ ਤੁਸੀਂ ਕਿਹਾ ਕਿ ਜਿਹੜੇ ਲੋਕ ਇੱਥੇ ਆਉਂਦੇ ਆ ਖਾਸ ਤੌਰ ਤੇ ਉੱਥੇ ਵਿਦਿਆਰਥੀ ਜੀਵਨ ਦੇ ਨਾਲ ਜਿਹਨਾਂ ਦੀ ਸ਼ੁਰੂਆਤ ਹੁੰਦੀ ਹੈ ਜਾਂ ਫਿਰ ਜਿਹੜੇ ਨਵੇਂ ਇੱਥੇ ਮਾਈਗ੍ਰੈਂਟਸ ਆਉਂਦੇ ਆ ਉਹਨਾਂ ਨੂੰ ਕੌਂਸਲਿੰਗ ਦੀ ਜਿਹੜੀ ਲੋੜ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਆ। ਤੁਸੀਂ ਕੀ ਦੇਖਦੇ ਹੋ ਕਿਸ ਰੂਪ ਦੇ ਵਿੱਚ ਜਿਹੜੀ ਕੌਂਸਲਿੰਗ ਆ ਹੋਰ ਵੀ ਜਿਹੜੀ ਥਾਵਾਂ ਦੇ ਉੱਤੇ ਦਿੱਤੀ ਜਾਣੀ ਚਾਹੀਦੀ ਹੈ?
ਥੈਂਕ ਯੂ ਸੋ ਮਚ ਅਮਰਦੀਪ ਜੀ, ਇਹ ਬਹੁਤ ਹੀ ਸੋਹਣਾ ਸਵਾਲ ਆ ਬਿਕੋਜ਼ ਮੈਂ ਇਹਦੇ ਤੇ ਵਾਕਈ ਇਹ ਜਿਹੜੀ ਚੀਜ਼ ਮੈਂ ਆਪ ਮਹਿਸੂਸ ਕੀਤੀ ਇੱਥੇ ਆਉਣ ਤੋਂ ਬਾਅਦ ਤੇ ਮੈਂ ਇਹ ਹਨਾ ਤੁਹਾਡੇ ਜ਼ਰੀਏ ਇੱਕ ਰਿਕੁਐਸਟ ਵੀ ਕਰਨਾ ਚਾਹੁੰਦੀ ਹਾਂ ਬਿਕੋਜ਼ ਇਹ ਐਜ਼ ਅ ਯੰਗ ਕੋਈ ਆਪਾਂ ਕੋਈ ਵੀ ਜੈਂਡਰ ਨੂੰ ਲੈ ਕੇ ਨਾ ਚੱਲੀਏ ਹਨਾ ਫੀਮੇਲ ਜਾਂ ਮੇਲ ਅੱਜ ਕੱਲ੍ਹ ਦੋਨੋਂ ਹੀ ਪਾਸੇ ਸੇਮ ਪ੍ਰੈਸ਼ਰ ਹੁੰਦਾ। ਸੋ ਅਗਰ ਨੋ ਡਾਊਟ ਕਿ ਹਾਂਜੀ ਡੋਮੈਸਟਿਕ ਵਾਇਲੈਂਸ ਜਾਂ ਵਾਇਲੈਂਸ ਦੇ ਅਕੋਰਡਿੰਗ ਵਿਮੈਨ ਤੇ ਜ਼ਿਆਦਾ ਇਹ ਚੀਜ਼ ਦੇਖੀ ਵੀ ਗਈ ਹੈ ਤੇ ਐਕਸਪੀਰੀਅੰਸ ਵੀ ਕੀਤੀ ਗਈ ਆ ਬਟ ਜਿਹੜਾ ਆਪਾਂ ਪ੍ਰੈਸ਼ਰ ਜਾਂ ਕਾਉਂਸਲਿੰਗ ਦੀ ਗੱਲ ਕਰੀਏ ਇਹ ਦੋਨਾਂ ਦੇ ਲਈ ਵੀ ਬਹੁਤ ਇੰਪੋਰਟੈਂਟ ਆ ਕਿਉਂਕਿ ਜਦੋਂ ਤੱਕ ਸਾਰੇ ਮੇਲ ਵੀ ਕਾਉਂਸਲਡ ਨਹੀਂ ਹੋਣਗੇ ਉਹ ਵੀ ਨਹੀਂ ਫਰਕ ਪਾਉਣਗੇ ਕਿ ਕੀ ਡਿਫਰੈਂਸਿਸ ਹੁੰਦੇ ਆ
ਜੀ।
ਸੋ ਅਗਰ ਕਾਉਂਸਲਿੰਗ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜਿਹੜਾ ਮੈਂ ਐਕਸਪੀਰੀਅੰਸ ਕੀਤਾ ਕਿ ਜਦੋਂ ਵੀ ਆਪਾਂ ਗੁਰਦੁਆਰੇ ਇੱਥੇ ਆਉਣ ਤੋਂ ਬਾਅਦ ਕੋਈ ਵੀ ਪਰਸਨ ਜਿਹੜਾ ਆਪਣੇ ਮੰਦਿਰ ਜਾਂ ਗੁਰਦੁਆਰੇ ਜਾਣਾ ਚਾਹੁੰਦਾ ਜਦੋਂ ਵੀ ਉੱਥੇ ਜਾਂਦੇ ਆ ਸੋ ਇੱਕ ਇਨਫੋਰਮੇਸ਼ਨ ਮਿਸ ਹੁੰਦੀ ਆ। ਮੈਂ ਉੱਥੇ ਜਾਣਾ ਗਈ ਤੇ ਮੈਂ ਆਪਣਾ ਹਨਾ ਅੰਦਰ ਮੱਥਾ ਟੇਕਿਆ ਤੇ ਤੁਸੀਂ ਆਉਂਦੇ ਹੋ ਲੋਕਾਂ ਨੂੰ ਦੇਖਦੇ ਹੋ ਤੁਹਾਨੂੰ ਬੜਾ ਵਧੀਆ ਲੱਗਦਾ ਕਿ ਇੱਥੇ ਤਾਂ ਹੋਰ ਵੀ ਬੜੇ ਲੋਕੀ ਨੇ ਸਾਡੇ ਵਰਗੇ ਤੇ ਤੁਹਾਨੂੰ ਇੱਕ ਹਨਾ ਵਧੀਆ ਲੱਗਦਾ ਕਿ ਆਪਣਾ ਜਾਂ ਪਨ ਮਹਿਸੂਸ ਹੁੰਦਾ ਬਟ ਹਾਂਜੀ ਮਾਹੌਲ ਲੱਗਦਾ ਬਟ ਮੇਰੇ ਅਕੋਰਡਿੰਗ ਮੈਂ ਜਿੰਨੀ ਵਾਰ ਵੀ ਜਾਣੀ ਹੈਨਾ ਬਟ ਆਈ ਫੀਲ ਕਿ ਉੱਥੇ ਇਹ ਸਭ ਤੋਂ ਵੱਡੀ ਚੀਜ਼ ਮਿਸ ਆ ਕਿ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲਣੀ ਚਾਹੀਦੀ ਆ ਕਿ ਇਨ ਕੇਸ ਕਿ ਅਗਰ ਤੁਸੀਂ ਇੱਦਾਂ ਦਾ ਕੁਛ ਵੀ ਐਕਸਪੀਰੀਅੰਸ ਕਰਦੇ ਹੋ ਕਿ ਗੁਰਦੁਆਰੇ ਵਿੱਚ ਇੱਕ ਇੱਦਾਂ ਦੀ ਕਾਉਂਸਲਿੰਗ ਅਵੇਲੇਬਲ ਆ। ਨੋ ਡਾਊਟ ਕਿ ਆਸਟ੍ਰੇਲੀਆ ਸਾਨੂੰ ਬਹੁਤ ਆਪਸ਼ਨਸ ਦਿੰਦਾ ਹੈ ਕਾਉਂਸਲਿੰਗ ਲਈ, ਸਾਡੇ ਲਈ ਬਿਯੋਂਡ ਬਲੂ ਆ, ਸਾਡੇ ਲਈ ਰਿਸਪੈਕਟ ਆ, ਹੈਲਪਲਾਈਨ ਨੰਬਰਸ ਨੇ, ਸਾਈਕੋਲੋਜੀ ਔਨ ਕਾਲ ਆ, ਡਾਕਟਰ ਔਨ ਕਾਲ, ਨਰਸ ਔਨ ਕਾਲ, ਬਹੁਤ ਆਪਸ਼ਨਸ ਨੇ
ਜੀ।
ਪਰ ਸਾਰਿਆਂ ਨੂੰ ਸਾਨੂੰ ਜਿਹੜਾ ਇੱਕ ਇਮੋਸ਼ਨਲ ਐਕਸਪ੍ਰੈਸ਼ਨ ਹੁੰਦਾ ਉਹ ਆਪਣੀ ਹੀ ਲੈਂਗੁਏਜ ਵਿੱਚ ਸਾਰੇ ਹੀ ਕੰਫਰਟੇਬਲ ਹੁੰਦੇ ਆ
ਜੀ। ਬਿਲਕੁਲ,
ਅਗਰ ਇੱਕ ਇੱਦਾਂ ਦੀ ਧਾਰਮਿਕ ਥਾਵਾਂ ਤੇ ਜਿਹੜੀਆਂ ਸਭ ਤੋਂ ਜ਼ਿਆਦਾ ਮਾਇਨੇ ਨੇ ਜਦੋਂ ਅਸੀਂ ਆਪਦੇ ਦੇਸ਼ ਤੋਂ ਬਾਹਰ ਆ ਰਹੇ ਹਾਂ, ਅਗਰ ਉੱਥੇ ਇੱਦਾਂ ਦਾ ਕੋਈ ਵੀ ਆਪਸ਼ਨ ਅਵੇਲੇਬਲ ਹੋਊਗਾ ਕਿ ਜਿਹੜਾ ਅਸੀਂ ਜਾਂਦੇ ਹੀ ਸਾਨੂੰ ਪਤਾ ਲੱਗ ਗਿਆ ਕਿ ਅੱਛਾ ਇੱਥੇ ਇੱਕ ਕਾਉਂਸਲਿੰਗ ਅਵੇਲੇਬਲ ਆ, ਕਿ ਅਗਰ ਇੱਕ ਇੱਦਾਂ ਇੱਕਦਮ ਮਹੀਨੇ ਬਾਅਦ ਤੁਹਾਨੂੰ ਪ੍ਰੈਸ਼ਰ ਫੀਲ ਹੋ ਰਿਹਾ ਕਿ ਤੁਹਾਨੂੰ ਲੱਗ ਰਿਹਾ ਤੁਹਾਡੇ ਹਸਬੈਂਡ ਵਿੱਚ ਕੋਈ ਗੱਲਬਾਤ ਕਰਕੇ ਤੁਸੀਂ ਓਵਰ ਰਿਐਕਟ ਹੋ ਰਹੇ ਹੋ, ਤੁਹਾਡੀ ਤੋਂ ਫਰਸਟ੍ਰੇਸ਼ਨ ਨਿਕਲ ਰਹੀ ਆ, ਤੁਸੀਂ ਲੜਨ ਲੱਗ ਪਏ ਹੋ ਜ਼ਿਆਦਾ। ਸੋ ਤੁਸੀਂ ਕਿੱਦਾਂ ਸਿਆਣੇ ਬੰਦੇ ਕੋਲ ਜਾ ਕੇ ਤੁਸੀਂ ਕਾਉਂਸਲਿੰਗ ਕਰ ਸਕਦੇ ਹੋ ਕਿ ਉਹਨਾਂ ਨੇ ਤੁਹਾਨੂੰ ਜ਼ਰੂਰ ਇੱਕ ਵਧੀਆ ਰਾਹ ਤੇ ਤੋਰਨਾ
ਜੀ।
ਰਾਦਰ ਦੈਨ ਕਿ ਅਗਰ ਸੋਚੀਏ ਕਿ ਨਸ਼ੇ ਵੱਲ ਜਾਂ ਤੁਸੀਂ ਇਹ ਚੀਜ਼ ਕਿ ਸ਼ੋਅ ਕਰਨ ਲੱਗ ਗਏ, ਆਪਦਾ ਸਟੇਟਸ ਬਣਾਉਣ ਦੀ ਰੇਸ ਵਿੱਚ ਪਹੁੰਚ ਗਏ ਹੋ, ਉਸ ਤੋਂ ਪਹਿਲਾਂ ਤੁਹਾਨੂੰ ਇੱਕ ਕਾਉਂਸਲਿੰਗ ਮਿਲ ਜੂਗੀ ਜਿਹਦੇ ਨੇ ਤੁਹਾਨੂੰ ਦੱਸਣਾ ਕਿ ਹੌਲੀ ਹੌਲੀ ਕਿੱਦਾਂ ਤੁਸੀਂ ਪ੍ਰੈਸ਼ਰ ਨੂੰ ਸੈਟਲ ਕਰ ਸਕਦੇ ਹੋ। ਸੋ ਆਈ ਥਿੰਕ ਸਭ ਤੋਂ ਇੰਪੋਰਟੈਂਟ ਰਹੂਗਾ ਕਿ ਤੁਸੀਂ ਗੁਰਦੁਆਰੇ ਜਾਂ ਮੰਦਿਰਾਂ ਵਿੱਚ ਏਦਾਂ ਦਾ ਕੁਛ ਪ੍ਰੋਗਰਾਮ ਹੋਵੇ, ਜਿਹੜਾ ਮੈਂ ਵੀ ਐਜ ਅ ਯੰਗ ਪਰਸਨ ਬੜਾ ਮਿਸ ਕੀਤਾ ਕਿ ਮੈਨੂੰ ਜਾ ਕੇ, ਕਿਉਂਕਿ ਇੱਕ ਹਰ ਕਿਸੇ ਦੀ ਲਾਈਫ ਚ ਆਉਂਦਾ ਕਿ ਤੁਸੀਂ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਫੀਲ ਕਰਦੇ ਹੋ ਕਿ ਤੁਹਾਨੂੰ ਆਪ ਨੂੰ ਰਾਹ ਲੱਭਣਾ ਪੈਂਦਾ ਕਿ ਇਹ ਪ੍ਰੈਸ਼ਰ ਤੋਂ ਕਿੱਦਾਂ ਨਿਕਲਿਆ ਜਾਵੇ। ਤੁਸੀਂ ਆਪਦੇ ਪੇਰੈਂਟਸ ਨੂੰ ਬਿਲਕੁਲ ਨਹੀਂ ਦੱਸ ਸਕਦੇ ਕਿਉਂਕਿ ਉਹ ਉਹੀ ਪੇਰੈਂਟਸ ਨੇ ਜਿਹੜੇ ਤੁਹਾਡੇ ਤੋਂ 10 ਟਾਈਮ ਜ਼ਿਆਦਾ ਸਟ੍ਰੈਸ ਲੈਂਦੇ ਆ। ਆਈ ਥਿੰਕ ਉਹਨਾਂ ਨੂੰ ਟ੍ਰਬਲ ਕਰਨ ਤੋਂ ਬੈਟਰ ਹਰ ਬੱਚਾ ਇੱਥੇ ਚਾਹੁੰਦਾ ਕਿ ਆਪ ਦੇ ਨਾਲ ਉਹ ਸੋਲਵ ਕਰ ਲੇ
ਜੀ।
ਪਰ ਉਹ ਸੋਲਵ ਹੋਣਾ ਜਾਂ ਨਾ ਹੋਣਾ ਸਾਨੂੰ ਦੋ ਗੁੱਡ ਐਂਡ ਬੈਡ ਵੇਜ ਵਿੱਚ ਪੋਜੀਸ਼ਨ ਕਰ ਦਿੰਦਾ। ਕਈ ਲੋਕੀ ਗੁੱਡ ਵੇਜ ਨਾਲ ਚੀਜ਼ਾਂ ਹੈਂਡਲ ਕਰ ਲੈਂਦੇ ਆ ਤੇ ਉਹ ਸਕਸੈਸ ਦੀ ਰਾਹ ਤੇ ਜ਼ਰੂਰ ਤੁਰਦੇ ਆ। ਕਈ ਲੋਕੀ ਬੈਡ ਦੀ ਰਾਹ ਤੇ ਹੋ ਕੇ ਬੈਡ ਵੇਜ ਨਾਲ ਬਹੁਤ ਸਾਰੇ ਆਪਸ਼ਨ ਹੋ ਜਾਂਦੇ ਆ ਤੇ ਅੱਜ ਦਾ ਮਾਹੌਲ ਹੀ ਇੱਦਾਂ ਕਿ ਤੁਹਾਨੂੰ ਨੈਗੇਟਿਵ ਚੀਜ਼ਾਂ ਜ਼ਿਆਦਾ ਅਟਰੈਕਟ ਕਰਦੀਆਂ
ਜੀ।
ਇਸ ਕਰਕੇ ਕਿ ਮੈਂ ਜ਼ਰੂਰ ਇਹ ਐਕਸਪੈਕਟ ਕਰੂੰਗੀ ਕਿ ਜਿੱਦਾਂ ਮੈਂ ਇੱਕ ਫੇਸ ਕੀਤਾ ਕਿ ਪ੍ਰੈਸ਼ਰ ਹੈਂਡਲਿੰਗ ਜਾਂ ਰਿਲੇਸ਼ਨਸ਼ਿਪ ਹੈਂਡਲਿੰਗ ਵਿੱਚ ਕਾਉਂਸਲਿੰਗ ਜ਼ਰੂਰ ਮਿਲੇ। ਦੂਜੀ ਗੱਲ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਜਿਹੜਾ ਅੱਜ ਕੱਲ ਦੇ ਵਿੱਚ ਆ, ਕਿ ਉਹ ਜ਼ਰੂਰ ਇੱਕ ਬੋਨਸ ਪੁਆਇੰਟ ਬਣਦਾ ਕਿਸੇ ਨੂੰ ਵੀ ਛੇਤੀ ਤੋਂ ਛੇਤੀ ਰੀਚ ਕਰਨ ਲਈ
ਜੀ ਜੀ।
ਸੋ ਅਗਰ ਆਪਾਂ ਗੱਲ ਕਰੀਏ, ਇੱਕ ਬਹੁਤ ਹੀ ਵੱਡਾ ਐਗਜ਼ਾਮਪਲ ਮੈਂ ਇੱਥੇ ਦੇਣਾ ਚਾਹੂੰਗੀ ਕਿ ਜਿੱਦਾਂ ਤੁਸੀਂ ਆਪਦੇ ਰੇਡੀਓ ਚੈਨਲ ਤੇ ਤੁਸੀਂ ਇੱਕ ਇਨਫਲੂਐਂਸ ਕਰਦੇ ਹੋ, ਸੋ ਤੁਸੀਂ ਸਾਰੇ ਹੀ ਲੋਕਾਂ ਨੂੰ ਇਨਵੋਲਵ ਕਰਦੇ ਹੋ। ਮੈਂ ਇਹ ਬੜਾ ਦੇਖਿਆ ਕਿ ਤੁਸੀਂ ਬੱਚਿਆਂ ਨਾਲ ਬੱਚਿਆਂ ਵਾਂਗੂ ਐਂਡ ਦੈਨ ਵੱਡਿਆਂ ਨਾਲ ਤੁਸੀਂ ਵੱਡਿਆਂ ਦਾ ਅਪਰੋਚ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਤੁਸੀਂ ਮੈਕਸੀਮਮ ਲੋਕਾਂ ਤੱਕ ਇੱਕ ਸੋਚ ਪਹੁੰਚਾ ਰਹੇ ਹੋ। ਸੋ ਸਿਮਿਲਰਲੀ ਸੋਸ਼ਲ ਪਲੇਟਫਾਰਮ ਬਹੁਤ ਹੀ ਵੱਡਾ ਬੈਨੀਫਿਟ ਆ। ਐਂਡ ਇੱਕ ਦੂਜਾ ਐਗਜ਼ਾਮਪਲ ਮੈਂ ਪੰਜਾਬ ਚ ਜਿੱਦਾਂ ਮਨੀਸ਼ਾ ਗੁਲਾਟੀ ਜੀ ਨੂੰ ਮੈਂਸ਼ਨ ਕੀਤਾ, ਸੋ ਉਹਨਾਂ ਨੇ 2018 ਤੋਂ ਪਹਿਲਾਂ ਕਿਸੇ ਨੂੰ ਵੀ ਵਿਮੈਨ ਕਮਿਸ਼ਨ ਬਾਰੇ ਨਹੀਂ ਪਤਾ ਸੀ। ਜਦੋਂ ਹੀ 2018 ਵਿੱਚ ਅਪੁਆਇੰਟ ਹੋਏ ਆ, ਉਹਨਾਂ ਨੇ ਆਪਦੇ ਫੇਸਬੁੱਕ ਪੇਜ ਦੇ ਜ਼ਰੀਏ ਮੀਡੀਆ ਨਾਲ ਜੁੜ ਕੇ ਇੰਨੇ ਕੇਸਿਸ ਸੋਲਵ ਕੀਤੇ ਕਿ ਹੁਣ ਕੁੜੀਆਂ ਉੱਥੇ ਕੰਪਲੇਂਟਸ ਲੈ ਕੇ ਜਾਂਦੀਆਂ ਐਂਡ ਰਿਜ਼ੋਲਵ ਵੀ ਹੋ ਰਿਹਾ। ਬਟ ਉਹ ਫੇਸਬੁੱਕ ਆਨ ਕਰਕੇ ਲੋਕਾਂ ਤੱਕ ਪਹੁੰਚੀ ਚੀਜ਼ਾਂ। ਸੋ ਆਈ ਥਿੰਕ ਇੱਥੇ ਜੇ ਆਪਣੇ ਗੁਰਦੁਆਰੇ ਨੇ ਮੰਦਿਰ ਨੇ, ਸੋ ਉਹ ਆਨਲਾਈਨ ਵੀ ਆਪਸ਼ਨ ਅਵੇਲੇਬਲ ਕਰਾ ਸਕਦੇ ਆ ਕਿ ਮੰਨ ਲਓ ਕਿ ਮੈਨੂੰ ਅਗਰ ਕੋਈ ਪ੍ਰੋਬਲਮ ਆਈ ਹੈ ਰਾਤ ਦੇ 2 ਵਜੇ, ਸੋ ਮੈਂ ਇਹ ਨਹੀਂ ਐਕਸਪੈਕਟ ਕਰਦੀ ਕਿ ਹਾਂਜੀ ਮੈਨੂੰ ਕਾਉਂਸਲਿੰਗ 2 ਵਜੇ ਹੀ ਰਾਤੀ ਮਿਲੇ। ਬਟ ਮੈਂ ਉੱਥੇ ਆਪਦੀ ਅਪਰੋਚ ਪਾ ਸਕਦੀ ਹਾਂ ਕਿ ਅਗਰ ਮੈਂ ਸਵੇਰੇ ਕੰਮ ਤੇ ਜਾਣਾ, ਮੈਂ ਆਪਦਾ ਉੱਥੇ ਨੰਬਰ ਪਾਤਾ, ਮੈਂ ਆਪਦੇ ਇਸ਼ੂਸ ਪਾਤੇ ਤੇ ਮੈਨੂੰ ਉਹ ਸ਼ਾਮੀ ਜਾਂ ਕੁਛ ਦਿਨਾਂ ਦੇ ਵਿੱਚ ਵਿੱਚ ਕਾਲ ਆ ਜੂਗੀ ਤੇ ਮੈਂ ਇੱਕ ਟਾਈਮ ਸੈਟ ਕਰਕੇ ਉੱਥੇ ਜਾ ਸਕਦੀ ਹਾਂ। ਸੋ ਇੱਕ ਇਹ ਪਾਥਵੇ ਬਣਨੇ ਬਹੁਤ ਜ਼ਰੂਰੀ ਨੇ ਕਿ ਐਕਸੈਸਿਬਲ ਇੰਨਾ ਹੋ ਜਾਵੇ ਕਿ ਸਾਡੇ ਕਮਿਊਨਿਟੀ ਵਿੱਚ ਇੱਕ ਏਦਾਂ ਪਤਾ ਹੋਵੇ, ਹਰ ਕਿਸੇ ਨੂੰ ਡਰ ਹੋਵੇ ਕਿ ਅੱਛਾ ਜੀ ਕਿ ਅਗਰ ਏਦਾਂ ਦਾ ਕੋਈ ਵੀ ਇੰਸੀਡੈਂਟ ਸਾਡੇ ਘਰ ਹੁੰਦਾ ਤੇ ਇਹ ਗੱਲ ਨਹੀਂ ਹੈ ਕਿ ਮੈਨੂੰ ਆਪਦੇ ਰਿਲੇਟਿਵਸ ਨੂੰ ਬੁਲਾਉਣਾ ਪੈਣਾ ਜਾਂ ਮੈਂ ਆਪਦੇ ਇੰਡੀਆ ਪੇਰੈਂਟਸ ਨੂੰ ਦੱਸਾਂ ਕਿ ਮੇਰੇ ਲਈ ਇਹ ਆਪਸ਼ਨ ਜ਼ਰੂਰ ਹੈ ਕਿ ਇੱਥੇ ਹੀ ਇੱਕ ਫੀਅਰ ਆਫ ਡੂਇੰਗ ਬੈਡ ਅਵੇਲੇਬਲ ਹੋ ਜਾਊਗਾ ਕਿ ਤੁਹਾਨੂੰ ਇੱਕ ਡਰ ਜਾਊਗਾ। ਸੋ ਆਈ ਥਿੰਕ ਇਹ ਬਹੁਤ ਵਧੀਆ ਆਪਸ਼ਨ ਹੋ ਸਕਦਾ
ਜੀ। ਸੋ ਜ਼ਰੂਰ ਇਸ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ। ਜੇਕਰ ਸਾਡੇ ਜਿਹੜੇ ਕਮਿਊਨਿਟੀ ਦੇ ਲੀਡਰ ਖਾਸ ਤੌਰ ਦੇ ਉੱਤੇ ਜਿਹੜੇ ਇਹਨਾਂ ਧਾਰਮਿਕ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਸ਼ਾਇਦ ਇਸ ਦੇ ਬਾਰੇ ਇੱਕ ਵੱਡੀ ਪਲੈਨਿੰਗ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਲਿਆਉਣੀ ਪਏਗੀ ਤਾਂ ਕਿ ਇਹ ਜਿਹੜੇ ਪਲੇਟਫਾਰਮ ਆ ਇਹਨਾਂ ਦਾ ਸਹੀ ਫਾਇਦਾ ਜਿਹੜਾ ਉਹ ਲਿਆ ਜਾ ਸਕੇ। ਕਿਉਂਕਿ ਜਦੋਂ ਅਸੀਂ ਵੈਸੇ ਫੇਸਬੁੱਕ ਦੀ ਗੱਲ ਕਰਦੇ ਹਾਂ ਤਾਂ ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਫੇਕ ਬੁੱਕ ਆ, ਕਿਉਂਕਿ ਜ਼ਿੰਦਗੀ ਦੀ ਇੱਕ ਬਹੁਤ ਸ਼ੋਅ ਆਫ ਵਾਲੀ ਜਿਹੜੀ ਕਹਾਣੀ ਆ ਉਹ ਅਸੀਂ ਇਹਦੇ ਉੱਤੇ ਜ਼ਿਆਦਾਤਰ ਦੇਖਦੇ ਹਾਂ। ਪਰ ਜੇਕਰ ਸੋਸ਼ਲ ਮੀਡੀਆ ਦਾ ਸਹੀ ਰੂਪ ਦੇ ਵਿੱਚ ਅਸੀਂ ਇਸਤੇਮਾਲ ਕਰੀਏ, ਜਾਗਰੂਕਤਾ ਪੈਦਾ ਕਰਨ ਦੇ ਲਈ ਇਹਦਾ ਇਸਤੇਮਾਲ ਹੋਵੇ, ਤਾਂ ਇਹਦੇ ਵਰਗਾ ਵਰਦਾਨ ਵੀ
ਕੋਈ ਨਹੀਂ ਆ। ਅੱਛਾ ਨਿਕਿਤਾ, ਤੁਸੀਂ ਗੱਲ ਕੀਤੀ ਹੈ ਕਿ ਸਾਡੀਆਂ ਜਿਹੜੀਆਂ ਭੈਣਾਂ ਇਸ ਤਰ੍ਹਾਂ ਦੇ ਕਿਸੇ ਵੀ ਮਾਹੌਲ ਦੇ ਵਿੱਚੋਂ ਗੁਜ਼ਰਦੀਆਂ, ਉਹਨਾਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਵੀ ਉਹ ਆਪਣੀ ਗੱਲ ਉੱਥੇ ਤੱਕ ਪਹੁੰਚਾ ਸਕਣ ਜਿੱਥੋਂ ਉਹਨਾਂ ਨੂੰ ਕੋਈ ਰਾਹ ਜਿਹੜਾ ਉਹ ਮਿਲੇ। ਪਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਸਾਡੇ ਸੱਭਿਆਚਾਰ ਦੇ ਵਿੱਚ, ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਅਸੀਂ ਆਪਣੀ ਗੱਲ ਖੋਲ੍ਹ ਕੇ ਦੂਜਿਆਂ ਤੱਕ ਇਸ ਕਰਕੇ ਨਹੀਂ ਦੱਸਣਾ ਚਾਹੁੰਦੇ ਤਾਂ ਕਿ ਕਿਤੇ ਹਨਾ ਸਾਡੇ ਪੇਰੈਂਟਸ ਨੂੰ ਨਾ ਦੁੱਖ ਹੋਵੇ ਜੇ ਮੇਰੀ ਗੱਲ ਬਾਹਰ ਨਿਕਲਦੀ ਆ ਤਾਂ ਮੇਰਾ ਆਲਾ ਦੁਆਲਾ ਜਿਹੜਾ ਉਹ ਮੇਰੇ ਬਾਰੇ ਕੀ ਸੋਚਦਾ, ਚਾਹੇ ਲੜਕਾ ਚਾਹੇ ਲੜਕੀ ਹੈ। ਸਾਡੀਆਂ ਕੁਛ ਜਦੋਂ ਅਸੀਂ ਸੰਸਕਾਰਾਂ ਦੀ ਗੱਲ ਕਰਦੇ ਹਾਂ ਜਾਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ ਤਾਂ ਕੁਛ ਪਰਿਵਾਰਾਂ ਦੇ ਵਿੱਚ ਇਹੋ ਜਿਹੇ ਸੰਸਕਾਰ ਜਿਹੜੇ ਉਹ ਦਿੱਤੇ ਜਾਂਦੇ ਆ, ਸ਼ੁਰੂ ਤੋਂ ਹੀ ਸਾਨੂੰ ਇਸ ਤਰ੍ਹਾਂ ਤਿਆਰ ਕਰ ਦਿੱਤਾ ਜਾਂਦਾ ਵੀ ਘਰ ਦੀ ਗੱਲ ਜਿਹੜੀ ਉਹ ਘਰ ਦੇ ਵਿੱਚ ਹੀ ਨਿਬੜ ਜਾਣੀ ਚਾਹੀਦੀ ਹੈ ਹਨਾ। ਪਰ ਕਈ ਵਾਰ ਜਦੋਂ ਉਹ ਗੱਲਾਂ ਅੰਦਰ ਹੀ ਅੰਦਰ ਰਹਿੰਦੀਆਂ ਤਾਂ ਉਸ ਤੋਂ ਬਾਅਦ ਨਤੀਜਾ ਜਿਹੜਾ ਕਿੰਨਾ ਭਿਆਨਕ ਹੋ ਸਕਦਾ ਉਹ ਹੁਣ ਵਾਪਰੀ ਇਸ ਘਟਨਾ ਨੇ ਸਾਡੇ ਸਾਹਮਣੇ ਲੈ ਆਂਦਾ। ਸੋ ਤੁਸੀਂ ਕੀ ਸੋਚਦੇ ਹੋ ਐਜ਼ ਅ ਯੰਗ ਵੁਮੈਨ ਕਿ ਸਾਡੀਆਂ ਜਿਹੜੀਆਂ ਵੀ ਭੈਣਾਂ ਨੇ, ਸਾਡੀਆਂ ਜਿਹੜੀਆਂ ਲੜਕੀਆਂ ਨੇ ਜਾਂ ਫਿਰ ਜਿਹੜੇ ਸਾਡੇ ਨੌਜਵਾਨ ਮੁੰਡੇ ਨੇ ਲੜਕੇ ਨੇ ਹਨਾ ਜਿਨ੍ਹਾਂ ਨੇ ਇੱਥੇ ਆ ਕੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਆ, ਉਹਨਾਂ ਦੇ ਲਈ ਜੇ ਕੋਈ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਆ ਤਾਂ ਕੀ ਕਿਸ ਢੰਗ ਦੇ ਨਾਲ ਉਹ ਆਪਣੀ ਜਿਹੜੀ ਗੱਲ ਹੈ ਉਹ ਸੰਬੰਧਿਤ ਵਿਭਾਗ ਤੱਕ ਪਹੁੰਚਾ ਸਕਦੇ ਆ ਜਾਂ ਪਹੁੰਚਾਉਣੀ ਚਾਹੀਦੀ ਹੈ?
ਹਾਂਜੀ, ਇਹ ਬਹੁਤ ਜ਼ਰੂਰੀ ਨੇ ਕਿ ਤੁਸੀਂ ਡਿਫਰੈਂਸ਼ੀਏਟ ਕਿੱਦਾਂ ਕਰ ਸਕਦੇ ਹੋ ਕਿ ਤੁਸੀਂ ਇਹ ਸਟੈਪ ਕਿੱਦਾਂ ਲੈਣਾ। ਫੋਰ ਐਗਜ਼ਾਮਪਲ ਕਿ ਅਗਰ ਮੈਂ ਇੱਕ ਕੁੜੀ ਹਾਂ, ਜਦੋਂ ਮੈਂ ਇੰਡੀਆ ਸੀ, ਇਹ ਮੈਨੂੰ ਕਿੱਦਾਂ ਰਿਅਲਾਈਜ਼ ਹੋਇਆ ਕਿ ਇਹ ਕਿੰਨਾ ਇੰਪੋਰਟੈਂਟ ਆ ਕਿ ਤੁਸੀਂ ਬੀਇੰਗ ਅ ਵਿਮੈਨ ਤੁਹਾਨੂੰ ਇੱਕ ਰਾਈਟ ਡਿਸੀਜਨ ਲੈਣਾ ਆਉਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਰ ਛੋਟੀ ਛੋਟੀ ਗੱਲਾਂ ਦਾ ਇੱਕ ਵੱਡਾ ਇਸ਼ੂ ਬਣਾ ਕੇ ਉਹਨੂੰ ਪ੍ਰੈਜੈਂਟ ਕਰੋ। ਇਹੀ ਬਹੁਤ ਜ਼ਰੂਰੀ ਆ ਕਿ ਜਦੋਂ ਤੁਹਾਡੇ ਨਾਲ ਛੋਟੀ ਛੋਟੀ ਗੱਲਾਂ ਵੱਧਦੀ ਜਾ ਰਹੀਆਂ ਨੇ, ਉਹ ਚੀਜ਼ ਨੂੰ ਤੁਸੀਂ ਡਿਟੈਕਟ ਕਰੋ ਕਿ ਨਹੀਂ ਇਹ ਬਿਹੇਵੀਅਰ ਸਹੀ ਨਹੀਂ ਜਾ ਰਿਹਾ, ਸਹੀ ਡਾਇਰੈਕਸ਼ਨ ਵਿੱਚ ਨਹੀਂ ਜਾ ਰਿਹਾ। ਪਹਿਲਾਂ ਤੁਸੀਂ ਇਹਨੂੰ ਸੈਲਫ ਥੋਟਫੁਲ ਕਰੋ। ਇਹੀ ਮੈਂ ਇੱਕ ਕਨਸੈਪਟ ਵੀ ਲੈ ਕੇ ਆਉਣਾ ਚਾਹੁੰਦੀ ਹਾਂ ਜਿਹਦਾ ਕਨਸੈਪਟ ਦਾ ਨਾਮ ਹੈ ਟਾਕਿੰਗ ਰਿਲੇਸ਼ਨਸ਼ਿਪਸ, ਜਿਹੜਾ ਇਹੀ ਗੱਲ ਕਰਦਾ ਕਿ ਤੁਸੀਂ ਆਪਦੇ ਹੌਲੀ ਹੌਲੀ ਰਿਲੇਸ਼ਨਸ਼ਿਪਸ ਵਿੱਚ ਜਿੱਦਾਂ ਡਿਸਕਸ ਕਰਦੇ ਹੋ ਰੋਜ਼ ਦੀ, ਆਪਦੀ ਲਾਈਫ ਆਪਦੇ ਹਸਬੈਂਡ ਨਾਲ ਜਾਂ ਹਸਬੈਂਡ ਆਪਦੀ ਵਾਈਫ ਨਾਲ ਕਰਦੇ ਨੇ, ਆਪਣੀ ਫੈਮਿਲੀ ਨਾਲ, ਤੁਸੀਂ ਹੌਲੀ ਹੌਲੀ ਇੰਟਰੋਡਿਊਸ ਕਰੋ ਕਿ ਇੱਥੇ ਦੀ ਲਾਈਫ ਕਿੰਨੀ ਜ਼ਿਆਦਾ ਸਟੇਟਸਫੁਲ ਹੋ ਚੁੱਕੀ ਆ, ਕਿ ਤੁਸੀਂ ਆਪਦੇ ਸਟੇਟਸ ਨੂੰ ਦਿਖਾਉਣ ਲਈ ਕਿੰਨੀ ਚੀਜ਼ਾਂ ਪਿੱਛੇ ਹਾਈਡ ਕਰ ਲੈਂਦੇ ਹੋ
ਜੀ।
ਔਰ ਫੇਸਬੁੱਕ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਬਹੁਤ ਚੀਜ਼ਾਂ ਜਿਹੜੀਆਂ ਨੇ ਇੱਕ ਹੋਰ ਡਾਇਰੈਕਸ਼ਨ ਵਿੱਚ ਵੀ ਦਿਖਾਈ ਜਾਂਦੀਆਂ ਨੇ। ਸੋ ਅਗਰ ਇੱਕ ਹਸਬੈਂਡ ਐਂਡ ਵਾਈਫ ਆਪਦੀ ਵਧੀਆ ਫੋਟੋ ਪਾ ਰਹੇ ਨੇ, ਸੋ ਕਿਸੇ ਨੂੰ ਇਹ ਰਿਐਲਿਟੀ ਨਹੀਂ ਪਤਾ ਹੁੰਦੀ ਕਿ ਉਹ ਫੋਟੋ ਪਿੱਛੇ ਵੀ ਕਿੰਨੀਆਂ ਚੀਜ਼ਾਂ ਚੱਲ ਸਕਦੀਆਂ
ਜੀ।
ਸੋ ਆਈ ਬਿਲੀਵ ਕਿ ਅਗਰ ਇੱਦਾਂ ਦੀ ਗੱਲ ਹੁੰਦੀ ਆ, ਸੋ ਕੁੜੀ ਜਾਂ ਮੁੰਡਾ ਆਪਦੀ ਫੈਮਿਲੀ ਨੂੰ ਇਨਵੋਲਵ ਰੱਖੇ। ਮੈਂ ਮੰਨਦੀ ਹਾਂ ਕਿ ਉੱਥੇ ਫੈਮਿਲੀ ਨੂੰ ਕੋਈ ਵੀ ਅਸੀਂ ਡਿਸਟਰਬ ਨਹੀਂ ਕਰਨਾ ਚਾਹੁੰਦੇ। ਛੋਟੀ ਛੋਟੀ ਗੱਲਾਂ ਜਿੱਦਾਂ ਫਾਈਨੈਂਸ਼ੀਅਲ ਕ੍ਰਾਈਸਿਸ ਹੋ ਗਏ, ਪ੍ਰੈਸ਼ਰ ਹੈਂਡਲਿੰਗ ਹੋ ਗਈ, ਤੁਹਾਡੀ ਸਟੱਡੀਜ਼ ਵਿੱਚ ਤੁਹਾਡੀ ਤੁਹਾਨੂੰ ਜੋਬ ਨਹੀਂ ਮਿਲ ਰਹੀ, ਉਹ ਚੀਜ਼ਾਂ ਵਿੱਚ ਇਨਵੋਲਵ ਨਹੀਂ ਕਰਨਾ ਉਹ ਇੰਡੀਵਿਜੁਅਲ ਦਾ ਡਿਸੀਜਨ ਹੋ ਸਕਦਾ। ਪਰ ਜਦੋਂ ਤੁਹਾਡੇ ਆਪਦੀ ਸਿਕਿਉਰਿਟੀ ਵਿੱਚ ਕੋਈ ਵੀ ਕੰਪਰੋਮਾਈਜ਼ ਤੁਹਾਨੂੰ ਦਿਖਦਾ ਹੈ, ਸੋ ਇਹਦੇ ਵਿੱਚ ਸਾਨੂੰ ਆਪਦੇ ਪੇਰੈਂਟਸ ਨੂੰ ਦੱਸਣਾ ਬਹੁਤ ਜ਼ਰੂਰੀ ਆ। ਬਿਕਾਜ਼ ਕੋਈ ਵੀ ਵੱਡਾ ਇੰਸੀਡੈਂਟ ਹੋਣ ਤੇ ਤੁਹਾਡੇ ਪੇਰੈਂਟਸ ਉਸ ਤੋਂ ਬਹੁਤ ਕਈ ਗੁਣਾ ਡਿਸਟਰਬ ਹੋਣੇ, ਜਿੰਨੇ ਉਹ ਘੱਟ ਹੋਣੇ ਜਦੋਂ ਤੁਸੀਂ ਛੋਟੀ ਛੋਟੀ ਗੱਲਾਂ ਉਹਨਾਂ ਨੂੰ ਸ਼ੁਰੂ ਕਰੋ। ਫੋਰ ਐਗਜ਼ਾਮਪਲ ਕਿ ਅਗਰ ਤੁਹਾਨੂੰ ਤੁਹਾਡੇ ਹਸਬੈਂਡ ਨੇ ਤੁਹਾਡੇ ਤੇ ਹੱਥ ਚੱਕਿਆ, ਇਹ ਗੱਲ ਕੁੜੀਆਂ ਬਹੁਤ ਲੁਕਾ ਲੈਂਦੀਆਂ ਇਹ ਸੋਚ ਕੇ ਕਿ ਸਾਡੇ ਪੇਰੈਂਟਸ ਨੇ ਕੀ ਕਹਿਣਾ, ਕਿ ਦੋਨੋਂ ਹੀ ਪਾਸੇ ਇਨ-ਲੌਜ਼ ਐਂਡ ਲੌਜ਼ ਆਪਦੇ ਪੇਰੈਂਟਸ ਨੇ ਗੱਲ ਕਰਨੀ ਆ, ਗੱਲ ਵੱਧ ਜੂਗੀ ਇੱਦਾਂ, ਹੁਣ ਇੱਥੇ ਸਟ੍ਰੈਸ ਹੋਜੂਗਾ, ਉੱਥੇ ਸਟ੍ਰੈਸ ਹੋਜੂਗਾ। ਸੋ ਉਹ ਕੁੜੀ ਜਾਂ ਮੁੰਡਾ ਆਪਦੇ ਆਪ ਹੀ ਸਟ੍ਰੈਸ ਕਲਾਊਡਸ ਬਣਾ ਲੈਂਦੇ ਆ ਜਿਹਦੇ ਵਿੱਚ ਉਹ ਕਿਸੇ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ। ਅਗਰ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਇਹ ਗਲਤ ਹੋਇਆ ਤੁਹਾਡੇ ਨਾਲ, ਸੋ ਇਹਦੇ ਵਿੱਚ ਆਪਦੇ ਕੋਈ ਵੀ ਟਰੱਸਟ ਵਰਦੀ ਪਰਸਨ ਨੂੰ, ਸੱਚ ਐਸ ਤੁਹਾਡਾ ਫਰੈਂਡ, ਕੁਲੀਗ ਜਾਂ ਕੋਈ ਰਿਲੇਟਿਵ ਨੂੰ ਜ਼ਰੂਰ ਇਨਵੋਲਵ ਕਰੋ, ਤਾਂ ਕਿ ਤੁਹਾਨੂੰ ਇੱਕ ਪਰਸਨ ਤੁਹਾਡੇ ਨਾਲ ਹੈ, ਤੁਸੀਂ ਗੱਲ ਸ਼ੇਅਰ ਕਰ ਰਹੇ ਹੋ, ਜਿਹੜਾ ਤੁਹਾਨੂੰ ਗਾਈਡ ਕਰ ਸਕਦਾ ਹੈ ਕਿ ਤੁਸੀਂ ਰਾਈਟ ਕਰ ਰਹੇ ਹੋ ਕਿ ਰੋਂਗ ਕਰ ਰਹੇ ਹੋ। ਪਰ ਮੇਰੇ ਅਕੋਰਡਿੰਗ ਐਜ਼ ਅ ਯੰਗ ਵਿਮੈਨ ਮੈਂ ਇਹ ਰਿਕਮੈਂਡ ਕਰਾਂਗੀ ਕਿ ਅਗਰ ਕੁੜੀ ਨਾਲ ਪਹਿਲੀ ਵਾਰ ਹੀ ਕੋਈ ਵੀ ਇੱਦਾਂ ਦਾ ਇੰਸੀਡੈਂਟ ਹੁੰਦਾ ਆਪਦੀ ਫੈਮਿਲੀ ਨੂੰ ਇਨਵੋਲਵ ਕਰਨ, ਇਹਦੇ ਨਾਲ ਤੁਸੀਂ ਇਕੱਲੇ ਨਹੀਂ ਹੋਵੋਗੇ ਵਿਦੇਸ਼ ਵਿਚ ਵੀ। ਐਟਲੀਸਟ ਤੁਹਾਡੀ ਇੱਕ ਫੈਮਿਲੀ ਮੈਂਬਰ ਨੂੰ ਪਤਾ ਹੋਵੇ ਕਿ ਤੁਹਾਡੇ ਨਾਲ ਇਹ ਚੀਜ਼ ਵਿਪਰੀ ਆ, ਕਿ ਤੁਸੀਂ ਇਹਦੇ ਵਿਚ ਕੀ ਐਕਸ਼ਨ ਲੈ ਸਕਦੇ ਹੋ, ਕਿਉਂਕਿ ਸਾਰੇ ਹੀ ਡਿਸੀਜਨ ਤੁਸੀਂ ਇੱਥੇ ਇਕੱਲੇ ਨਹੀਂ ਲੈ ਪਾਓਗੇ। ਔਰ ਇਹ ਹੌਲੀ ਹੌਲੀ ਬਿਹੇਵੀਅਰ ਜਿਹੜਾ ਹੈ ਵੱਧਦਾ ਜਾਊਗਾ, ਕਿਉਂਕਿ ਇਹਦੇ ਵਿਚ ਹੋਰ ਫੈਕਟਰਸ ਇਨਵੋਲਵ ਹੋ ਜਾਂਦੇ ਆ। ਐਂਡ ਇਹ ਜੇ ਵਰਸ ਕੰਡੀਸ਼ਨ ਵਿਚ ਜਿੱਦਾਂ ਅਸੀਂ ਲਾਸਟ ਵੀਕ ਦੇਖਿਆ, ਉਦਾਂ ਇਹ ਟ੍ਰਾਂਸਫਾਰਮ ਹੋ ਸਕਦਾ। ਔਰ ਇਹ ਚਾਹੇ ਇਹ ਕੋਈ ਵੀ ਜੈਂਡਰ ਹੋਵੇ, ਆਈ ਬਿਲੀਵ ਕਿ ਜਦੋਂ ਤੁਹਾਨੂੰ ਇਹ ਇੱਕ ਵਾਰ ਲੱਗਿਆ, ਫੀਲ ਹੋਇਆ ਕਿ ਇਹ ਚੀਜ਼ ਗਲਤ ਆ, ਤੁਸੀਂ ਕਿਸੇ ਨਾਲ ਵੀ ਡਿਸਕਸ ਕਰਕੇ ਇਹ ਚੀਜ਼ ਆਪਸ ਚ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਲੱਗਦਾ ਇਹ ਤੁਹਾਡੇ ਹੱਥ ਚ ਨਹੀਂ ਆ, ਤੁਸੀਂ ਸੈਕਿੰਡ ਫਰਦਰ ਸਟੈਪ ਆਪਣੀ ਫੈਮਿਲੀ ਨੂੰ ਲੈ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਬਹੁਤ ਹੀ ਵਰਸਟ ਇੰਸੀਡੈਂਟ ਹੋਇਆ, ਤੁਸੀਂ ਜ਼ਰੂਰ ਇੱਥੇ ਜੀਪੀਜ਼ ਹੈਲਪ ਕਰਦੇ ਆ, ਤੁਸੀਂ ਜੀਪੀਜ਼ ਨੂੰ ਅਪਰੋਚ ਕਰੋ। ਕੋਈ ਵੀ ਅਗਰ ਤੁਹਾਨੂੰ ਲੱਗਦਾ ਕਿ ਇੰਗਲਿਸ਼ ਸਪੀਕਿੰਗ ਜੀਪੀ, ਫਾਰ ਐਗਜ਼ਾਮਪਲ, ਕਿ ਤੁਹਾਨੂੰ ਲੱਗਦਾ ਕਿ ਕੋਈ ਵੀ ਵਾਈਟ ਜੀਪੀ ਕੋਲ ਤੁਸੀਂ ਨਹੀਂ ਜਾਣਾ ਚਾਹੁੰਦੇ ਆ, ਸੋ ਮੈਂ ਇਹ ਜ਼ਰੂਰ ਰਿਕਮੈਂਡ ਕਰਾਂਗੀ ਕਿ ਆਪਦੇ ਲੈਂਗੁਏਜ ਪਰਸਨ ਨਾਲ ਤੁਸੀਂ ਗੱਲ ਕਰੋ, ਤਾਂ ਕਿ ਤੁਸੀਂ ਖੁੱਲ ਕੇ ਹੈ ਨਾ ਤੁਸੀਂ ਦੱਸਣਾ। ਕਿਉਂਕਿ ਕਈਆਂ ਨੂੰ ਬਹੁਤ ਮੈਂ ਦੇਖਿਆ ਇੱਥੇ ਕਿ ਜਿਹੜੇ ਕਹਿੰਦੇ ਆ ਕਿ ਸਾਨੂੰ ਸਾਡੇ ਵਰਗਾ ਪਰਸਨ ਨਹੀਂ ਮਿਲਦਾ।
ਜੀ ਜੀ।
ਪਰ ਆਈ ਬਿਲੀਵ ਕਿ ਅਗਰ ਤੁਸੀਂ ਮਤਲਬ ਕਿ ਸੱਚੀ ਅਪਰੋਚ ਕਰਨਾ ਚਾਹੁੰਦੇ ਹੋ, ਇੰਟਰਨੈਟ ਹੈਜ਼ ਆਲ ਦਾ ਪਾਵਰ, ਤੁਸੀਂ ਸਰਚ ਕਰੋ ਕੌਣ ਇੱਥੇ ਨੇੜੇ ਹੋਊਗਾ ਜਿਹਨੂੰ ਤੁਸੀਂ ਦੱਸ ਸਕਦੇ ਹੋ, ਐਜ਼ ਅ ਜੀਪੀ ਕੰਸਲਟ ਕਰ ਸਕਦੇ ਹੋ, ਜੀਪੀ ਨੇ ਤੁਹਾਨੂੰ ਅੱਗੇ ਇੱਥੇ ਰੈਫਰ ਕਰ ਦੇਣਾ। ਸੋ ਆਈ ਬਿਲੀਵ ਕਿ ਆਸਟ੍ਰੇਲੀਆ ਵਿੱਚ ਸਾਡੇ ਲਈ ਬਹੁਤ ਆਪਸ਼ਨਸ ਨੇ। ਇਹ ਤੁਹਾਨੂੰ ਆਪ ਨੂੰ ਥੋੜਾ ਜਿਹਾ ਆਪਣੀ ਸੋਚ ਨੂੰ ਸੈਲਫ ਥੋਟਫੁਲ ਕਰਨਾ ਪੈਣਾ ਕਿ ਤੁਹਾਨੂੰ ਡਿਸੀਜਨ ਮੇਕਿੰਗ ਖੁਦ ਕਰਨੀ ਪੈਣੀ ਹੈ, ਹਿੰਮਤ ਕਰਨੀ ਪੈਣੀ ਹੈ, ਕਿਉਂਕਿ ਇੱਥੇ ਸਾਰੀ ਹੀ ਕੁੜੀਆਂ ਜੋਬ ਕਰਦੀਆਂ। ਸੋ ਅਸੀਂ ਦੇਖਦੇ ਹਾਂ ਕਿ ਉੱਥੇ ਜਦੋਂ ਅਸੀਂ ਜੋਬ ਤੇ ਜਾਂਦੇ ਹਾਂ ਤੇ ਸਾਨੂੰ ਇੱਕ ਇੱਦਾਂ ਦਾ ਵੈਲ ਪ੍ਰੋਫੈਸ਼ਨਲ ਬਿਹੇਵੀਅਰ ਕਰਨਾ ਪੈਂਦਾ ਜੋ ਅਸੀਂ ਐਕਸੈਪਟ ਕਰਦੇ ਹਾਂ। ਸੋ ਉਹ ਵੀ ਅਗਰ ਵਧੀਆ ਬਿਹੇਵੀਅਰ ਅਸੀਂ ਘਰ ਐਕਸਪੈਕਟ ਕਰਦੇ ਹਾਂ ਤੇ ਸਾਨੂੰ ਵੀ ਰੱਖਣਾ ਪੈਣਾ। ਉਹਦੇ ਲਈ ਸਾਨੂੰ ਇਹ ਆਪਸ ਵਿੱਚ ਥੋਟਫੁਲਨੈਸ ਨੂੰ ਲੈ ਕੇ ਆਉਣਾ ਪੈਣਾ।
ਜੀ। ਸੋ ਨਿਕਿਤਾ, ਦਿਲ ਤਾਂ ਕਰਦਾ ਕਿ ਇਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਹੋਰ ਲੰਬੀ ਲੈ ਕੇ ਜਾਈਏ, ਪਰ ਤੁਹਾਡੇ ਨਾਲ ਇਹ ਸਿਲਸਿਲਾ ਹੁਣ ਸਾਨੂੰ ਇੱਥੇ ਰੋਕਣਾ ਪੈਣਾ, ਕਿਉਂਕਿ ਅੱਗੇ ਅਸੀਂ ਚਾਹਾਂਗੇ ਕਿ ਜਿਹੜੇ ਵੀ ਲੋਕ ਇਸ ਵੇਲੇ ਸਾਨੂੰ ਸੁਣ ਰਹੇ ਨੇ ਸਾਡੇ ਸਰੋਤੇ, ਉਹ ਵੀ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰਨ। ਔਰ ਇਸ ਵਿਸ਼ੇ ਦੇ ਉੱਤੇ ਜਿੰਨੀ ਜ਼ਿਆਦਾ ਗੱਲਬਾਤ ਹੋਏਗੀ, ਜਿੰਨੀ ਜ਼ਿਆਦਾ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਬਣੇਗੀ, ਓਨੀ ਹੀ ਜ਼ਿਆਦਾ ਜਿਹੜੀ ਜਾਗਰੂਕਤਾ ਹੈ ਉਹ ਸਾਡੇ ਲੋਕਾਂ ਦੇ ਵਿੱਚ ਆ ਸਕੇਗੀ। ਸੋ ਇਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੋਸਤੋ ਤੁਸੀਂ ਵੀ ਸਾਡੇ ਨਾਲ ਇਹੋ ਜਿਹੀ ਗੱਲਬਾਤ ਹੈ ਉਹਦੇ ਵਿੱਚ ਹਿੱਸਾ ਬਣਿਆ ਕਰੋ ਔਰ ਆਪਣੇ ਵਿਚਾਰਾਂ ਦਾ ਜਿਹੜਾ ਯੋਗਦਾਨ ਹੈ ਉਹ ਜ਼ਰੂਰ ਪਾਇਆ ਕਰੋ। ਸੋ ਨਿਕਿਤਾ, ਅੱਜ ਦੀ ਇਸ ਗੱਲਬਾਤ ਤੋਂ ਬਾਅਦ ਬਹੁਤ ਸੋਹਣੇ ਨੁਕਤੇ ਜਿਹੜੇ ਆ ਉਹ ਤੁਸੀਂ ਐਜ਼ ਅ ਯੰਗ ਵੁਮੈਨ ਸਾਡੇ ਨਾਲ ਸਾਂਝੇ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਕੌਂਸਲਿੰਗ ਜਿਹੜੀ ਹੈ ਉਹ ਬਹੁਤ ਹੀ ਵਧੀਆ ਸੁਝਾਅ ਆ, ਔਰ ਗੁਰਦੁਆਰਿਆਂ ਦੇ ਵਿੱਚ ਜਾਂ ਫਿਰ ਸਾਡੀਆਂ ਜਿਹੜੀਆਂ ਧਾਰਮਿਕ ਜਾਂ ਸਭਿਆਚਾਰਕ ਸੰਸਥਾਵਾਂ ਦੇ ਵਿੱਚ ਅਜਿਹੀਆਂ ਸੁਵਿਧਾਵਾਂ ਦੇ ਬਾਰੇ ਚ ਤੁਸੀਂ ਵੀ ਅੱਜ ਸੰਕੇਤ ਦਿੱਤਾ। ਪਿਛਲੇ ਹਫ਼ਤੇ ਵੀ ਕੁਛ ਜਿਹੜੇ ਸਾਡੇ ਭਾਈਚਾਰੇ ਦੇ ਲੀਡਰ ਸੀ ਉਹਨਾਂ ਨੇ ਵੀ ਇਸ ਵੱਲ ਸੰਕੇਤ ਦਿੱਤਾ ਸੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਇਹ ਸੰਸਥਾਵਾਂ ਜਿਹੜੀਆਂ ਜਾਂ ਉਹਨਾਂ ਨੂੰ ਚਲਾਉਣ ਵਾਲੇ ਜਿਹੜੇ ਆਗੂ ਹੈ ਉਹ ਜ਼ਰੂਰ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦੇਣਗੇ। ਸੋ ਅੱਜ ਦੇ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਣ ਤੋਂ ਪਹਿਲਾਂ ਕੋਈ ਸੁਨੇਹਾ ਸਾਡੇ ਸਰੋਤਿਆਂ ਨੂੰ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਹਾਂਜੀ, ਮੈਂ ਬਸ ਦੋ ਲਾਈਨਾਂ ਚ ਸਮ ਅਪ ਕਰਨਾ ਚਾਹੁੰਦੀ ਹਾਂ ਕਿ ਆਈ ਨੋ ਕਿ ਬਹੁਤ ਹੀ ਔਖਾ ਇੱਕ ਸਮਾਂ, ਇੱਕ ਚੈਲੰਜ, ਇੱਕ ਪ੍ਰੈਸ਼ਰ, ਸਟ੍ਰੈਸ, ਕਿ ਬਹੁਤ ਲੋਕੀ ਡਿਪਰੈਸ਼ਨ ਚ ਜਾਂਦੇ ਆ ਇੱਥੇ, ਬਟ ਉਹ ਫੈਮਿਲੀਜ਼ ਨੂੰ ਨਹੀਂ ਦੱਸ ਪਾਉਂਦੇ ਜਾਂ ਉਹ ਚੀਜ਼ ਨੂੰ ਸੋਲਵ ਨਹੀਂ ਕਰ ਪਾਉਂਦੇ ਆ। ਬਟ ਗੱਲ ਇਹ ਸਮਝਣ ਦੀ ਲੋੜ ਆ ਕਿ ਤੁਹਾਡੇ ਲਈ ਅਗਰ ਰਾਹ ਤੁਸੀਂ ਕਹਿੰਦੇ ਆ ਕਿ ਤੁਸੀਂ ਇੱਕ ਗਲਤ ਰਾਹ ਤੇ ਤੁਰਨ ਤੋਂ ਪਹਿਲਾਂ ਇੱਕ ਸਹੀ ਰਾਹ ਨੂੰ ਤੁਸੀਂ ਇੱਕ ਐਕਸੈਪਟ ਕਰਕੇ ਵੇਖੋ, ਉਹ ਜ਼ਰੂਰ ਸਾਬਿਤ ਹੋਊਗਾ ਕਿ ਤੁਹਾਨੂੰ ਇਹ ਐਜ਼ ਅ ਗੁੱਡ ਹਿਊਮਨ, ਗੁੱਡ ਬਿਹੇਵੀਅਰ ਸਾਰਾ ਕੁਝ ਸਿਖਾ ਸਕਦਾ। ਸੋ ਇਹਦੇ ਲਈ ਤੁਸੀਂ ਜਿਹੜਾ ਇੰਟਰਨੈਟ ਨੂੰ ਜਾਂ ਆਪਣੇ ਸੋਸ਼ਲ ਮੀਡੀਆ ਨੂੰ ਤੁਸੀਂ ਐਜ਼ ਸਟੇਟਸ ਸਿਰਫ ਸਿੰਬਲ ਸ਼ੋ ਕਰਨ ਦੀ ਕੋਸ਼ਿਸ਼ ਕਰਦੇ ਆ, ਐਜ਼ ਅ ਯੰਗ ਔਰ ਨੋ ਮੈਟਰ ਆਫ ਏਜ, ਤੁਸੀਂ ਉਹੀ ਚੀਜ਼ ਨੂੰ ਐਜ਼ ਅ ਬੈਨੀਫਿਟ ਵਿੱਚ ਕਨਵਰਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ। ਹੋ ਸਕਦਾ ਇੱਕ ਕੋਸ਼ਿਸ਼ ਨਾਲ ਤੁਸੀਂ ਬੈਨੀਫਿਟ ਹੋ ਜਾਓ, ਤੁਹਾਡਾ ਪਰਿਵਾਰ ਬਚ ਜੇ, ਜਾਂ ਤੁਸੀਂ ਇੱਕ ਵਧੀਆ ਰਿਲੇਸ਼ਨਸ਼ਿਪ ਨੂੰ ਆਪਣੇ ਆਸ ਪਾਸ ਦੇ ਸਰਕਲ ਨੂੰ ਇੱਕ ਵਧੀਆ ਲਾਈਮ ਲਾਈਫ ਵਿੱਚ ਲੈ ਕੇ ਆ ਸਕਦੇ ਹੋ।
ਜੀ, ਜੀ, ਬਹੁਤ ਬਹੁਤ ਧੰਨਵਾਦ ਨਿਕਿਤਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ
ਇਹੋ ਜਿਹੇ ਜਿਹੜੇ ਕਮਿਊਨਿਟੀ ਦੇ ਮੁੱਦੇ ਨੇ ਜਾਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਰੱਖਦੇ ਰਿਹਾ ਕਰੋਂਗੇ ਔਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਰਹੋਗੇ ਜੀ। ਸੋ ਦੋਸਤੋ ਜੀ ਸਤਿ ਸ੍ਰੀ ਅਕਾਲ। ਸੋ ਅੱਜ ਦੇ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਸਾਡੇ ਨਾਲ ਸੀ ਯੰਗ ਐਕਟਿਵਿਸਟ ਨਿਕਿਤਾ ਚੋਪੜਾ, ਜਿਹੜੇ ਕਿ ਕਮਿਊਨਿਟੀ ਸੈਕਟਰ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੀਆਂ ਜਿਹੜੀਆਂ ਸੇਵਾਵਾਂ ਵੁਮੈਨ ਹਾਈਜੀਨ ਦੇ ਖੇਤਰ ਦੇ ਵਿੱਚ ਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਦੇ ਨਾਲ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਰਹਾਂਗੇ ਵੱਖ ਵੱਖ ਵਿਸ਼ਿਆਂ ਦੇ ਉੱਤੇ। ਪਰ ਅੱਜ ਦੇ ਇਸ ਸਿਲਸਿਲੇ ਨੂੰ ਹੁਣ ਇੱਥੇ ਰੋਕਦੇ ਹਾਂ, ਪਰ ਤੁਹਾਡੇ ਸੁਝਾਵਾਂ ਦੀ ਜਿਹੜੀ ਉਡੀਕ ਹੈ ਉਹ ਪ੍ਰੋਗਰਾਮ ਦੌਰਾਨ ਬਣੀ ਰਹੇਗੀ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ ਨਿਕਿਤਾ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਪ੍ਰੋਗਰਾਮ ਇਸ ਵੇਲੇ ਹਰਮ ਰੇਡੀਓ ਤੇ ਮਾਰਨਿੰਗ ਸ਼ੋ ਲਹਿਰਾਂ। ਸੋ ਅੱਜ ਦੇ ਲਈ ਜਿਹੜੇ ਵੀ ਦੋਸਤ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜੇ ਉਹਨਾਂ ਦਾ ਵੀ ਬੇਹੱਦ ਧੰਨਵਾਦ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ। ਦੋਸਤੋ ਨਿਕਿਤਾ ਚੋਪੜਾ ਹੋਰਾਂ ਦੇ ਨਾਲ ਇਹ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ। ਇੱਕ ਵਾਰ ਫੇਰ ਪਿਛਲੇ ਹਫ਼ਤੇ ਛੇੜੇ ਹੋਏ ਉਸੇ ਵਿਸ਼ੇ ਨੂੰ ਅਸੀਂ ਅੱਗੇ ਵਧਾਇਆ ਤੇ ਜਿਹੜਾ ਨੌਜਵਾਨ ਵਰਗ ਹੈ ਉਹ ਇਨ੍ਹਾਂ ਸਮੱਸਿਆਵਾਂ ਨੂੰ ਕਿਵੇਂ ਵੇਖਦਾ ਜਦੋਂ ਅਸੀਂ ਘਰੇਲੂ ਹਿੰਸਾ ਦੀ ਗੱਲ ਕਰਦੇ ਹਾਂ ਜਾਂ ਉਹਦੇ ਨਾਲ ਜੁੜੀਆਂ ਹੋਈਆਂ ਹੋਰ ਕਿਹੜੀਆਂ ਸਮੱਸਿਆਵਾਂ ਨੇ ਔਰ ਉਨ੍ਹਾਂ ਸਮੱਸਿਆਵਾਂ ਦਾ ਹੱਲ ਕਿਵੇਂ ਲੱਭਿਆ ਜਾ ਸਕਦਾ, ਇਸੇ ਬਾਬਤ ਗੱਲਬਾਤ ਜਿਹੜੀ ਸੀ ਉਹ ਅਸੀਂ ਨਿਕਿਤਾ ਦੇ ਨਾਲ ਕਰਨੀ ਚਾਹੀ ਸੀ ਔਰ ਬਹੁਤ ਸਾਰੇ ਹੋਰ ਵੀ ਨੌਜਵਾਨ ਹੋਣਗੇ ਜਿਹੜੇ ਇਸ ਬਾਰੇ ਆਪਣਾ ਪੱਖ ਜਿਹੜਾ ਆ ਉਹ ਰੱਖਦੇ ਹੋਣਗੇ ਔਰ ਉਹਨਾਂ ਦੇ ਕੋਲ ਹੋਰ ਵੀ ਵਧੀਆ ਜਿਹੜੇ ਸੁਝਾਅ ਆ ਉਹ ਹੋ ਸਕਦੇ ਹੋਣਗੇ। ਪਰ ਜਿੰਨੀ ਦੇਰ ਤੱਕ ਅਸੀਂ ਆਪਣੇ ਵਿਚਾਰਾਂ ਨੂੰ ਦੂਜਿਆਂ ਦੇ ਨਾਲ ਸਾਂਝਿਆਂ ਨਹੀਂ ਕਰਦੇ, ਜਦੋਂ ਤੱਕ ਅਸੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਕਰਦੇ ਉਦੋਂ ਤੱਕ ਸ਼ਾਇਦ ਉਹਨਾਂ ਸਮਾਧਾਨਾਂ ਵੱਲ ਜਾਂ ਉਸ ਸਮਾਧਾਨ ਜਾਂ ਹੱਲ ਵੱਲ ਵਧਣਾ ਜਿਹੜਾ ਉਹ ਮੁਸ਼ਕਲ ਹੀ ਹੁੰਦਾ। ਜਿਵੇਂ ਇਸ ਗੱਲਬਾਤ ਦੇ ਵਿੱਚ ਨਿਕਿਤਾ ਹੋਰਾਂ ਨੇ ਇੱਕ ਦੋ ਜਿਹੜੇ ਨੁਕਤੇ ਬਹੁਤ ਸੋਹਣੇ ਸਾਡੇ ਨਾਲ ਸਾਂਝੇ ਕੀਤੇ ਆ ਕਿ ਅਸੀਂ ਹਮੇਸ਼ਾ ਇਸ ਗੱਲ ਵੱਲ ਇਸ ਗੱਲ ਨੂੰ ਇੱਕ ਸਮੱਸਿਆ ਦੇ ਰੂਪ ਦੇ ਵਿੱਚ ਤਾਂ ਲੈ ਕੇ ਆਉਂਦੇ ਹਾਂ ਕਿ ਅਸੀਂ ਸਟ੍ਰੈਸ ਦੇ ਵਿੱਚ ਹਾਂ ਜਾਂ ਇਹੋ ਜਿਹੇ ਸਟ੍ਰੈਸ ਦੇ ਵਿੱਚੋਂ ਲੰਘਦਿਆਂ ਹੋਇਆਂ ਕਈ ਵਾਰ ਅਸੀਂ ਆਪਣੇ ਤੱਕ ਹੀ ਉਹ ਜਿਹੜਾ ਸਾਰਾ ਸਟ੍ਰੈਸ ਆ ਉਹ ਰੱਖਦੇ ਹਾਂ। ਪਰ ਕਿਹੜੀ ਥਾਂ ਆ, ਕਿੱਥੇ ਜਾ ਕੇ ਤੁਸੀਂ ਉਸ ਸਟ੍ਰੈਸ ਤੋਂ ਸੁਰਖਰੂ ਹੋ ਸਕਦੇ ਆ? ਨਿਕਿਤਾ ਨੇ ਇੱਕ ਬਹੁਤ ਸੋਹਣਾ ਨੁਕਤਾ ਇੱਥੇ ਛੇੜਿਆ ਫੜਿਆ ਜਿਹਦੇ ਵਿੱਚ ਉਹਨੇ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਜਦੋਂ ਅਸੀਂ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਹਾਂ ਤਾਂ ਥੋੜਾ ਜਿਹਾ ਜਦੋਂ ਅਸੀਂ ਉਸ ਧਰਮ ਵੱਲ ਜਦੋਂ ਅਸੀਂ ਆਪਣਾ ਰੁੱਖ ਕਰਾਂਗੇ ਤਾਂ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਆਪਣੀ ਉਸ ਚਿੰਤਾ ਤੋਂ ਜਾਂ ਥੋੜਾ ਜਿਹਾ ਉਹਨਾਂ ਸਮੱਸਿਆਵਾਂ ਤੋਂ ਸਾਨੂੰ ਸਕੂਨ ਜਿਹੜਾ ਆ ਉਹ ਜ਼ਰੂਰ ਮਿਲੇਗਾ। ਜਾਂ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਜਾ ਕੇ ਕਿਤੇ ਨਾ ਕਿਤੇ ਥੋੜੀ ਜਿਹੀ ਸਾਡੀ ਜਿਹੜੀ ਚਿੰਤਾ ਆ ਉਹ ਘਟੇਗੀ ਜ਼ਰੂਰ, ਕਿਉਂਕਿ ਉੱਥੇ ਬਹੁਤੇ ਵਾਰ ਜਦੋਂ ਤੁਸੀਂ ਜਿਹੜੀ ਧਾਰਮਿਕ ਸਿੱਖਿਆ ਆ ਜਿਹੜੇ ਸਾਡੇ ਗ੍ਰੰਥ ਨੇ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋਗੇ ਤਾਂ ਉੱਥੇ ਵੀ ਬਹੁਤ ਸਾਰਾ ਜਿਹੜਾ ਹੱਲ ਹੈ ਉਹ ਸਾਨੂੰ ਮਿਲ ਸਕਦਾ। ਪਰ ਜੇਕਰ ਸਿੱਧੇ ਤੌਰ ਦੇ ਉੱਤੇ ਅਸੀਂ ਧਰਮ ਦੇ ਨਾਲ ਨਹੀਂ ਜੁੜੇ ਹੋਏ, ਪਰ ਅਸੀਂ ਧਰਮ ਦੇ ਨਾਲ ਜੁੜਨ ਦੇ ਮਕਸਦ ਦੇ ਨਾਲ ਨਹੀਂ ਵੀ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਤਾਂ ਘੱਟ ਤੋਂ ਘੱਟ ਸਮਾਜਿਕ ਜਿਹੜਾ ਤੁਹਾਡਾ ਜੋੜ ਮੇਲ ਆ ਉਹਦੇ ਲਈ ਵੀ ਇਹ ਜਿਹੜੀ ਹੈਲਪ ਆ ਇਹ ਜਿਹੜਾ ਤੁਹਾਨੂੰ ਮਦਦ ਆ ਇਹ ਬਹੁਤ ਵੱਡੀ ਮਦਦ ਸਾਬਤ ਹੋ ਸਕਦੀ ਆ, ਕਿਉਂਕਿ ਬਹੁਤ ਸਾਰਾ ਸਟ੍ਰੈਸ ਜਿਹੜਾ ਉਹ ਇਸ ਤਰ੍ਹਾਂ ਵੀ ਘੱਟਦਾ ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਜਦੋਂ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਮਿਲਦੇ ਹੋ ਤਾਂ ਉੱਥੇ ਜਾ ਕੇ ਸ਼ਾਇਦ ਜਦੋਂ ਤੁਹਾਨੂੰ ਕੋਈ ਆਪਣੇ ਵਰਗਾ ਮਿਲਦਾ ਤਾਂ ਵੀ ਤੁਹਾਨੂੰ ਇਹ ਪਤਾ ਲੱਗਦਾ ਕਿ ਹਾਂ ਮੇਰੇ ਵਰਗੇ ਹੋਰ ਵੀ ਬਹੁਤ ਨੇ, ਮੇਰੀਆਂ ਜਿਹੜੀਆਂ ਪਰੇਸ਼ਾਨੀਆਂ ਉਹ ਇੰਨੀਆਂ ਵੱਡੀਆਂ ਨਹੀਂ ਆ। ਹਨਾ, ਜਿਵੇਂ ਅਸੀਂ ਬਹੁਤ ਵਾਰ ਸ਼ਲੋਕ ਜਿਹੜਾ ਫਰੀਦ ਸਾਹਿਬ ਦਾ ਵੀ ਪੜ੍ਹਦੇ ਹੁੰਦੇ ਹਾਂ ਕਿ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ, ਹਨਾ, ਮੈਂ ਜਾਣਿਆ ਦੁੱਖ ਮੁਝਕੋ, ਹਨਾ, ਦੁੱਖ ਸਭਾਏ ਜੱਗ। ਪਰ ਜਦੋਂ ਅਸੀਂ ਉੱਚੇ ਚੜ ਕੇ ਨਹੀਂ ਵੇਖਦੇ, ਜਦੋਂ ਅਸੀਂ ਆਪਣਾ ਰਾਹ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਉਵੇਂ ਦੀਆਂ ਉਵੇਂ ਹੀ ਖੜੀਆਂ ਰਹਿੰਦੀਆਂ। ਦੂਸਰੀ ਗੱਲ ਜਿਹੜੀ ਉਹ ਇਹ ਹੈ ਕਿ ਕਾਉਂਸਲਿੰਗ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਜਦੋਂ ਵਿਦਿਆਰਥੀ ਇੱਥੇ ਆਉਂਦੇ ਆ ਤਾਂ ਉਹਨਾਂ ਵਿਦਿਆਰਥੀਆਂ ਨੂੰ ਸ਼ੁਰੂਆਤ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਆਉਂਦੀਆਂ, ਸਾਡੇ ਜਿਹੜੇ ਕਮਿਊਨਿਟੀ ਲੀਡਰਸ ਆ ਉਹਨਾਂ ਦੇ ਲਈ ਇਹੋ ਜਿਹੇ ਕਾਉਂਸਲਿੰਗ ਗਰੁੱਪਸ ਜਿਹੜੇ ਆ ਉਹ ਬਣਾਉਣੇ ਬਹੁਤ ਜ਼ਰੂਰੀ ਆ। ਔਰ ਇਹ ਗਰੁੱਪ ਜਿਵੇਂ ਨਿਕਿਤਾ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਜਿਹੜੀਆਂ ਵੀ ਧਾਰਮਿਕ ਸਥਾਨ ਜਿਹੜੇ ਵੀ ਆ, ਚਾਹੇ ਮੰਦਰ ਹੈ, ਚਾਹੇ ਗੁਰਦੁਆਰਾ, ਚਾਹੇ ਮਸਜਿਦ ਹੈ, ਹਨਾ, ਜਿਹੜੇ ਵੀ ਫੇਥ ਦੇ ਨਾਲ ਤੁਸੀਂ ਸੰਬੰਧਿਤ ਹੋ ਉੱਥੇ ਤੁਹਾਡੇ ਲਈ ਇਹ ਸੇਵਾਵਾਂ ਹੋਣੀਆਂ ਬਹੁਤ ਜ਼ਰੂਰੀ। ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਸੀਂ ਕਿਸੇ ਦੇ ਨਾਲ ਜ਼ਰੂਰ ਆਪਣਾ ਦਿਲ ਫੋਲ ਸਕੋ, ਗੱਲ ਕਰ ਸਕੋ, ਹਨਾ। ਔਰ ਇਹ ਜਿਹੜੇ ਟੋਪਿਕਸ ਨੇ ਇਹਨਾਂ ਦੇ ਉੱਤੇ ਸਾਡਾ ਗੱਲਬਾਤ ਕਰਨ ਦਾ ਸਿਰਫ ਤੇ ਸਿਰਫ ਮਕਸਦ ਇਹੀ ਹੈ ਕਿ ਇਸ ਬਾਰੇ ਜਾਗਰੂਕਤਾ ਜਿਹੜੀ ਹੈ ਉਹ ਜ਼ਰੂਰ ਲਿਆਂਦੀ ਜਾਵੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਵਿੱਚ, ਤਾਂ ਕਿ ਜਿਹੜੀਆਂ ਸਮੱਸਿਆਵਾਂ ਦੇ ਵਿੱਚ ਵਾਧਾ ਹੋ ਰਿਹਾ ਆ ਉਸ ਵਾਧੇ ਨੂੰ ਅਸੀਂ ਰੋਕ ਸਕੀਏ। ਤੇ ਲਓ ਜੀ, ਗੱਲਾਂ ਬਾਤਾਂ ਜਿਹੜੀਆਂ ਉਹ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਮੈਂ ਜ਼ਰੂਰ ਜਾਣਨਾ ਚਾਹਾਂਗੀ ਤੁਸੀਂ ਵੀ ਇਸ ਬਾਬਤ ਕੀ ਵਿਚਾਰ ਰੱਖਦੇ ਹੋ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811 ਦੇ ਉੱਤੇ। ਇਸ ਵੇਲੇ ਸਮਾਂ ਸਾਡੇ ਕੋਲ ਹੈ 15 ਮਿੰਟ ਦਾ, ਅਜੇ 15-16 ਮਿੰਟ ਬਾਕੀ ਨੇ ਪ੍ਰੋਗਰਾਮ ਦੇ ਵਿੱਚ, ਔਰ ਇਹਦੇ ਸਮੇਂ ਦੇ ਵਿੱਚ ਤੁਸੀਂ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਔਰ ਇਸ ਵਿਸ਼ੇ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਉਹ ਤਾਂ ਸਾਂਝੇ ਕਰ ਹੀ ਸਕਦੇ ਹੋ। ਇਸ ਤੋਂ ਇਲਾਵਾ ਵੀ ਜੇਕਰ ਕਿਸੇ ਹੋਰ ਵਿਸ਼ੇ ਤੇ ਤੁਸੀਂ ਸਾਡੇ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰਕੇ ਪ੍ਰੋਗਰਾਮ ਚ ਸ਼ਾਮਲ ਹੋ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਇਸ ਦੌਰਾਨ ਸਾਡੇ ਨਾਲ ਕੁਝ ਹੋਰ ਦੋਸਤ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਜੁੜੇ ਨੇ ਹਰਵਿੰਦਰ ਸਿੰਘ ਹੋਰੀ। ਹਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ। ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਹਰਮਨ ਰੇਡੀਓ ਤੇ ਲਹਿਰਮ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ। ਤੇ ਇਸੇ ਤਰ੍ਹਾਂ ਹਰਜਿੰਦਰ ਸਿੰਘ ਇੱਕ ਵਾਰ ਦੁਬਾਰਾ ਜੁੜੇ ਆ, ਤੇ ਬਿਲਕੁਲ ਜੀ, ਛੋਟੀ ਬੁਰਾਈ ਤੋਂ ਹੀ ਵੱਡੀ ਬੁਰਾਈ ਜਿਹੜੀ ਉਹ ਪੈਦਾ ਹੁੰਦੀ ਹੈ। ਤੇ ਦੋ ਪਹੀਆਂ ਦਾ ਬੈਲੈਂਸ ਜਦੋਂ ਵਿਗੜ ਜਾਂਦਾ ਤੇ ਗੱਡੀ ਕਹਿੰਦੇ ਟਾਇਰ ਘਸਾਉਣ ਲੱਗ ਜਾਂਦੀ ਹੈ। ਬਿਲਕੁਲ ਜੀ, ਇਹੀ ਚੀਜ਼ ਜਿਹੜੀ ਉਹ ਸਮਝਣੀ ਜ਼ਰੂਰੀ ਹੁੰਦੀ ਹੈ ਜਦੋਂ ਸਾਨੂੰ ਹੋਰ ਸਮੱਸਿਆਵਾਂ ਆਉਂਦੀਆਂ ਆ, ਉਹਨਾਂ ਦੇ ਨਾਲ ਅਸੀਂ ਇੱਕਮਿਕ ਹੁੰਦੇ ਹੋਏ ਆਪਣੇ ਜੀਵਨ ਦੇ ਵਿੱਚ ਸੰਤੁਲਨ ਕਿਵੇਂ ਬਣਾ ਕੇ ਰੱਖਣਾ, ਹੈ ਨਾ, ਇਹ ਬੇਹੱਦ ਜ਼ਰੂਰੀ ਹੈ। ਇਸ ਪੱਖ ਤੋਂ ਸਾਨੂੰ ਸਿਆਣੇ ਹੋਣ ਦੀ ਵੀ ਲੋੜ ਹੈ, ਕਿਉਂਕਿ ਜਦੋਂ ਉੱਥੋਂ ਵਿਦਿਆਰਥੀ ਆਉਂਦੇ ਆ ਹਲਕੀ ਜਿਹੀ ਉਮਰ ਦੇ ਹੁੰਦੇ ਆ, ਔਰ ਉਸ ਉਮਰ ਦੇ ਵਿੱਚ ਸਾਨੂੰ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਹੁੰਦਾ ਤੇ ਕਈ ਵਾਰ ਬਹੁਤ ਸਾਰੇ ਜਿਹੜੇ ਫੈਸਲੇ ਉਹ ਅਸੀਂ ਗਲਤ ਲੈ ਲੈਂਦੇ ਹਾਂ, ਪਰ ਉਹਦਾ ਜਿਹੜਾ ਹਰਜ਼ਾਨਾ ਆ ਉਹ ਬਹੁਤ ਬਾਅਦ ਵਿੱਚ ਸਾਨੂੰ ਭੁਗਤਣਾ ਪੈਂਦਾ। ਸੋ ਇਸ ਕਰਕੇ ਸ਼ੁਰੂਆਤ ਦੇ ਵਿੱਚ ਅਸੀਂ ਕਿਵੇਂ ਸਿਆਣੇ ਹੋ ਸਕਦੇ ਹਾਂ, ਕਿਹੜੀ ਸਹਾਇਤਾ ਜਿਹੜੀ ਹੈ ਸਾਨੂੰ ਮਿਲ ਸਕਦੀ ਹੈ ਸਾਡੇ ਆਪਣੇ ਲੋਕਾਂ ਤੋਂ, ਸਾਡੇ ਆਪਣੇ ਭਾਈਚਾਰੇ ਤੋਂ, ਇਹਦੇ ਬਾਰੇ ਚ ਸਾਨੂੰ ਜਾਗਰੂਕ ਹੋਣ ਦੀ ਵੱਡੀ ਲੋੜ ਹੈ। ਤੇ ਲਓ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ, ਤੇ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ ਸਾਡੇ ਨਾਲ। ਇੱਧਰ ਕੁਝ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ, ਪਹਿਲਾਂ ਜਦੋਂ ਅਸੀਂ ਖਬਰਾਂ ਦੀ ਜਿਹੜੀ ਸਾਂਝ ਆ ਬਣਾਈ ਸੀ ਉਸ ਦੌਰਾਨ ਜਿਹੜੇ ਦੋਸਤ ਜੁੜੇ ਆ ਮੈਂ ਸ਼ਾਮਲ ਕਰਦੀ ਜਾਂਦੀ ਹਾਂ। ਨਰਿੰਦਰ ਠਾਰ ਹੋਰੀ, ਨਰਿੰਦਰ ਠਾਰ ਕਹਿੰਦੇ ਭੈਣ ਜੀ ਦੋ ਸਵਾਲ, ਕਹਿੰਦੇ ਅਸੀਂ ਭਗਵੰਤ ਮਾਨ ਨੂੰ ਪੁੱਛ ਰਹੇ ਹਾਂ ਕਿ ਕਦੀ ਸਾਡੀ ਪੰਜਾਬ ਦੀ ਸਿਆਸੀ ਪਾਰਟੀ ਜੋ ਸੈਂਟਰ ਸਰਕਾਰ ਨਾਲ ਮਿਲ ਤੇ ਰਾਜ ਕਰਦੀ ਰਹੀ ਕੋਈ 15-20 ਸਾਲ, ਇਹ ਉਹਨਾਂ ਦਾ ਫਰਜ਼ ਨਹੀਂ ਸੀ? ਨਾਲ ਕਹਿੰਦੇ ਇਹ ਫੈਸਲਾ ਦਿੱਲੀ ਸਰਕਾਰ ਦੀ ਨਹੀਂ ਸੈਂਟਰ ਸਰਕਾਰ ਦਾ ਹੈ, ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ, ਪੰਜਾਬ ਦਾ ਮੀਡੀਆ ਤਾਂ ਹੈ ਹੀ ਪੂੰਜੀਵਾਦੀ ਲੋਕਾਂ ਦਾ। ਸੋ ਮੈਨੂੰ ਲੱਗਦਾ ਹੈ ਕਿ ਇਹ ਭਗਵੰਤ ਮਾਨ ਤੇ ਦਿੱਲੀ ਦੇ ਹੱਥ ਨਹੀਂ ਸਗੋਂ ਸੈਂਟਰ ਤੇ ਗਵਰਨਰ ਦੇ ਹੱਥ ਹੈ। ਸੋ ਬਹੁਤ ਕੁਛ ਇਸ ਦੇ ਪਿੱਛੇ ਵੀ ਕੰਮ ਕਰਦਾ ਹੈ ਰਾਠੌਰ ਸਾਹਿਬ। ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਰਾਜਨੀਤੀ ਜਿਹੜੀ ਹੈ ਨਾ ਬੜੀ ਪੇਚੀਦਾ ਖੇਡ ਆ, ਇਹਦੇ ਵਿੱਚ ਬਹੁਤ ਸਾਰੀਆਂ ਗੰਢਾਂ ਆ, ਹਨਾ, ਔਰ ਉਹਨਾਂ ਗੰਢਾਂ ਨੂੰ ਖੋਲ ਸਕਣਾ ਤਾਂ ਖੈਰ ਆਮ ਇਨਸਾਨ ਦੇ ਹੱਥ ਵੱਸ ਹੈ ਹੀ ਨਹੀਂ ਆ, ਪਰ ਉਹਨਾਂ ਗੰਢਾਂ ਨੂੰ ਸਮਝਣਾ ਵੀ, ਕਿਉਂਕਿ ਉਹ ਦਿਖਦੀਆਂ ਨਹੀਂ ਆ, ਔਰ ਇਸੇ ਕਰਕੇ ਇਹ ਸਮਝਣੀਆਂ ਜਿਹੜੀਆਂ ਉਹ ਵੀ ਮੁਸ਼ਕਲ ਹੁੰਦੀਆਂ। ਤੇ ਬਿਲਕੁਲ ਤੁਹਾਡੇ ਜਿਹੜੇ ਸਵਾਲ ਨੇ ਉਹ ਜਾਇਜ਼ ਨੇ, ਪਰ ਜਦੋਂ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਆ ਅਸੀਂ ਨਹੀਂ ਲੈ ਪਾਉਂਦੇ ਤਾਂ ਫਿਰ ਸਾਨੂੰ ਜ਼ਰੂਰ ਗੁੱਸਾ ਵੀ ਲੱਗਦਾ ਔਰ ਦੁੱਖ ਵੀ ਹੁੰਦਾ। ਤੇ ਇਸੇ ਤਰ੍ਹਾਂ ਸਾਡੇ ਨਾਲ ਜਸਵੰਤ ਰਾਏ ਮੈਲਬਨ ਤੋਂ ਜੁੜੇ ਹੋਏ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਗੁੱਡ ਮਾਰਨਿੰਗ ਟੂ ਆਲ ਹਰਮਨ ਫੈਮਿਲੀ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਪਹਿਲਾਂ ਤਾਂ ਜਸਵੰਤ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਤੁਹਾਡੇ ਪਰਿਵਾਰ ਨੂੰ ਵੀ ਬਹੁਤ ਬਹੁਤ ਪਿਆਰ ਵੀ ਔਰ ਸ਼ੁਭ ਸਵੇਰ, ਤੁਹਾਡਾ ਦਿਨ ਵਧੀਆ ਰਹੇ ਅਸੀਂ ਇਹ ਦੁਆ ਕਰਦੇ ਹਾਂ। ਤੇ ਇਸੇ ਤਰ੍ਹਾਂ ਹਰਕੇਸ਼ ਸਹਾਰਨ ਹੋਰਾਂ ਨੇ ਜਿਹੜਾ ਨੰਬਰ ਭੇਜਿਆ ਸੀ, ਸਹਾਰਨ ਸਾਹਿਬ ਜਿਹੜਾ ਉਹ ਨੰਬਰ ਹੈ ਉਹ ਵਟਸਐਪ ਤੇ ਸ਼ਾਇਦ ਨਹੀਂ ਮੌਜੂਦ, ਸੋ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਜਿਹੜਾ ਨੰਬਰ ਹੈ ਉਹ ਅਸੀਂ ਟਰਾਈ ਕਰੀਏ, ਪਰ ਉਹ ਨੰਬਰ ਜਿਹੜਾ ਵਟਸਐਪ ਤੇ ਮੌਜੂਦ ਨਾ ਹੋਣ ਕਾਰਨ ਅਸੀਂ ਇਹ ਕਾਲ ਜਿਹੜੀ ਉਹ ਨਹੀਂ ਲਗਾ ਸਕੇ ਔਰ ਵਧਾਈਆਂ ਦਾ ਜਿਹੜਾ ਸਿਲਸਿਲਾ ਉਸ ਨੂੰ ਅੱਗੇ ਨਹੀਂ ਵਧਾ ਕੇ, ਪਰ ਜੇਕਰ ਉਹ ਵਟਸਐਪ ਤੇ ਹੁੰਦਾ ਤਾਂ ਅਸੀਂ ਜ਼ਰੂਰ ਕਾਲ ਜਿਹੜੀ ਆ ਉਹ ਕਰਦੇ। ਤੇ ਪਰ ਅਸੀਂ ਤੁਹਾਡੀ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਭੇਜਦੇ ਹਾਂ, ਪਰਮਾਤਮਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੇੜੇ ਭਰਪੂਰ ਕਰੇ ਔਰ ਤੰਦਰੁਸਤੀਆਂ ਜਿਹੜੀਆਂ ਉਹ ਮਾਨਣ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸੁੱਖਾਂ ਦੇ ਨਾਲ ਲੱਦਿਆ ਰਹੇ। ਤੇ ਲਓ ਜੀ, ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ, ਤੁਹਾਡੇ ਵਿਚਾਰਾਂ ਦੀ, ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਪ੍ਰੋਗਰਾਮ ਚ ਬਣੀ ਹੋਈ ਹੈ। ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀ ਕਿ ਆਸਟ੍ਰੇਲੀਆ
ਦੇ ਵਿਚ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮਸਲੇ ਆ ਭਾਈਚਾਰੇ ਦੇ ਵਿਚ ਪੈਦਾ ਹੋ ਰਹੇ ਆ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਘਰੇਲੂ ਹਿੰਸਾ ਨੂੰ ਲੈ ਕੇ ਪੈਦਾ ਹੋ ਰਹੀਆਂ ਆ, ਉਹਨਾਂ ਦੇ ਹੱਲ ਦੇ ਲਈ ਕਿਸ ਤਰ੍ਹਾਂ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਉਹ ਕੰਮ ਕਰ ਸਕਦੀ ਹੈ, ਜਾਂ ਫਿਰ ਕਿਹੜੇ ਸੁਧਾਰ ਜਿਹੜੇ ਉਹ ਅਸੀਂ ਲਿਆ ਸਕਦੇ ਹਾਂ ਜਿਨ੍ਹਾਂ ਦੇ ਨਾਲ ਇਨ੍ਹਾਂ ਘਟਨਾਵਾਂ ਦੇ ਉੱਤੇ ਰੋਕ ਲਗਾਈ ਜਾ ਸਕੇ। ਸੋ ਉਸੇ ਬਾਬਤ ਜੇਕਰ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਇਓ। ਔਰ ਇਹਦੇ ਨਾਲ ਹੀ ਇੱਕ ਗੀਤ ਜਿਹੜਾ ਉਹ ਮੈਂ ਤੁਹਾਡੀ ਨਜ਼ਰ ਕਰਨਾ ਹੈ, ਤੇ ਗੀਤ ਤੋਂ ਬਾਅਦ ਥੋੜੀ ਜਿਹੀ ਆਪਾਂ ਜਿਹੜੀ ਅਪਡੇਟ ਹੈ ਉਹ ਇੱਥੇ ਦੇ ਜਿਹੜੇ ਕੋਵਿਡ ਦੇ ਹਾਲਾਤ ਹੈ ਉਹਨਾਂ ਦੇ ਬਾਰੇ ਚ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਲੈਨੇ ਆ ਫਿਰ ਇੱਕ ਬ੍ਰੇਕ ਛੋਟੀ ਜਿਹੀ, ਯਾਨੀ ਕਿ ਇੱਕ ਛੋਟਾ ਜਿਹਾ ਸੁਨੇਹਾ, ਤੇ ਉਸ ਤੋਂ ਬਾਅਦ ਅਗਲਾ ਗੀਤ ਜਿਹੜਾ ਹੈ ਉਹ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਪੰਮਾ ਡੂਮੇਵਾਲ ਦੀ ਆਵਾਜ਼ ਚ ਹੈ ਅਗਲਾ ਗੀਤ, ਸੁਣਦੇ ਆ ਤੇ ਫੇਰ ਵਾਪਸ ਆਉਂਦੇ ਪ੍ਰੋਗਰਾਮ।
ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨੀ ਫਰੂਟ ਵਿਕਦਾ, ਗਾ ਤੋਂ ਬਿਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ। ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨੀ ਫਰੂਟ ਵਿਕਦਾ, ਕੇ ਮੈਂ ਸਾਡੀ ਨਿੱਕੀ ਸੋਚ ਤੇ ਧੰਨ ਸਰਕਾਰਾਂ ਸਾਡੀਆਂ, ਵਾਂਗ ਡੰਗਰਾਂ ਦੇ ਸਾਨੂੰ ਹੱਕੀ ਫਿਰਦੇ, ਫੜ ਕੇ ਮੁਹਾਰਾਂ ਸਾਡੀਆਂ, ਹੋ ਫੜ ਕੇ ਮੁਹਾਰਾਂ ਸਾਡੀਆਂ। ਸੋਨਾ ਮੰਡੀਆਂ ਚ ਰੁਲਦਾ ਕਿਸਾਨ ਦਾ, ਇੱਥੇ ਪਸ਼ੂਆਂ ਦਾ ਮੂਤ ਵਿਕਦਾ, ਕਾ ਤੂੰ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ। ਪੁੱਛਦਾ ਕਿ ਕਿੱਥੇ ਤੇਰੇ ਘਰ ਨੇ, ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾ ਈ ਏ ਬੰਦੇ ਤਾਈ ਮਾਰਦਾ, ਨਹੀਂ ਮਾਰਦੇ ਨਸੀਬ ਬੰਦੇ ਨੂੰ, ਨਹੀਂ ਮਾਰਦੇ ਨਸੀਬ ਬੰਦੇ ਨੂੰ। ਕਚਹਿਰੀ ਚ ਗਵਾਹ ਪਏ ਨੇ ਵਿਕਦੇ, ਥਾਣੇ ਚ ਸਬੂਤ ਵਿਕਦਾ, ਗਾ ਤੂੰ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ। ਸੁਪਨੇ ਹਿੱਕਾਂ ਦੇ ਵਿੱਚ ਦੱਬ ਕੇ ਹੋ ਕੇ ਨਿਕਾਮ ਜੱਗ ਤੋਂ, ਹੀਰੇ ਬਦਨੀ ਦੇ ਸੁਖੀ ਜਿਹੇ ਸੈਂਕੜੇ ਗਏ ਨੇ ਗੁਮਨਾਮ ਜੱਗ ਤੋਂ, ਹੋ ਗਏ ਨੇ ਗੁਮਨਾਮ ਜੱਗ ਤੋਂ। ਇੱਥੇ ਵੱਡੇ ਵੱਡੇ ਰੁਲ ਜਾਂਦੇ ਪੰਮਿਆਂ, ਜਿਹਦਾ ਲੱਗੇ ਸੂਤ ਵਿਕਦਾ, ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ, ਝੂਠ ਵਿਕਦਾ, ਹੱਥੋਂ ਹੱਥੀ ਝੂਠ ਵਿਕਦਾ।
ਲਓ ਜੀ, ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ, ਤੇ ਵਾਕਈ ਬੜਾ ਵੱਡਾ ਸੱਚ ਹੈ ਨਾ। ਕਹਿੰਦੇ ਪਾਤਰ ਸਾਹਿਬ ਵੀ ਲਿਖਦੇ ਆ ਵੀ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੀ, ਦੋ ਚਾਰ ਬੰਦੇ ਰੱਖ ਲੈ ਮੋਢਾ ਦੇਣ ਲਈ। ਸੋ ਸੱਚ ਬੋਲਣਾ ਜਿਹੜਾ ਕਈ ਵਾਰ ਬੜਾ ਵੱਡਾ ਗੁਨਾਹ ਮੰਨਿਆ ਜਾਂਦਾ, ਪਰ ਵਾਕਈ ਝੂਠ ਜਿਹੜਾ ਹੈ ਜੀ ਉਹ ਹੱਥੋਂ ਹੱਥੀ ਵਿਕ ਜਾਂਦਾ। ਪਰ ਝੂਠ ਦੀ ਉਮਰ ਭਾਵੇਂ ਬਹੁਤੀ ਲੰਮੀ ਨਹੀਂ ਹੁੰਦੀ, ਪਰ ਝੂਠ ਅੱਜ ਦੇ ਦੌਰ ਦੇ ਵਿੱਚ ਫਲਦਾ ਫੁੱਲਦਾ ਬਹੁਤ ਹੈ, ਹਨਾ, ਬੜੀ ਤੇਜ਼ੀ ਦੇ ਨਾਲ। ਪਰ ਜਿਹੜਾ ਸੱਚ ਹੈ ਉਹ ਓਨੀ ਤੇਜ਼ੀ ਦੇ ਨਾਲ ਨਾ ਫਲਦਾ ਨਾ ਫੁੱਲਦਾ, ਕਿਉਂਕਿ ਸੱਚ ਦੇ ਨਾਲ ਖੜਨ ਵਾਲੇ ਜਿਹੜੇ ਲੋਕ ਨੇ ਉਹ ਬਹੁਤ ਘੱਟ ਹੁੰਦੇ ਨੇ। ਸੋ ਇਸੇ ਕਾਰਨ ਇਹ ਜਿਹੜਾ ਗੀਤ ਆ ਉਹ ਵੀ ਇਸੇ ਵੱਲ ਸੰਕੇਤ ਕਰ ਰਿਹਾ, ਸਮਾਜ ਦੇ ਇਸ ਦੌਰ ਵੱਲ ਸੰਕੇਤ ਕਰ ਰਿਹਾ ਔਰ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਹਨਾਂ ਸਥਿਤੀਆਂ ਨੂੰ ਵੇਖੀਏ ਤਾਂ ਵਾਕਈ ਬੜਾ ਭਵਿੱਖ ਜਿਹੜਾ ਆ ਉਹ ਸਾਨੂੰ ਖਤਰੇ ਚ ਨਜ਼ਰ ਆਉਂਦਾ, ਪਰ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਹੈ ਸ਼ਾਇਦ ਉੱਥੇ ਇਹੋ ਜਿਹੀ ਜਿਹੜੀ ਭਾਵਨਾ ਆ ਉਹ ਕਾਰਜ ਨਹੀਂ ਕਰਦੀ ਜਾਂ ਫਿਰ ਇਹੋ ਜਿਹਾ ਜਿਹੜਾ ਪ੍ਰਭਾਵ ਹੈ ਉੱਥੇ ਨਹੀਂ ਮਿਲਦਾ, ਕਿਉਂਕਿ ਉੱਥੇ ਜਾ ਕੇ ਸਾਨੂੰ ਕਦੇ ਨਹੀਂ ਲੱਗਦਾ ਕਿ ਉੱਥੇ ਵੀ ਸਮੱਸਿਆਵਾਂ ਹੈ, ਹਨਾ। ਔਰ ਜਦੋਂ ਉੱਥੇ ਅਸੀਂ ਗੱਲ ਕਰਦੇ ਹਾਂ ਆਮ ਲੋਕਾਂ ਦੇ ਨਾਲ, ਆਪਣੇ ਪਿੱਛੇ ਰਹਿ ਗਏ ਰਿਸ਼ਤੇਦਾਰਾਂ ਦੇ ਨਾਲ ਜਾਂ ਜਿਹੜੇ ਪਿਛਲੇ ਸਾਡੇ ਜਾਣੂ ਪਰਿਵਾਰ ਨੇ ਉਹਨਾਂ ਦੇ ਨਾਲ, ਤਾਂ ਉਹ ਅਕਸਰ ਇਹ ਸ਼ਿਕਾਇਤ ਕਰਦੇ ਆ ਜੀ ਕਿ ਇੱਥੇ ਲੋਕ ਜਿਹੜੇ ਉਹ ਕੰਮ ਕਰਕੇ ਰਾਜ਼ੀ ਨਹੀਂ ਹੈ, ਹਨਾ। ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹ ਸਰਕਾਰੀ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਮਿਲੀਆਂ ਵੀ ਹੋਈਆਂ ਉੱਥੇ, ਔਰ ਦੂਜੀ ਗੱਲ ਇਹ ਹੈ ਕਿ ਬਹੁਤ ਹੀ ਮਿਹਨਤ ਕਰਕੇ ਜਿਹੜੇ ਸਾਡੇ ਚੰਗੇ ਘਰਾਂ ਦੇ ਲੋਕ ਹੈ ਉਹ ਰਾਜ਼ੀ ਨਹੀਂ ਹੈ। ਜਿਹੜੇ ਨੌਜਵਾਨਾਂ ਦੀ ਗੱਲ ਕਰੀਏ, ਮੈਨੂੰ ਯਾਦ ਆਉਂਦੀ ਆ ਮੇਰੇ ਪ੍ਰੋਫੈਸਰ ਸਾਹਿਬ ਹੁੰਦੇ ਸਰਦਾਰ ਕੁਲਵੰਤ ਸਿੰਘ, ਜਿਹੜੇ ਕਿ ਅੱਜ ਵੀ ਮੇਰੇ ਨਾਲ ਫੇਸਬੁੱਕ ਦੇ ਰਾਹੀਂ ਜੁੜੇ ਹੋਏ ਆ, ਔਰ ਮੇਰੇ ਉਹ ਅਧਿਆਪਕ ਸਾਹਿਬਾਨ ਸਨ। ਔਰ ਉਸ ਵੇਲੇ ਜਦੋਂ ਗੱਲ 97 ਦੀ ਅਸੀਂ ਕਰ ਰਹੇ ਹਾਂ, 97 ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਜੇਕਰ ਸਾਡੇ ਮੁੰਡਿਆਂ ਨੂੰ ਸਾਡੇ ਨੌਜਵਾਨਾਂ ਨੂੰ ਕੋਈ ਸਹੀ ਰਾਹ ਦਿਖਾਉਣਾ ਤਾਂ ਇਹਨਾਂ ਨੂੰ ਸਾਰਿਆਂ ਨੂੰ ਬਾਹਰਲੇ ਦੇਸ਼ਾਂ 'ਚ ਭੇਜ ਦਿਓ, ਇਹਨਾਂ ਨੂੰ ਕੈਨੇਡਾ ਭੇਜ ਦਿਓ, ਇਹਨਾਂ ਨੂੰ ਆਸਟ੍ਰੇਲੀਆ ਭੇਜ ਦਿਓ, ਹਨਾ, ਜਿੱਥੇ ਜਾ ਕੇ ਇਹਨਾਂ ਨੂੰ ਮਿਹਨਤ ਕਰਨੀ ਆਵੇ। ਕਿਉਂਕਿ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਵੀ ਸੀ, ਮਹਿਸੂਸ ਵੀ ਕਰਦੇ ਸੀਗੇ ਕਿ ਬਹੁਤ ਸਾਰੇ ਜਦੋਂ ਸਾਨੂੰ ਸਾਧਨ ਪ੍ਰਾਪਤ ਹੋ ਜਾਂਦੇ ਆ, ਸੁੱਖ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ, ਤਾਂ ਬਹੁਤੀਆਂ ਸਮੱਸਿਆਵਾਂ ਜਾਂ ਮੁੱਦਿਆਂ ਦੇ ਨਾਲ ਸਾਡਾ ਕੋਈ ਜਿਹੜਾ ਵਾਸਤਾ ਹੈ ਉਹ ਨਹੀਂ ਰਹਿੰਦਾ, ਸਾਨੂੰ ਉਹ ਜਿਹੜੀਆਂ ਸਮੱਸਿਆਵਾਂ ਦਿਖਾਈ ਨਹੀਂ ਦਿੰਦੀਆਂ, ਕਿਉਂਕਿ ਸਾਨੂੰ ਜਿਹੜੇ ਸਾਧਨਾਂ ਦੀ ਲੋੜ ਹੁੰਦੀ ਆ ਉਹ ਮੌਜੂਦ ਹੁੰਦੇ ਆ, ਹਨਾ। ਇਸੇ ਕਰਕੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਉੱਥੇ ਰਹਿੰਦਿਆਂ ਸ਼ਾਇਦ ਨਾ ਤਾਂ ਸਮੱਸਿਆਵਾਂ ਦਿਖਾਈ ਦਿੰਦੀਆਂ ਆ, ਨਾ ਉਹਨਾਂ ਨੂੰ ਪੰਜਾਬ ਦਾ ਕੋਈ ਮੁੱਦਾ ਜਿਹੜਾ ਆ ਉਹਦੇ ਬਾਰੇ ਉਹ ਚਿੰਤਤ ਹੁੰਦੇ ਆ, ਤੇ ਜਦੋਂ ਉੱਥੇ ਰਹਿੰਦਿਆਂ ਤੁਸੀਂ ਮਿਹਨਤ ਕਰਕੇ ਨਹੀਂ ਖਾਣਾ ਚਾਹੁੰਦੇ, ਉੱਥੇ ਤੁਹਾਨੂੰ ਆਪਣੇ ਪਰਿਵਾਰ ਦੀ ਬਹੁਤ ਵੱਡੀ ਸਪੋਰਟ ਹੈ, ਹਨਾ, ਜਦੋਂ ਤੱਕ ਬੱਚਾ ਜਿਹੜਾ ਆ ਉਹ ਪੜ੍ਹਦਾ ਹੈ ਉਦੋਂ ਤੱਕ ਵੀ ਜਿਹੜਾ ਮਾਪਿਆਂ ਦਾ ਇੱਕ ਸਾਥ ਜਿਹੜਾ ਆ ਉਹ ਉਹਨੂੰ ਮਿਲਿਆ ਰਹਿੰਦਾ ਆ, ਪੜ੍ਹਾਈ ਦਾ ਜਿਹੜਾ ਖਰਚਾ ਆ ਉਹ ਮਾਪੇ ਤੋਰਦੇ ਹੁੰਦੇ ਆ, ਔਰ ਉਸ ਤੋਂ ਬਾਅਦ ਜਦੋਂ ਤੱਕ ਉਹ ਨੌਕਰੀ ਵੀ ਨਹੀਂ ਲੱਗਦਾ, ਕੰਮ ਕਾਜ ਵੀ ਨਹੀਂ ਕਰਦਾ, ਉਦੋਂ ਤੱਕ ਵੀ ਉਹਦੇ ਲਈ ਜਿਹੜਾ ਜਿਉਣਾ ਬੜਾ ਸੁਖਾਲਾ ਹੁੰਦਾ। ਪਰ ਇਹੀ ਇੱਕ ਬਹੁਤ ਵੱਡੀ ਘਾਟ ਜਿਹੜੀ ਆ ਉਹ ਰਹੀ ਆ ਪਿਛਲੇ ਸਮੇਂ ਦੌਰਾਨ ਕਿ ਸਾਡੇ ਨੌਜਵਾਨਾਂ ਨੂੰ ਮਿਹਨਤ ਕਰਨੀ ਭੁੱਲ ਗਈ ਸੀ। ਔਰ ਉਸ ਵੇਲੇ ਪ੍ਰੋਫੈਸਰ ਸਾਹਿਬ ਕਿਹਾ ਕਰਦੇ ਸੀਗੇ ਕਿ ਇਹ ਜਿਹੜੇ ਮੁੰਡੇ ਨੇ ਜਾਂ ਇਹ ਨੌਜਵਾਨ ਜਿਹੜਾ ਵਰਗ ਹੈ ਇਹਨਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਿਆ ਜਾਵੇ ਜਿੱਥੇ ਜਾ ਕੇ ਇਹਨਾਂ ਨੂੰ ਕਿਰਤ ਦੇ ਅਰਥ ਸਮਝ ਆਉਣ, ਜਿੱਥੇ ਜਾ ਕੇ ਇਹਨਾਂ ਨੂੰ ਮਿਹਨਤ ਕਰਨ ਦੇ ਕੀ ਲਾਭ ਆ ਜਾਂ ਮਿਹਨਤ ਜਿਹੜੀ ਉਹ ਕਿਉਂ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਉਹਦੇ ਬਾਰੇ ਇਹਨਾਂ ਨੂੰ ਪਤਾ ਲੱਗੇ, ਹਨਾ। ਸੋ ਇਹ ਵੀ ਇੱਕ ਜਿਹੜਾ ਫੈਕਟਰ ਹੈ ਕਿ ਉੱਥੇ ਰਹਿੰਦੇ ਆ ਸ਼ਾਇਦ ਸਾਨੂੰ ਨਾ ਤਾਂ ਸਮੱਸਿਆਵਾਂ ਦੀ ਸਮਝ ਆ ਨਾ ਅਸੀਂ ਸਮੱਸਿਆਵਾਂ ਦੇ ਬਾਰੇ 'ਚ ਚਿੰਤਤ ਆ। ਤੇ ਜਦੋਂ ਹੁਣ ਜਦੋਂ ਕਿਸਾਨ ਮੋਰਚਾ ਜਿਹੜਾ ਸੀਗਾ ਇਹ ਹੋਣ ਦੇ ਵਿੱਚ ਆਇਆ ਸੀ ਤਾਂ ਉਸ ਦੌਰਾਨ ਬਹੁਤ ਸਾਰੇ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਪਹਿਲੀ ਵਾਰ ਪੰਜਾਬ ਦੀਆਂ ਸਮੱਸਿਆਵਾਂ ਦੇ ਬਾਰੇ ਪਤਾ ਲੱਗਿਆ ਸੀ। ਔਰ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਇਸ ਮੋਰਚੇ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਇਹ ਰਹੀ ਆ ਕਿ ਇਸ ਮੋਰਚੇ ਨੇ ਨੌਜਵਾਨਾਂ ਦੀਆਂ ਅੱਖਾਂ ਖੋਲੀਆਂ ਸੀ, ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬ ਨਜ਼ਰ ਆਇਆ ਸੀ ਅਸਲ ਦੇ ਵਿੱਚ, ਵੀ ਅਸਲ ਦੇ ਵਿੱਚ ਪੰਜਾਬ ਕੀ ਹੈ, ਹਨਾ। ਪਰ ਹੁਣ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋ ਰਿਹਾ ਉਸ ਰਾਜਨੀਤੀ ਨੇ ਜਿਸ ਤਰ੍ਹਾਂ ਦਾ ਜਿਹੜਾ ਖਲਾਰਾ ਆ ਉਹ ਉੱਥੇ ਪਾਇਆ ਹੋਇਆ ਉਹ ਇੱਕ ਵੱਡਾ ਜਿਹੜਾ ਖਦਸ਼ਾ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਦੇ ਲਈ ਖੜਾ ਕਰਦਾ। ਇੱਧਰ ਠੌਰ ਸਾਹਿਬ ਸਾਡੇ ਨਾਲ ਜੁੜ ਰਹੇ, ਮੈਂ ਸਾਂਝੀ ਕਰਦੀ ਹਾਂ ਉਹਨਾਂ ਦੀ ਵੀ ਕੀ ਗੱਲਬਾਤ ਹੈ। ਸੋ ਕਹਿੰਦੇ ਪ੍ਰੋਗਰਾਮ ਜੀ ਬਹੁਤ ਵਧੀਆ ਰਿਹਾ, ਤੁਹਾਡਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਨਿਕਿਤਾ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ, ਉਹਨਾਂ ਨੇ ਕਿਸੇ ਔਰਤ ਜਾਂ ਮਰਦ ਨੂੰ ਨਹੀਂ ਕਹਿੰਦੇ, ਦੋਵਾਂ ਨੂੰ ਸਮਝਾਉਣ ਦੀ ਮੱਤ ਦਿੱਤੀ ਆ। ਕਈ ਵਾਰ ਦਿਸਦਾ ਕੁਝ ਹੋਰ ਹੁੰਦਾ ਹੈ ਤੇ ਹੁੰਦਾ ਕੁਝ ਹੋਰ ਹੈ। ਸੋ ਰਠੌਰ ਸਾਹਿਬ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਅਸੀਂ ਸਿਰਫ ਤੇ ਸਿਰਫ ਇੱਕ ਪੱਖੀ ਗੱਲ ਕਰਦੇ ਹਾਂ ਨਾ, ਤਾਂ ਇੱਕ ਪੱਖੀ ਗੱਲ ਦੇ ਵਿੱਚ ਬਹੁਤ ਵਾਰ ਅਸੀਂ ਇੱਕ ਜਣੇ ਦੇ ਨਾਲ ਹੀ ਇਨਸਾਫ ਕਰ ਰਹੇ ਹੁੰਦੇ ਹਾਂ ਔਰ ਦੂਜੇ ਦੇ ਨਾਲ ਅਸੀਂ ਧੱਕਾ ਜ਼ਰੂਰ ਕਿਤੇ ਨਾ ਕਿਤੇ ਕਰ ਰਹੇ ਹੁੰਦੇ ਹਾਂ ਨਾ, ਪਰ ਆਪਣੇ ਇਹਨਾਂ ਮੁੱਦਿਆਂ ਜਾਂ ਇਹਨਾਂ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਜਦੋਂ ਅਸੀਂ ਸੋਚਦੇ ਹਾਂ ਤਾਂ ਇਸ ਦੌਰਾਨ ਸਾਨੂੰ ਦੋਨਾਂ ਨੂੰ ਹੀ ਦੋਨਾਂ ਧਿਰਾਂ ਨੂੰ ਹੀ ਲੈ ਕੇ ਚੱਲਣਾ ਪੈਣਾ ਹੈ। ਉਹਨਾਂ ਦੋਨਾਂ ਧਿਰਾਂ ਦੇ ਪਿੱਛੇ ਕਿਹੜੇ ਕਾਰਨ ਕਾਰਜਸ਼ੀਲ ਨੇ ਕਿ ਇਹ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੋ ਰਹੀਆਂ, ਤਾਂ ਉਹਨਾਂ ਸਮੱਸਿਆਵਾਂ ਦਾ ਤਾਂ ਹੀ ਜਿਹੜਾ ਹੱਲ ਹੈ ਉਹ ਹੋ ਸਕਦਾ, ਕਿਉਂਕਿ ਜਦੋਂ ਮੈਂ ਇਸ ਵਿਸ਼ੇ ਦੇ ਉੱਤੇ ਗੱਲ ਕਰਦੀ ਹਾਂ ਤਾਂ ਮੈਂ ਇਹ ਸ਼ਿੱਦਤ ਦੇ ਨਾਲ ਮਹਿਸੂਸ ਕਰਦੀ ਹਾਂ ਕਿ ਜਦੋਂ ਪਤੀ ਤੇ ਪਤਨੀ ਉਹਨਾਂ ਦੋਵਾਂ ਦੇ ਜਿਹੜੇ ਰਿਸ਼ਤੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੰਢ ਵੱਜਣੀ ਸ਼ੁਰੂ ਹੁੰਦੀ ਆ, ਤਾਂ ਉਹ ਗੰਢ ਜਿਹੜੀ ਆ ਉਹ ਕਿਉਂ ਜਾਂ ਕਿੱਥੇ ਜਾਂ ਕਿਵੇਂ ਬਣ ਰਹੀ ਆ, ਉਹਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਉਹ ਪਹਿਲਾਂ ਬਣੇ ਆ, ਇਹਦੇ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ। ਕਈ ਵਾਰ ਹੁੰਦਾ ਕਿ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਇਆ ਨਾ, ਉਹਦੀ ਹੀ ਜ਼ਿੰਮੇਵਾਰੀ ਸਾਨੂੰ ਸੰਭਾਲਣੀ ਨਹੀਂ ਆਉਣ ਡਈ ਹੁੰਦੀ, ਔਰ ਉਸੇ ਕਾਰਨ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਕਰਕੇ ਸਾਡੇ ਜਿਹੜੇ ਰਿਸ਼ਤੇ ਦੇ ਵਿੱਚ ਜਿਹੜਾ ਦੂਰੀ ਆ ਉਹ ਬਣਨ ਲੱਗ ਜਾਂਦੀ ਹੈ ਹਨਾ। ਤੇ ਇਸ ਸਮੇਂ ਦੌਰਾਨ ਬਹੁਤ ਜ਼ਰੂਰੀ ਹੁੰਦਾ ਕਿ ਇੱਕ ਇਮੋਸ਼ਨਲ ਸਪੋਰਟ ਜਿਹੜੀ ਉਹ ਸਾਨੂੰ ਜ਼ਰੂਰ ਮਿਲੇ, ਚਾਹੇ ਭਾਈਚਾਰੇ ਦੇ ਲੋਕਾਂ ਵੱਲੋਂ ਮਿਲੇ, ਚਾਹੇ ਸਾਨੂੰ ਆਪਣੇ ਰਿਸ਼ਤੇਦਾਰਾਂ ਵੱਲੋਂ ਮਿਲੇ, ਆਪਣੇ ਮਾਂ ਬਾਪ ਵੱਲੋਂ ਮਿਲੇ। ਸੋ ਉਸ ਸਮੇਂ ਦੌਰਾਨ ਜਿਹੜਾ ਇੱਕ ਪਤੀ ਆ ਉਹਦੀ ਭੂਮਿਕਾ ਕੀ ਹੋਣੀ ਚਾਹੀਦੀ ਆ ਉਹਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ, ਇੱਕ ਪਤਨੀ ਜਿਹੜੀ ਉਹਦੀ ਭੂਮਿਕਾ ਕੀ ਹੋਣੀ ਚਾਹੀਦੀ ਆ ਉਹਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ। ਧੰਨਵਾਦ, ਤੁਸੀਂ ਆਪਣੇ ਵਿਚਾਰਾਂ ਦੇ ਨਾਲ ਸਾਂਝ ਬਣਾਈ ਹੈ। ਤੇ ਉਧਰ ਅਸੀਂ ਗੱਲ ਨਾਲ ਨਾਲ ਰਾਜਨੀਤੀ ਦੀ ਵੀ ਕਰ ਰਹੇ ਸੀ, ਜਿਵੇਂ ਤੁਸੀਂ ਪਹਿਲਾਂ ਆਪਣੇ ਵਿਚਾਰ ਜਿਹੜੇ ਰੱਖੇ ਸਨ ਰਾਠੌਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦੇ ਲਈ। ਤੇ ਇਧਰ ਫੇਸਬੁੱਕ ਤੇ ਰਾਹੀਂ ਸਾਡੇ ਨਾਲ ਜਗਜੀਵਨ ਕੌਰ ਮਠਾਰੂ ਹੁਰੀ ਜੁੜੇ ਹੋਏ ਸਨ, ਤੇ ਜਗਜੀਵਨ ਮਠਾਰੂ ਹੁਰਾਂ ਨੇ ਵੀ ਪ੍ਰੋਗਰਾਮ ਨੂੰ ਪਸੰਦ ਕੀਤਾ ਤੇ ਵੈਰੀ ਨਾਈਸ ਪ੍ਰੋਗਰਾਮ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਜੀਵਨ ਕੌਰ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਬਹੁਤ ਬਹੁਤ ਸਵਾਗਤ ਤੇ ਧੰਨਵਾਦ ਵੀ। ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੁਣ ਬਿਲਕੁਲ ਸਮਾਪਤ ਹੈ ਦੋਸਤੋ, ਔਰ ਪ੍ਰੋਗਰਾਮ ਅਗਲੇ ਹਫਤੇ ਫੇਰ ਤੁਹਾਡੀ ਖਿਦਮਤ ਚ ਮੈਂ ਲੈ ਕੇ ਹਾਜ਼ਰ ਹੋਵਾਂਗੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੀ ਕਮੀਆਂ ਰਹੀਆਂ ਉਹਨਾਂ ਦੇ ਲਈ ਮਾਫੀ ਚਾਹੁੰਦੇ ਹਾਂ, ਪਰ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ। ਪਰ ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣੇ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੁਛ ਨਵੇਂ ਸਿਲਸਿਲੇ ਜਿਹੜੇ ਆ ਉਹ ਤੁਹਾਡੇ ਲਈ ਲੈ ਕੇ ਆਈਏ ਕੋਸ਼ਿਸ਼ ਚ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਸਹਿਯੋਗ ਹੈ ਉਸ ਦੀ ਵੀ ਉਮੀਦ ਜਿਹੜੀ ਹੈ ਉਹ ਰੱਖਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲਾ ਜਿਹੜਾ ਸਿਲਸਿਲਾ ਉਹ ਖਬਰਾਂ ਦਾ ਹੋਣਾ ਤੇ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ। ਤੁਹਾਡੇ ਲਈ ਬਹੁਤ ਬਹੁਤ ਸ਼ੁਭ ਇੱਛਾਵਾਂ, ਤੁਹਾਡਾ ਸਾਰਿਆਂ ਦਾ ਦਿਨ ਵਧੀਆ ਰਹੇ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ। ਇਸ ਗੀਤ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਅੱਜ ਛੱਡ ਕੇ ਜਾ ਰਹੀ ਹੈ, ਇਸ ਤੋਂ ਬਾਅਦ ਹੋਏਗੀ ਇੱਕ ਬ੍ਰੇਕ।
ਜੁੜਦਾ ਹੀ ਨਹੀਂ ਤੇਰੇ ਨਾਮ ਬਿਨਾ ਕੁਛ ਫੁਰਦਾ ਹੀ ਨਹੀਂ, ਦਿਲ ਮੇਰਾ ਪਹੁੰਚ ਗਿਆ ਉੱਥੋਂ ਤੀਕ ਵੇ, ਜਿੱਥੇ ਗਿਆ ਕੋਈ ਕਦੇ ਮੁੜਦਾ ਹੀ ਨਹੀਂ, ਜ਼ਿੰਦਗੀ ਚ ਡਰ ਹੁਣ ਰਿਹਾ ਨਾ ਕੋਈ, ਬਸ ਰਹਿ ਗਿਆ ਏ ਡਰ ਤੈਨੂੰ ਖੋਣ ਦਾ।